जी दोस्तों, हरमन रेडियो पे एक बार फिर मैं हाजर जी खड़ी खिदमत विच अज दा लहरा प्रोग्राम लैके मॉर्निंग शो लहरा दे नाल मेलबर्न स्टूडियो तो थानू जी आयां नूं कहिंदे बहुत बहुत स्वागत, सत श्री अकाल, गुड मॉर्निंग, आदाब, नमस्कार ते वाहिगुरू जी का खालसा, वाहिगुरू जी की फतेह। जी उम्मीद करदी हां दोस्तों तुहाडा दिन सुहावना चढ़िया होणा ते परमात्मा दे अगे हमेशा मंग अरदास इही कि तुहाडे दिन दी हर घड़ी हर पल जिहड़ा उह सुहावना हो निपड़े ਤੇ ਪਰਮਾਤਮਾ ਦੀ ਜਿਹੜੀ ਕਿਰਪਾ ਉਹ ਤੁਹਾਡੇ ਤੇ ਬਣੀ ਰਹੇ ਤੇ ਤੁਸੀਂ ਹਰ ਦਿਨ ਸੁੱਖੇ ਸਾਂਦੇ ਖੁਸ਼ੀਆਂ ਖੇੜੀਆਂ ਦੇ ਨਾਲ ਬਿਤਾਓ। ਤੇ ਅੱਜ ਦਾ ਦਿਨ ਹੈਗਾ ਜੀ ਐਤਵਾਰ ਦਾ, ਸਾਲ 2023 ਦੇ ਦਸੰਬਰ ਮਹੀਨੇ ਦੀ 10 ਤਰੀਕ ਹੋ ਚੁੱਕੀ ਹੈ। ਔਰ ਤੁਸੀਂ ਦੇਖੋ ਕਿ ਦਸੰਬਰ ਦਾ ਜਿਹੜਾ ਮਹੀਨਾ ਉਹ ਵੀ ਆਪਣੇ ਮਿਡਲ ਵੱਲ ਯਾਨੀ ਕਿ ਮੱਧ ਵੱਲ ਵੱਧ ਰਿਹਾ ਤੇ ਅੰਤਲੇ ਪੜਾਅ ਵੱਲ ਵੀ ਬਹੁਤ ਛੇਤੀ ਵੱਧ ਜਾਣਾ ਤੇ ਨਵਾਂ ਸਾਲ ਜਿਹੜਾ ਉਹ ਵੀ ਗੁਰਮੁਖਾਂ ਦੇ ਉੱਤੇ ਖੜਾ ਤੇ ਇਹ ਸਮਾਂ ਜਿਹੜਾ ਕਿੰਨੀ ਛੇਤੀ ਬੀਤਦਾ ਜਾ ਰਿਹਾ, ਦੌੜ ਜਿਹੜੀ ਹੈ ਉਹ ਸਾਡੀ ਕਿੰਨੀ ਲੱਗੀ ਹੋਈ ਹੈ, ਹਨਾ। ਇਹ ਅਹਿਸਾਸ ਜਿਹੜਾ ਹੈ ਉਦੋਂ ਹੁੰਦਾ ਜਦੋਂ ਸਾਰਾ ਸਾਲ ਨਿਕਲ ਜਾਂਦਾ, ਹਨਾ। ਤੇ ਨਾਨਕ ਸ਼ਾਹੀ ਸੰਗਤ 555 ਦੇ ਅੱਜ ਮਾਘਰ ਮਹੀਨੇ ਦੀ 25 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤੇ ਘੜੀਆਂ ਕਹਿੰਦੀਆਂ ਇਸ ਵੇਲੇ 8:01 ਹੋ ਚੁੱਕੇ ਨੇ। ਸਿਡਨੀ, ਬ੍ਰਿਸਬਨ, ਨਹੀਂ ਸਿਡਨੀ, ਮੈਲਬਰਨ ਤੇ ਕੈਨੇਡਾ ਦੇ ਵਿੱਚ ਬ੍ਰਿਸਬਨ ਦੇ ਸਮਾਂ ਸਾਡੇ ਤੋਂ ਵੱਖਰਾ, 7:01 ਉੱਥੇ ਹੋਏ ਆ। ਔਰ ਐਡੀਲੇਡ ਦੇ ਵਿੱਚ 7:31 ਹੋ ਚੁੱਕੇ ਆ, ਜਦਕਿ ਪਰਥ ਦੇ ਵਿੱਚ ਸਮਾਂ ਜਿਹੜਾ ਹੈ ਉਹ ਹੋਰ ਵੀ ਵੱਖਰਾ ਸਾਡੇ ਤੋਂ, 5:01 ਦਾ। ਔਰ ਕੁਛ ਹੋਰ ਮੁਲਕ ਜਿੱਥੇ ਐਤਵਾਰ ਦਾ ਦਿਨ ਚੜ੍ਹ ਚੁੱਕਿਆ, ਜ਼ਿਕਰ ਕਰਾਂ ਤਾਂ ਹਾਂਗਕਾਂਗ, ਹਾਂਗਕਾਂਗ ਦੇ ਵਿੱਚ ਇਸ ਵੇਲੇ 5:01 ਦਾ ਸਮਾਂ। ਔਰ ਇਸੇ ਤਰ੍ਹਾਂ ਦੁਬਈ ਦੇ ਵਿੱਚ ਅੱਧੀ ਰਾਤ ਦਾ ਤੜਕਾ 1:02 ਦੁਬਈ ਦੇ ਵਿੱਚ ਹੋਇਆ। ਤੇ ਇਹੀ ਜਿਹੜਾ ਦਿਨ ਹੈ ਯਾਨੀ ਕਿ ਐਤਵਾਰ ਦਾ ਉਹ ਚੜ੍ਹ ਚੁੱਕਿਆ ਜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਇਸ ਵੇਲੇ ਕਾਫੀ ਵੱਡਾ ਤੜਕਾ 2:32 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਜੇ ਸ਼ਨਿਚਰਵਾਰ ਦਾ ਦਿਨ ਵੀ ਚੱਲ ਰਿਹਾ, ਕਿਤੇ ਸ਼ਨਿਚਰਵਾਰ ਦੀ ਰਾਤ ਪਈ ਹੋਈ ਹੈ। ਜ਼ਿਕਰ ਕਰਾਂ ਤਾਂ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਖੋ ਵੱਖਰਾ ਸਮਾਂ ਸ਼ਨਿਚਰਵਾਰ ਦਾ ਦਿਨ, ਇਸੇ ਤਰ੍ਹਾਂ US ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਮਾਂ ਵੱਖੋ ਵੱਖਰਾ, ਪਰ ਸ਼ਨਿਚਰਵਾਰ ਜਿਹੜਾ ਆ ਉਹ ਚੱਲ ਰਿਹਾ ਤੇ ਰਾਤ ਪਈ ਹੋਈ ਹੈ ਲੰਡਨ ਤੇ ਯੂਰਪ ਦੇ ਵਿੱਚ। ਪਰ ਮੈਂ ਕੁਛ ਸ਼ਹਿਰਾਂ ਦਾ ਜ਼ਿਕਰ ਕਰਦੀ ਹਾਂ ਜਿੱਥੋਂ ਸਾਡੇ ਸੁਣਨ ਵਾਲੇ ਸਾਡੇ ਨਾਲ ਜੁੜਦੇ ਨੇ। ਤੇ ਵਿਨੀਪੈਗ ਕੈਨੇਡਾ ਦੇ ਵਿੱਚ 3:02 ਇਸ ਵੇਲੇ ਉੱਥੇ ਹੋਏ ਆ। ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ ਜੀ, ਔਰ ਇਹੀ ਜਿਹੜਾ ਸਮਾਂ ਆ ਇਹ ਜਿਹੜਾ ਆ ਬਾਅਦ ਦੁਪਹਿਰ ਦਾ, ਇਹ ਕੁਛ ਹੋਰ ਸ਼ਹਿਰਾਂ ਦੇ ਵਿੱਚ ਚੱਲ ਰਿਹਾ, ਪਰ ਵਿਨੀਪੈਗ ਦਾ ਜਿਹੜਾ ਸਮਾਂ ਬਾਕੀ ਸ਼ਹਿਰਾਂ ਦੇ ਨਾਲ ਥੋੜ੍ਹਾ ਜਿਹਾ ਵੱਖਰਾ ਹੁੰਦਾ। ਟੋਰਾਂਟੋ 'ਚ ਇਸ ਵੇਲੇ ਦੁਪਹਿਰ ਬਾਅਦ ਯਾਨੀ ਕਿ ਸ਼ਾਮ ਜਿਹੜੀ ਆ ਉਹ ਹੋਣ ਵਾਲੀ, 4:03 ਉੱਥੇ ਹੋ ਗਏ ਆ। ਨਿਊਯਾਰਕ ਦੇ ਵਿੱਚ ਵੀ 4:03 ਹੋ ਗਏ ਆ। ਤੇ ਇਹੀ ਸਮਾਂ ਮਿਆਮੀ ਦੇ ਵਿੱਚ ਹੈ ਯਾਨੀ ਕਿ ਸ਼ਾਮ ਪਈ ਹੋਈ ਆ ਸ਼ਨਿਚਰਵਾਰ ਦੀ। ਤੇ ਇਸੇ ਤਰ੍ਹਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਅਜੇ ਦੁਪਹਿਰ ਆ ਜੀ, 1:03 ਹੋਏ ਆ, ਦਿਨ ਟਿਕਿਆ ਹੋਇਆ। ਲੋਸ ਏਂਜਲਸ ਦੇ ਵਿੱਚ 1:03 ਆ, ਯਾਨੀ ਕਿ US ਦੇ ਲੋਸ ਏਂਜਲਸ ਸ਼ਹਿਰ ਦੇ ਵਿੱਚ ਵੀ 1:03 ਦਾ ਸਮਾਂ। ਸਿਆਟਲ ਦੇ ਵਿੱਚ ਵੀ ਇਹੀ ਸਮਾਂ 1:03 ਯਾਨੀ ਦੁਪਹਿਰਾ ਉੱਥੇ ਹੋਇਆ। ਤੇ ਕੁਛ ਇਹੋ ਜਿਹੇ ਮੁਲਕ ਜਿੱਥੇ ਸ਼ਨੀਵਾਰ ਦੀ ਰਾਤ ਪਈ ਹੋਈ ਹੈ, ਸੋ ਲੰਡਨ ਦੇ ਵਿੱਚ ਇਸ ਵੇਲੇ 9:03 ਦਾ ਸਮਾਂ, ਸ਼ਨਿਚਰਵਾਰ ਦੀ ਰਾਤ ਪਈ ਹੋਈ ਹੈ। ਰੋਮ ਦੇ ਵਿੱਚ, ਇਟਲੀ ਦੇ ਵਿੱਚ 10:03 ਦਾ ਸਮਾਂ, ਉੱਥੇ ਵੀ ਸ਼ਨਿਚਰਵਾਰ ਦੀ ਰਾਤ ਪਈ ਹੋਈ ਹੈ। ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੋਂ। ਪ੍ਰੋਗਰਾਮ 'ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਗੱਲ ਕਰੀਏ ਤਾਂ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਲਸਿਲੇ ਆ, ਜਿਹੜੇ ਰਵਾਇਤੀ ਸਿਲਸਿਲੇ ਆ, ਉਹ ਤਾਂ ਤੁਹਾਡੇ ਲਈ ਲੈ ਕੇ ਆਵਾਂਗੇ, ਪਰ ਨਾਲ ਹੀ ਨਾਲ ਤੁਹਾਡੇ ਨਾਲ ਜਿਹੜਾ ਜਾਣਕਾਰੀਆਂ ਦਾ ਜਿਹੜਾ ਸਫ਼ਰ ਹੈ ਉਹ ਵੀ ਚੱਲਦਾ ਰਹਿੰਦਾ। ਬਹੁਤ ਸਾਰੇ ਜਿਹੜੇ ਦੂਜੇ ਸਿਲਸਿਲੇ ਹੁੰਦੇ ਆ, ਜਿਹੜੇ ਜਾਣਕਾਰੀ ਭਰਪੂਰ ਹੁੰਦੇ ਉਹ ਵੀ ਸਾਂਝੇ ਕਰਾਂਗੇ। ਸੋ ਮੌਸਮ ਦੇ ਉੱਤੇ ਝਾਕ ਪਾਵਾਂਗੇ ਤੇ ਨਾਲ ਹੀ ਨਾਲ ਵਿਰਸਾ ਤੇ ਇਤਿਹਾਸ ਸਿਲਸਿਲਾ ਲੈ ਕੇ ਆਵਾਂਗੇ। ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਭਾਵੇਂ ਕਿ ਅੱਜ ਸਰਕਾਰਯੋਗ ਗਿਆਨੀ ਸੰਤੋਖ ਸਿੰਘ ਹੋਰੀ ਗੈਰ ਹਾਜ਼ਰ ਹੋਣਗੇ, ਪਰ ਅੱਜ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਲੋੜ ਹੈ ਸੰਗਤਾਂ ਨੂੰ ਮੁੱਖ ਰੱਖ ਕੇ ਕਿਉਂ ਹੁੰਦੀ ਹੈ। ਵਿਦੇਸ਼ਾਂ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਜਿਹੜੀ ਹੈ ਉਹ ਹੁੰਦੀ ਹੈ, ਹਨਾ, ਬਹੁਤ ਵਾਰ ਇਹੋ ਜਿਹੇ ਸਵਾਲ ਉੱਠਦੇ ਆ। ਸੋ ਜਦੋਂ ਅਸੀਂ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਲੈ ਕੇ ਆਉਂਦੇ ਹਾਂ, ਅਸੀਂ ਕੁਛ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਵੀ ਗੱਲਬਾਤ ਕਰਦੇ ਹਾਂ ਜਿਹੜੇ ਸਿੱਧੇ ਤੌਰ ਦੇ ਉੱਤੇ ਸਾਡੀ ਸਿੱਖ ਵਿਰਾਸਤ ਦੇ ਨਾਲ ਵੀ ਜੁੜਦੇ ਆ। ਸੋ ਅੱਜ ਗੱਲਬਾਤ ਅਸੀਂ ਕਰਾਂਗੇ ਕਿ ਗੁਰਦੁਆਰਾ ਸਾਹਿਬਾਨ ਦੇ ਦੀ ਜਿਹੜੀ ਲੋੜ ਹੈ ਉਹਦੇ ਵਿੱਚ ਸਹਿਯੋਗ ਜਿਹੜਾ ਆ ਉਹ ਸਾਡੇ ਸਾਰਿਆਂ ਵੱਲੋਂ ਕਰਨਾ ਕਿੰਨਾ ਕੁ ਜ਼ਰੂਰੀ ਹੈ, ਅਤੇ ਨਾਲ ਹੀ ਨਾਲ ਬਾਬਾ ਫਤਿਹ ਸਿੰਘ ਹੋਰਾਂ ਦਾ ਜਨਮ ਦਿਹਾੜਾ ਜਿਹੜਾ ਕੱਲ੍ਹ ਆ ਰਿਹਾ 26 ਮੱਕਰ ਦਾ, ਅੱਜ 25 ਮੱਕਰ ਹੈ, ਸੋ 26 ਮੱਕਰ ਦਾ ਜਨਮ ਦਿਹਾੜਾ ਆਇਆ। ਸੋ ਬਾਬਾ ਫਤਿਹ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਵੀ ਥੋੜ੍ਹੀ ਜਿਹੀ ਝਾਤ ਪਾਵਾਂਗੇ ਅੱਜ ਦੇ ਵਿਰਸਾ ਅਤੇ ਇਤਿਹਾਸ ਸਿਲਸਿਲੇ ਦੌਰਾਨ। ਸਾਡੇ ਨਾਲ ਮਹਿਮਾਨ ਹੋਣਗੇ ਭਾਈ ਇੰਦਰਜੀਤ ਸਿੰਘ ਹੋਰੀ, ਭਾਈ ਇੰਦਰਜੀਤ ਸਿੰਘ ਹੋਰੀ ਜਿਹੜੇ ਕਿ ਸਾਡੇ ਨਾਲ ਜੁੜਨਗੇ ਸੰਸਥਾ ਗੁਰੂ ਨਾਨਕ ਦਰਬਾਰ ਯਾਨੀ ਕਿ ਗੁਰਦੁਆਰਾ ਸਾਹਿਬ ਦੇ ਅਧੀਨ ਉਹ ਕੰਮ ਕਰਦੇ ਆ ਸੇਵਾਦਾਰ ਵਜੋਂ, ਤੇ ਉੱਥੋਂ ਹੀ ਸਾਡੇ ਨਾਲ ਸਾਊਥ ਕੋਸਟ ਤੋਂ ਉਹ ਸਾਡੇ ਨਾਲ ਲਾਈਵ ਸ਼ਾਮਿਲ ਹੋਣਗੇ, ਤੇ ਇਹ ਸਿਲਸਿਲਾ ਅੱਜ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਲੈ ਕੇ ਆਵਾਂਗੇ। ਇਸ ਤੋਂ ਇਲਾਵਾ ਸਿਲਸਿਲਾ ਕੀ ਹਾਲ ਚਾਲ ਆਸਟ੍ਰੇਲੀਆ, ਰਘਵੀਰ ਸਿੰਘ ਧੰਜਨ ਹੋਰੀ ਹਮੇਸ਼ਾ ਸਾਡੇ ਨਾਲ ਜੁੜਦੇ ਨੇ, ਅੱਜ ਵੀ ਹਾਲ ਚਾਲ ਆਸਟ੍ਰੇਲੀਆ ਦਾ ਜਾਣਾਂਗੇ ਰਘਵੀਰ ਧੰਜਨ ਹੋਰਾਂ ਤੋਂ। ਤੇ ਪ੍ਰੋਗਰਾਮ ਦੇ ਵਿੱਚ ਅੱਜ ਥੋੜ੍ਹੀ ਜਿਹੀ ਸਮਾਂ ਸੀਮਾ ਜਿਹੜੀ ਆ ਉਹ ਮੈਨੂੰ ਘਟਾਉਣੀ ਪਈ ਆ, ਕੁਛ ਕੁ ਰੁਝੇਵੇਂ ਨੇ। ਅੱਜ ਇੱਥੇ ਮੈਲਬਨ ਦੇ ਵਿੱਚ ਵੀ ਇੱਕ ਨਵੇਂ ਗੁਰਦੁਆਰਾ ਸਾਹਿਬ ਦੀ ਜਿਹੜੀ ਓਪਨਿੰਗ ਆ ਹੋਣ ਜਾ ਰਹੀ ਆ, ਉੱਥੇ ਮੈਂ ਪਹੁੰਚਣਾ ਹੈ, ਸੋ ਇਸ ਕਰਕੇ ਅੱਜ ਵਕਤ ਜਿਹੜਾ ਉਹ ਥੋੜ੍ਹਾ ਜਿਹਾ ਘਟਾਇਆ ਆਮ ਦੇ ਨਾਲੋਂ ਪ੍ਰੋਗਰਾਮ ਦਾ ਜਾਊਗਾ, ਪਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਆ। 9:30 ਵਜੇ ਤੱਕ ਜਿਹੜਾ ਅੱਜ ਦਾ ਸ਼ੋਅ ਹੈ ਉਹ ਤੁਹਾਡੇ ਲਈ ਲੈ ਕੇ ਮੈਂ ਹਾਜ਼ਰ ਰਹਾਂਗੀ। ਗੀਤ ਸੰਗੀਤ ਦਾ ਸਿਲਸਿਲਾ ਚੱਲੇਗਾ, ਖਬਰਾਂ ਦੇ ਉੱਤੇ ਝਾਤ ਮਾਰਾਂਗੇ, ਤੇ ਨਾਲ ਨਾਲ ਤੁਹਾਡੇ ਜਿਹੜੇ ਮੈਸੇਜਿਸ ਆ ਸਾਡੇ ਲਈ ਬਹੁਤ ਅਹਿਮ ਹੁੰਦੇ ਆ। ਤੇ ਮੈਂ ਦੱਸਦੀ ਜਾਵਾਂ ਕਿ ਸੋਹੀ ਸਾਹਿਬ ਜਿਹੜੇ ਕਿ ਸਾਡੇ ਬਹੁਤ ਹੀ ਅਜ਼ੀਜ਼ ਨੇ, ਔਰ ਉਹਨਾਂ ਦੇ ਘਰੇ ਸ਼ਗਨਾਂ ਦੀਆਂ ਜਿਹੜੀਆਂ ਘੜੀਆਂ ਉਹ ਆਈਆਂ, ਸੋ ਉਹਨਾਂ ਦੇ ਪੁੱਤਰ ਦਾ ਜਿਹੜਾ ਵਿਆਹ ਆ ਉਹ ਧਰਿਆ ਗਿਆ, ਸੋ ਇਸ ਕਰਕੇ ਉਹਨਾਂ ਦਾ ਮੈਨੂੰ ਸੁਨੇਹਾ ਪਹੁੰਚਿਆ ਸੀ ਕਿ ਉਹ ਸ਼ਾਇਦ ਪ੍ਰੋਗਰਾਮ ਦੇ ਵਿੱਚ ਹੁਣ ਸ਼ਾਮਿਲ ਨਹੀਂ ਹੋ ਪਾਉਣਗੇ ਕੁਛ ਦਿਨ, ਪਰ ਅਸੀਂ ਹਰਮਨ ਰੇਡੀਓ ਪਰਿਵਾਰ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ ਉਹਨਾਂ ਦੇ ਪੁੱਤਰ ਦੇ ਵਿਆਹ ਦੀਆਂ, ਔਰ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ ਕਿ ਵਿਆਹ ਦੇ ਜਿਹੜੇ ਸਾਰੇ ਹੀ ਸਮਾਗਮ ਜਿਹੜੇ ਉਹਨਾਂ ਨੇ ਉਲੀਕੇ ਆ ਉਹਦੇ ਵਿੱਚ ਪਰਮਾਤਮਾ ਅੰਗ ਸੰਗ ਰਹੇ, ਔਰ ਇਹ ਖੁਸ਼ੀਆਂ ਜਿਹੜੀਆਂ ਸੁੱਖੀ ਸਾਦੀ ਨੇਪਰੇ ਚੜ੍ਹਨ, ਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸੋ ਗਲੈਨਵੁੱਡ ਦੇ ਵਿੱਚ ਜਿਹੜਾ ਵਿਆਹ ਆ ਜੀ ਉਹ ਹੋਏਗਾ ਗੁਰਦੁਆਰਾ ਸਾਹਿਬ ਗਲੈਨਵੁੱਡ, ਤੇ ਬਹੁਤ ਬਹੁਤ ਮੁਬਾਰਕਾਂ ਭਾਜੀ ਸਾਡੇ ਵੱਲੋਂ, ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਆਪ ਸਭ ਨੂੰ, ਤੇ ਇੱਕ ਵਾਰ ਫਿਰ ਅਸੀਂ ਸਾਂਝ ਪਾਵਾਂਗੇ ਫਤਿਹ ਦੀ ਤੁਹਾਡੇ ਨਾਲ, ਔਰ ਇਸ ਮੌਕੇ ਤੁਸੀਂ ਆਪਣੇ ਪਰਿਵਾਰ ਨੂੰ ਸਾਡੇ ਵੱਲੋਂ ਜਿਹੜੀਆਂ ਮੁਬਾਰਕਾਂ ਉਹ ਜ਼ਰੂਰ ਦਿਓ। ਸੁਨਾ ਦੇ ਬੇਟੇ ਗੁਰਵਾਨ ਸਿੰਘ ਦਾ ਜਿਹੜਾ ਵਿਆਹ, ਸੋ ਬਹੁਤ ਬਹੁਤ ਜੀ ਮੁਬਾਰਕਾਂ। ਤੇ ਇਹ ਲਓ ਫਿਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦੇ ਨਾਲ ਆਪਾਂ ਕਰਦੇ ਹਾਂ ਸ਼ੁਰੂਆਤ, ਤੇ ਪਹਿਲਾ ਗੀਤ ਨਛੱਤਰ ਗਿਲ ਦੀ ਆਵਾਜ਼ ਵਿੱਚ, ਨਛੱਤਰ ਗਿਲ ਅਰਦਾਸ।
ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ
ਨਾਨਕ ਲਈ ਤਿਹਾਏ,
ਫਿਰ ਅੰਗਦ ਗੁਰ ਤੈ ਅਮਰ ਦਾ
ਦਾਸੇ ਹੋਈ ਸਹਾਇ,
ਅਰਜਨ ਹਰ ਗੋਬਿੰਦ ਨਾ ਅਰਜਨ ਹਰ ਗੋਬਿੰਦ ਕ੍ਰਿਸ਼ਨ ਧਿਆਈਐ
ਜਿੱਥੇ ਸਭ ਦੁੱਖ ਜਾਏ,
ਤੇਗ ਬਹਾਦਰ ਸਿਮਰਿਐ
ਨਾਨ ਦਿਆਵੈ ਧਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹਰ ਸਫਲ ਹੋ ਜਨਮ ਹਮਾਰਾ ਹੋ ਜਨਮ ਹਮਾਰਾ ਸਭ ਛੱਡ ਕੇ ਜਗਤ ਪਸਾਰਾ ਬਸ ਮਿਲ ਜਾ ਤੇਰਾ ਸਹਾਰਾ ਮੇਰੇ ਪ੍ਰੀਤ ਮਾਂ ਜੀਓ ਹਰ ਸਵਾਸ ਕਰਾਂ ਮੇਰੇ ਪ੍ਰੀਤ ਮਾਂ ਜੀਓ ਖਾਲਸਾ ਰਹੇ ਜਗ ਤੋਂ ਨਿਆਰਾ ਸਭ ਨੱਚ ਰਹੇ ਭਾਈਚਾਰਾ ਖਾਲਸਾ ਰਹੇ ਜਗ ਤੋਂ ਨਿਆਰਾ ਗੂੰਜੇ ਖਾਲਸੇ ਦਾ ਅੰਬਰੀ ਜਕਾਰਾ ਭੀੜਾ ਕੌਮ ਤੇ ਨਾ ਪੈਣ ਦੁਬਾਰਾ ਮੇਰੇ ਪ੍ਰੀਤ ਮਾਂ
ਜੀ ਦੋਸਤੋ ਪ੍ਰੋਗਰਾਮ ਦਾ ਪਹਿਲਾ ਕਿਤਨਾ ਛਤਰ ਗਿਲਹਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਤੇ ਇਹ ਅਰਦਾਸ ਅਸੀਂ ਹਰ ਰੋਜ਼ ਸੱਚੇ ਦਿਲ ਦੇ ਨਾਲ ਕਰੀਏ ਤਾਂ ਬਾਕੀ ਪਰਮਾਤਮਾ ਜਿਹੜਾ ਉਹ ਸਾਡੇ ਸੱਚੇ ਦਿਲ ਨਾਲ ਕੀਤੀ ਹੋਈ ਅਰਦਾਸ ਜਿਹੜੀ ਆ ਉਹ ਜ਼ਰੂਰ ਸੁਣਦਾ ਵੀ ਹੈ ਹਨਾ ਤੇ ਕਿਤੇ ਨਾ ਕਿਤੇ ਜਦੋਂ ਸਾਡੀਆਂ ਸ਼ਿਕਾਇਤਾਂ ਵੱਡੀਆਂ ਹੋ ਜਾਂਦੀਆਂ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਸੋਚਿਆ ਕਰੋ ਕਿ ਸ਼ਾਇਦ ਸਾਡੀ ਜਿਹੜੀ ਅਰਦਾਸ ਹੈ ਉਹ ਸੱਚੀ ਨਹੀਂ ਆ ਹਨਾ ਤੇ ਕੋਈ ਨਾ ਕੋਈ ਕਮੀ ਜਿਹੜੀ ਸਾਡੀ ਅਰਦਾਸ ਦੇ ਵਿੱਚ ਹੀ ਰਹਿ ਜਾਂਦੀ ਹੈ ਅਸਲ ਵਿੱਚ ਖੈਰ ਗੀਤੋ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਸਾਡਾ ਮੋਰਨਿੰਗ ਸ਼ੋ ਔਰ ਤੁਸੀਂ ਸਾਰੇ ਜੁੜੇ ਹੋਏ ਹੋ ਉਮੀਦ ਕਰਦੀ ਹਾਂ ਤੇ ਇਸ ਵੇਲੇ ਮੌਸਮ ਤੇ ਇੱਕ ਆਪਾਂ ਝਾਤ ਮਾਰਨੀ ਹੈ ਤੇ ਫਿਰ ਉਸ ਤੋਂ ਬਾਅਦ ਅੱਜ ਦਾ ਵਿਚਾਰ ਕਰਦੇ ਹਾਂ ਸਾਂਝਾ ਤੇ ਲੋਕ ਫਿਰ ਵੱਧਦੇ ਹਾਂ ਪਹਿਲਾਂ ਮੌਸਮ ਦਾ ਲਓ ਜੀ ਦੋਸਤੋ ਮੌਸਮ ਇਸ ਤਰ੍ਹਾਂ ਕਿ ਸਾਡੇ ਮੈਲਬਨ ਦੇ ਵਿੱਚ ਤਾਂ ਕੱਲ੍ਹ ਸਾਰਾ ਦਿਨ ਗਿੱਲਾ ਰਿਹਾ ਯਾਨੀ ਕਿ ਮੌਸਮ ਠੰਡਾ ਨਹੀਂ ਕਹਿ ਸਕਦੇ ਪਰ ਮੌਸਮ ਸੋਹਣਾ ਵੀ ਕਹਿ ਸਕਦੇ ਹਾਂ ਪਰ ਮੀਂਹ ਪੈ ਰਿਹਾ ਲਗਾਤਾਰ ਪੈ ਰਿਹਾ ਔਰ ਕਦੇ ਕਿਣਮਿਣ ਹੋ ਰਹੀ ਹੈ ਅਤੇ ਕਦੇ ਥੋੜ੍ਹਾ ਜਿਹਾ ਤੇਜ਼ ਵੀ ਹੋ ਜਾਂਦਾ ਛਰਾਟੇ ਵੀ ਆ ਜਾਂਦੇ ਆ ਅਤੇ ਅੱਜ ਦਾ ਦਿਨ ਵੀ ਜਿਹੜਾ ਲਗਾਤਾਰ ਇਸੇ ਤਰ੍ਹਾਂ ਦਾ ਦੱਸਿਆ ਜਾ ਰਿਹਾ 14 degrees Celsius ਘੱਟ ਤੋਂ ਘੱਟ ਤਾਪਮਾਨ ਤੇ 21 degrees Celsius ਜਿਹੜਾ ਵੱਧ ਤੋਂ ਵੱਧ ਬੱਦਲਵਾਈ ਜਿਹੜੀ ਹੈ ਸਾਰਾ ਦਿਨ ਬਣੀ ਰਹਿਣੀ ਆ ਤੇ ਸਿਡਨੀ ਦੇ ਵਿੱਚ ਅੱਜ 21 degrees Celsius ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ ਜਦਕਿ ਮੀਂਹ ਇਹਦੇ ਨਾਲ ਪੈਂਦਾ ਰਹਿਣਾ ਸਾਰਾ ਦਿਨ ਅੱਜ ਸਿਡਨੀ ਦੇ ਵਿੱਚ ਬੱਦਲਵਾਈ ਦੇ ਨਾਲ ਮੀਂਹ ਦੱਸਿਆ ਗਿਆ ਪਰ ਵੱਧ ਤੋਂ ਵੱਧ ਤਾਪਮਾਨ ਜਿਹੜਾ 26 degrees Celsius ਹੈ ਤੇ ਬ੍ਰਿਸਬੇਨ ਦੇ ਵਿੱਚ ਅੱਜ 22 degrees Celsius ਘੱਟ ਤੋਂ ਘੱਟ 30 degrees Celsius ਵੱਧ ਤੋਂ ਵੱਧ ਗਰਮੀ ਹੈ ਬ੍ਰਿਸਬੇਨ ਦੇ ਵਿੱਚ ਅੱਜ ਸਾਰਾ ਦਿਨ ਧੁੱਪ ਜਿਹੜੀ ਹੈ ਉਹ ਤਿੱਖੀ ਰਹਿਣੀ ਹੈ ਤੇ ਗਰਮੀ ਦਾ ਦਿਨ ਹੋਣ ਕਰਕੇ ਥੋੜਾ ਜਿਹਾ ਆਪਣਾ ਧਿਆਨ ਰੱਖੋ ਅੱਜ ਐਤਵਾਰ ਦਾ ਦਿਨ ਹੈ ਤੇ ਬਹੁਤ ਵਾਰ ਬਾਹਰ ਬੂਹਰ ਘੁੰਮਣ ਦੇ ਪਲੈਨ ਵੀ ਹੁੰਦੇ ਆ ਸੋ ਜਦੋਂ ਵੀ ਬਾਹਰ ਜਾਂਦੇ ਹਾਂ ਬਾਹਰ ਵੀ ਧੁੱਪ ਤੋਂ ਵੀ ਬਚਾ ਰੱਖੋ ਤੇ ਵੈਸੇ ਵੀ ਥੋੜੀ ਜਿਹੀ ਸਾਵਧਾਨੀ ਵੀ ਵਰਤੋ ਕਿਉਂਕਿ ਛੁੱਟੀਆਂ ਚੱਲ ਰਹੀਆਂ ਆਪਾਂ ਜਦੋਂ ਛੁੱਟੀਆਂ ਵਾਲੇ ਮੋਡ 'ਚ ਹੁੰਦੇ ਹਾਂ ਤਾਂ ਅਸੀਂ ਪਹਿਲਾਂ ਵੀ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਥੋੜ੍ਹਾ ਜਿਹਾ ਵੇਸਲਾਪਨ ਵੀ ਆ ਜਾਂਦਾ ਹੈ ਨਾ, ਅਤੇ ਜ਼ਰੂਰ ਧਿਆਨ ਰੱਖੋ ਆਪਣਾ। ਬਰਫ਼ ਦੇ ਵਿੱਚ ਅੱਜ 15 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 32 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਬਰਫ਼ ਦੇ ਵਿੱਚ ਵੀ ਕਾਫ਼ੀ ਗਰਮ ਦੇ ਨਾ, ਸਾਰਾ ਦਿਨ ਧੁੱਪ ਜਿਹੜੀ ਹੈ ਉਹ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 12 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 17 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਹੈ, ਔਰ ਇੱਥੇ ਵੀ ਮੀਂਹ ਜਿਹੜਾ ਆ ਉਹ ਸਾਰਾ ਦਿਨ ਦੱਸਿਆ ਗਿਆ ਅੱਜ। ਕੈਨਰਾ ਦੇ ਵਿੱਚ 15 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 29 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਬੱਦਲਵਾਈ ਜਿਹੜੀ ਹੈ ਕੈਨਰਾ ਦੇ ਵਿੱਚ ਦੱਸੀ ਗਈ ਹੈ। ਹੋਬਾਰਟ 'ਚ 8 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਹੈ, ਔਰ ਇੱਥੇ ਧੁੱਪ ਬਣੀ ਰਹਿਣੀ ਹੈ ਜੀ ਸਾਰਾ ਦਿਨ। ਅਤੇ ਡਾਰਵਿਨ ਦੇ ਵਿੱਚ ਅੱਜ 26 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 33 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ, ਤਕਰੀਬਨ ਇਹੋ ਜਿਹਾ ਹੀ ਮੌਸਮ ਰਹਿੰਦਾ ਹੈ ਉੱਥੇ। ਪਰ ਅੱਜ ਥੰਡਰ ਸਟੋਰਮ ਜਿਹੜੇ ਆ ਉਹ ਦੱਸੇ ਗਏ ਆ, ਬਦਲਣ ਦੀ ਗਰਜ ਅਤੇ ਬਿਜਲੀ ਦੀ ਲਿਸ਼ਕ ਜਿਹੜੀ ਆ ਉਹ ਵੀ ਮੌਸਮ ਨੂੰ ਖਰਾਬ ਕਰ ਸਕਦੀ ਹੈ। ਚਲੋ ਇਹ ਸੀਗਾ ਅੱਜ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ, ਸੂਬਿਆਂ ਦਾ ਮੌਸਮ। ਤੁਸੀਂ ਦੱਸੋ ਤੁਸੀਂ ਜਿੱਥੋਂ ਵੀ ਪ੍ਰੋਗਰਾਮ ਸੁਣ ਰਹੇ ਹੋ ਤੁਹਾਡੇ ਆਪਣੇ ਸ਼ਹਿਰ, ਪਿੰਡ ਜਾਂ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਤੁਸੀਂ ਮਾਣ ਰਹੇ ਹੋ, ਅੱਜ ਦਾ ਐਤਵਾਰ ਕਿਸ ਤਰ੍ਹਾਂ ਮਾਣ ਰਹੇ ਹੋ, ਸਾਡੇ ਨਾਲ ਪਾਇਓ ਸਾਂਝ ਤੇ ਆਪਾਂ ਵਧਦੇ ਹਾਂ ਅੱਜ ਦੇ ਵਿਚਾਰ ਵੱਲ। ਸੁਣੋ ਜੀ, ਅੱਜ ਦਾ ਵਿਚਾਰ ਮੈਨੂੰ ਲੱਗਦਾ ਇਹ ਵੀ ਮੀਂਹ ਦੇ ਨਾਲ ਹੀ ਸੰਬੰਧਿਤ ਹੈ, ਕਿਉਂਕਿ ਜ਼ਿੰਦਗੀ ਦੇ ਆਲੇ ਦੁਆਲੇ ਦੇ ਵਿੱਚ ਜੋ ਵੀ ਸਾਨੂੰ ਦਿਖਾਈ ਦਿੰਦਾ ਨਾ, ਉਹਦੇ ਵਿੱਚੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ। ਸੋ ਆਪਾਂ ਮੌਸਮ ਦੀ ਹੁਣੇ ਜਾਣਕਾਰੀ ਸਾਂਝੀ ਕਰਕੇ ਹਟੇ ਹਾਂ। ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਮੀਂਹ ਵੀ ਦੱਸਿਆ ਗਿਆ ਹੈ ਨਾ, ਅਤੇ ਅੱਜ ਦਾ ਜਿਹੜਾ ਵਿਚਾਰ ਹੈ ਨਾ ਉਹ ਵੀ ਰਲਦਾ ਮਿਲਦਾ ਹੀ ਹੈ। ਕਹਿੰਦੇ ਕਿ ਜਿਹੜੀ ਛੱਤਰੀ ਹੈ ਉਹ ਮੀਂਹ ਨੂੰ ਤਾਂ ਨਹੀਂ ਰੋਕ ਸਕਦੀ, ਪਰ ਤੁਹਾਨੂੰ ਮੀਂਹ ਵਿੱਚ ਖੜੇ ਰਹਿਣ ਦੇ ਲਈ ਮਦਦ ਕਰ ਸਕਦੀ ਹੈ। ਜਿੰਨਾ ਮਰਜ਼ੀ ਮੀਂਹ ਹੋਵੇ ਹੈ ਨਾ, ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਜੇ ਤੁਹਾਡੇ ਕੋਲ ਛੱਤਰੀ ਹੈ, ਕਿਉਂਕਿ ਉਹ ਤੁਹਾਨੂੰ ਮੀਂਹ ਤੋਂ ਬਚਾਉਂਦੀ ਹੈ। ਇਸੇ ਤਰ੍ਹਾਂ ਬੰਦੇ ਦਾ ਖੁਦ ਦਾ ਹੌਸਲਾ ਹੁੰਦਾ। ਸੋ ਜਿਹੜਾ ਹੌਸਲਾ ਹੈ ਉਹ ਭਾਵੇਂ ਤੁਹਾਨੂੰ ਸਫਲਤਾ ਦੇਵੇ ਨਾ ਦੇਵੇ, ਪਰ ਤੁਹਾਡੇ ਅੰਦਰ ਜ਼ਿੰਦਗੀ ਦੀਆਂ ਜਿਹੜੀਆਂ ਚੁਣੌਤੀਆਂ ਨੇ ਜਾਂ ਮੁਸ਼ਕਲਾਂ ਨੇ, ਉਹਨਾਂ ਦਾ ਮੁਕਾਬਲਾ ਕਰਨ ਦੀ ਜਿਹੜੀ ਤਾਕਤ ਆ ਉਹ ਜ਼ਰੂਰ ਪੈਦਾ ਕਰਦਾ। ਸੋ ਬਿਲਕੁਲ ਦੇਖੋ, ਆਲੇ ਦੁਆਲੇ ਦੇ ਵਿੱਚੋਂ ਹੀ ਬਹੁਤ ਸਾਰੀਆਂ ਜਿਹੜੀਆਂ ਮਿਸਾਲਾਂ ਹੁੰਦੀਆਂ, ਉਹ ਤਜਰਬੇ ਜਿਹੜੇ ਆ ਉਹ ਵੀ ਸਾਨੂੰ ਬਹੁਤ ਕੁਛ ਸਿਖਾਉਂਦੇ ਆ ਕਿ ਜਿਸ ਤਰ੍ਹਾਂ ਇੱਕ ਜਿਹੜੀ ਛੱਤਰੀ ਆ ਉਹ ਭਾਵੇਂ ਮੀਂਹ ਰੋਕੇ ਨਾ ਰੋਕੇ, ਪਰ ਉਹ ਸਾਨੂੰ ਮੀਂਹ 'ਚ ਖੜੇ ਰਹਿਣ ਦੇ ਵਿੱਚ ਮਦਦ ਕਰਦੀ ਆ। ਇਸੇ ਤਰ੍ਹਾਂ ਸਾਡਾ ਜਿਹੜਾ ਹੌਸਲਾ ਹੈ ਉਹ ਸਾਨੂੰ ਸਫਲਤਾ ਦੇਵੇ ਨਾ ਦੇਵੇ, ਪਰ ਉਹ ਸਾਨੂੰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਨਾਲ ਲੜਨ ਦੀ ਤਾਕਤ ਜ਼ਰੂਰ ਦਿੰਦਾ ਹੈ ਨਾ। ਸੋ ਇਸ ਕਰਕੇ ਸਾਨੂੰ ਆਪਣੇ ਆਪ ਦੇ ਉੱਤੇ ਇੱਕ ਤਾਂ ਭਰੋਸਾ ਕਰਨਾ ਬਹੁਤ ਜ਼ਰੂਰੀ ਹੈ, ਅਤੇ ਇੱਕ ਜ਼ਿੰਦਗੀ ਦੇ ਵਿੱਚ ਹੌਸਲਾ ਬਣਾਈ ਰੱਖਣਾ, ਹਿੰਮਤ ਬਣਾਈ ਰੱਖਣੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਸੋ ਇਹ ਸੀ ਜੀ ਅੱਜ ਦਾ ਵਿਚਾਰ, ਅਤੇ ਉਮੀਦ ਕਰਦੀ ਹਾਂ ਤੁਸੀਂ ਇਸ ਵਿਚਾਰ ਦੇ ਨਾਲ ਸਹਿਮਤ ਹੋਵੋਗੇ। ਔਰ ਕਈ ਵਾਰ ਹੁੰਦਾ ਕਿ ਇਹ ਜਿਹੜੇ ਵਿਚਾਰ ਹੈ, ਕਈ ਵਾਰ ਅਸੀਂ ਬੜੇ ਨਿਰਾਸ਼ ਹੁੰਦੇ ਹਾਂ ਜ਼ਿੰਦਗੀ 'ਚ, ਅਤੇ ਜਦੋਂ ਅਸੀਂ ਕਿਸੇ ਇਹੋ ਜਿਹੇ ਵਿਚਾਰ ਦੇ ਨਾਲ ਨੇੜਤਾ ਬਣਾਉਂਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਕਿ ਹਾਂ ਨਹੀਂ, ਸਾਨੂੰ ਵੀ ਜ਼ਿੰਦਗੀ ਦੇ ਵਿੱਚ ਆਪਣਾ ਜਿਹੜਾ ਨਜ਼ਰੀਆ ਉਹ ਬਦਲਣ ਦੀ ਲੋੜ ਹੈ ਨਾ, ਕਿ ਵਾਕਈ ਜੇ ਅਸੀਂ ਆਪਣੇ ਅੰਦਰਲੀ ਜਿਹੜੀ ਤਾਕਤ ਹੈ ਉਹਦੇ ਨਾਲ ਅੱਗੇ ਵੱਧਦੇ ਹਾਂ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਜਾਂ ਮੁਸ਼ਕਲਾਂ ਉਹਨਾਂ ਦਾ ਸਾਹਮਣਾ ਵੀ ਕਰਨਾ ਸਾਨੂੰ ਆ ਜਾਂਦਾ, ਅਤੇ ਜਦੋਂ ਅਸੀਂ ਚੁਣੌਤੀਆਂ ਜਾਂ ਮੁਸ਼ਕਲਾਂ ਨੂੰ ਪਾਰ ਕਰ ਜਾਂਦੇ ਹਾਂ ਤਾਂ ਫਿਰ ਸਫਲਤਾ ਵੀ ਹੌਲੀ ਹੌਲੀ ਆਪਣੇ ਆਪ ਸਾਨੂੰ ਮਿਲਦੀ ਹੈ। ਸੋ ਇਸ ਕਰਕੇ ਸਾਨੂੰ ਛੱਤਰੀ ਵਰਗੇ ਬਣਨਾ ਜ਼ਰੂਰੀ ਹੈ। ਸੋ ਅਸੀਂ ਭਾਵੇਂ ਮੀਂਹ ਰੋਕ ਸਕੀਏ ਨਾ ਰੋਕ ਸਕੀਏ, ਪਰ ਅਸੀਂ ਆਪਣਾ ਜਿਹੜਾ ਬਚਾਅ ਹੈ ਉਹ ਜ਼ਰੂਰ ਕਰ ਸਕਦੇ ਹਾਂ, ਹੈ ਨਾ। ਅਤੇ ਲਓ ਜੀ, ਇਹ ਸੀ ਅੱਜ ਦਾ ਵਿਚਾਰ, ਅਤੇ ਅੱਜ ਦੇ ਵਿਚਾਰ ਤੋਂ ਬਾਅਦ ਤੁਹਾਡੇ ਜਿਹੜੇ ਮੈਸੇਜਿਸ ਆ ਮੈਂ ਸ਼ਾਮਿਲ ਕਰਦੀ ਹੁੰਦੀ ਹਾਂ। ਜਿਉਂ ਜਿਉਂ ਤੁਸੀਂ ਪ੍ਰੋਗਰਾਮ 'ਚ ਆਪਣੀ ਸ਼ਮੂਲੀਅਤ ਕਰੋਗੇ, ਮੈਂ ਜਿਹੜੇ ਤੁਹਾਡੇ ਮੈਸੇਜਿਸ ਆ ਉਹ ਸ਼ਾਮਿਲ ਕਰਦੀ ਰਹਾਂਗੀ। ਹਾਲੇ ਤੱਕ ਤੁਹਾਡਾ ਮੈਸੇਜ ਮੇਰੇ ਤੱਕ ਪਹੁੰਚਿਆ ਨਹੀਂ, ਮੈਂ ਉਡੀਕ ਕਰ ਰਹੀ ਹਾਂ, ਅਤੇ ਜਿਹੜੇ ਵੀ ਦੋਸਤ ਸੁਣ ਰਹੇ ਆ ਪ੍ਰੋਗਰਾਮ ਜ਼ਰੂਰ ਸਾਡੇ ਨਾਲ ਸਾਂਝ ਬਣਾਇਓ ਆਪਣੇ ਮੈਸੇਜਿਸ ਦੇ ਜ਼ਰੀਏ। ਅਤੇ ਅਗਲਾ ਜਿਹੜਾ ਸਿਲਸਿਲਾ ਉਹ ਅਸੀਂ ਲੈ ਕੇ ਆਵਾਂਗੇ ਵਿਰਸਾ ਅਤੇ ਇਤਿਹਾਸ ਦਾ, ਅਤੇ ਅੱਜ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਹੋਣਗੇ ਭਾਈ ਇੰਦਰਜੀਤ ਸਿੰਘ ਹੋਰੀ। ਸੋ ਭਾਈ ਇੰਦਰਜੀਤ ਸਿੰਘ ਹੋਰੀ ਐਂਡ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਊਥ ਕੋਸਟ ਤੋਂ ਸਾਡੇ ਨਾਲ ਜੁੜਨ ਜਾ ਰਹੇ ਹਾਂ, ਅਤੇ ਅੱਜ ਭਾਈ ਬਾਬਾ ਫਤਿਹ ਸਿੰਘ ਹੋਰਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਉਹਨਾਂ ਦੇ ਜੀਵਨ ਤੇ ਥੋੜੀ ਜਿਹੀ ਝਾਤ ਪਾਵਾਂਗੇ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਲੋੜ ਹੈ ਸੰਗਤਾਂ ਦੇ ਲਈ ਕਿਉਂ ਜ਼ਰੂਰੀ ਔਰ ਕਿਸ ਤਰ੍ਹਾਂ ਅਸੀਂ ਸਾਰੇ ਕਰ ਸਕਦੇ ਹਾਂ ਸਹਿਯੋਗ, ਇਸ ਵਿਸ਼ੇ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਫਿਲਹਾਲ ਇੱਕ ਸੁਨੇਹਾ ਛੋਟਾ ਜਿਹਾ ਤੇ ਉਸ ਤੋਂ ਬਾਅਦ ਇੱਕ ਗੀਤ ਤੇ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ ਵਿਰਸਾ ਤੇ ਇਤਿਹਾਸ ਦੇ ਨਾਲ।
ਜ਼ਿੰਦਗੀ ਧਰਤੀ ਤੇ ਰੀਂਗਦੀ ਹੋ ਗਈ, ਜਿੱਥੇ ਨਿੱਕੇ ਨਿੱਕੇ ਬਾਲ ਜੂਠ ਦੇ ਟੁਕੜਿਆਂ ਤੇ ਪਲਦੇ, ਜਿੱਥੇ ਸ਼ਾਸਨ ਬੰਦੂਕ ਦੀ ਨੋਕ ਤੇ ਚੱਲਦਾ ਹੋਵੇ, ਜਿੱਥੇ ਸ਼ਾਸਨ ਤੇ ਕਾਨੂੰਨ ਆਦਮੀ ਦੇ ਖੂਨ ਦਾ ਥਿਆਇਆ ਹੋਵੇ, ਉੱਥੇ ਆਜ਼ਾਦੀ ਦਾ ਸੰਕਲਪ ਸਾਹ ਨਹੀਂ ਲੈ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆ ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆ
ਜੀ ਦੋਸਤੋ ਤੁਸੀਂ ਗੀਤ ਸੁਣ ਰਹੇ ਸੀ ਜੀ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿੱਚ ਪਾਣੀ ਦੀਆਂ ਬੁਲਬੁਲਿਆ ਹਾਂ ਕੀ ਮੁਨਿਆਦਾਂ ਤੇਰੀਆਂ ਵੈਸੇ ਦੇਖੋ ਇਹ ਚਾਹੇ ਗੀਤ ਹੋਣ ਚਾਹੇ ਵਿਚਾਰ ਹੋਣ ਤੇ ਅਸੀਂ ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ ਪਰ ਉਹਦਾ ਅਸਰ ਕਬੂਲਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ ਨਾ ਜਦੋਂ ਤੱਕ ਅਸੀਂ ਉਹਦਾ ਅਸਰ ਨਹੀਂ ਕਬੂਲਦੇ ਜਦੋਂ ਤੱਕ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਅਮਲੀ ਤੌਰ ਤੇ ਲਾਗੂ ਨਹੀਂ ਨਾ ਕਰਦੇ ਉਦੋਂ ਤੱਕ ਅਸੀਂ ਸ਼ਿਕਾਇਤਾਂ ਜਿਹੜੀਆਂ ਉਹਦਾ ਟੋਕਰਾ ਵੱਡਾ ਕਰ ਲੈਂਦੇ ਹਾਂ ਤੇ ਸ਼ੁਕਰਾਨੇ ਦਾ ਜਿਹੜਾ ਟੋਕਰਾ ਉਹ ਸਾਡਾ ਬਹੁਤ ਛੋਟਾ ਰਹਿੰਦਾ ਹੈ ਨਾ ਤੇ ਇਸੇ ਕਰਕੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਸਾਡੇ ਲਈ ਹਮੇਸ਼ਾ ਖੜੀਆਂ ਰਹਿੰਦੀਆਂ ਤੇ ਇਹਦੇ ਲਈ ਮੈਨੂੰ ਲੱਗਦਾ ਹੁੰਦਾ ਕਿ ਮੰਤਰ ਤਾਂ ਇਹੀ ਆ ਕਿ ਜਦੋਂ ਸਾਨੂੰ ਇਹ ਪਤਾ ਲੱਗ ਜਾਵੇ ਕਿ ਸਾਡੀ ਕੋਈ ਮੁਨਿਆਦ ਨਹੀਂ ਹੈ ਪ੍ਰਮਾਤਮਾ ਨੇ ਸਾਨੂੰ ਇੱਥੇ ਬਣਾ ਕੇ ਭੇਜਿਆ ਤੇ ਪਤਾ ਨਹੀਂ ਉਹਨੇ ਕਦੋਂ ਸੱਦ ਵੀ ਲੈਣਾ ਤੇ ਇਸ ਕਰਕੇ ਜਿੰਨੀ ਦੇਰ ਇਸ ਦੁਨੀਆਂ ਦੇ ਵਿੱਚ ਆਏ ਹਾਂ ਨਾ ਕੁਛ ਚੰਗਾ ਹੀ ਕਰਕੇ ਜਾਈਏ ਤੇ ਲਓ ਜੀ ਅਗਲਾ ਸਿਲਸਿਲਾ ਜਿਹੜਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਤੇ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਜਿਹੜਾ ਅਗਲਾ ਸਿਲਸਿਲਾ ਹੈ ਉਹ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਆ ਰਹੇ ਹਾਂ ਜਿਹੜੇ ਦੋਸਤ ਸਾਡੇ ਨਾਲ ਸਟ੍ਰੀਮਿੰਗ ਦੇ ਉੱਤੇ ਜੁੜੇ ਹੋਏ ਨੇ ਉਹ ਸਟ੍ਰੀਮਿੰਗ ਦੇ ਉੱਤੇ ਵੀ ਸੁਣ ਸਕਦੇ ਨੇ ਪਰ ਅਗਲਾ ਜਿਹੜਾ ਸਿਲਸਿਲਾ ਉਹ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਲੈ ਕੇ ਆ ਰਹੇ ਹਾਂ ਯਾਨੀ ਕਿ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਅਸੀਂ ਰਵਾਇਤੀ ਤੌਰ ਤੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਹਰ ਹਫ਼ਤੇ ਔਰ ਸਾਡੇ ਨਾਲ ਹਮੇਸ਼ਾ ਹੁੰਦੇ ਨੇ ਸਾਡੇ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਹੋਰੀ ਜਿਹੜੇ ਕਿ ਇਨ੍ਹੀਂ ਦਿਨੀ ਗੈਰ ਹਾਜ਼ਰ ਨੇ ਕਿਉਂਕਿ ਇੰਡੀਆ ਗਏ ਹੋਏ ਆ ਪਰ ਅੱਜ ਸਾਡੇ ਇਸ ਸਿਲਸਿਲੇ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਨੀ ਹੈ ਭਾਈ ਇੰਦਰਜੀਤ ਸਿੰਘ ਹੋਰਾਂ ਦੇ ਨਾਲ ਜਿਹੜੇ ਕਿ ਸਾਡੇ ਨਾਲ ਜੁੜੇ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਊਥ ਕੋਸਟ ਤੋਂ ਤੇ ਲਓ ਜੀ ਅਗਲਾ ਸਿਲਸਿਲਾ ਤੁਹਾਡੇ ਲਈ ਕਰਨ ਜਾ ਰਹੇ ਆ ਫੇਸਬੁੱਕ ਦੇ ਉੱਤੇ ਲਾਈਵ ਵੀ ਜਿਹੜੇ ਦੋਸਤ ਸਾਡੇ ਨਾਲ ਸਟ੍ਰੀਮਿੰਗ ਦੇ ਉੱਤੇ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਜੇਕਰ ਤੁਸੀਂ ਵੀਡੀਓ ਵੀ ਨਾਲ ਨਾਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਲਾਈਵ ਜੁੜ ਸਕਦੇ ਹੋ ਤੇ ਦੋਸਤੋ ਫੇਸਬੁੱਕ ਦੇ ਉੱਤੇ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਬਣੇ ਨੇ ਤੁਹਾਨੂੰ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਹਰਮਨ ਰੇਡੀਓ ਦੇ ਖਾਸ ਸਿਲਸਿਲੇ ਵਿਰਸਾ ਦੇ ਇਤਿਹਾਸ ਦੇ ਦੌਰਾਨ ਔਰ ਇਸ ਸਿਲਸਿਲੇ ਨੂੰ ਲਾਈਵ ਕਰਨ ਦਾ ਜਿਹੜਾ ਸਾਡਾ ਮਕਸਦ ਹੈ ਇਹ ਹੈ ਕਿ ਅੱਜ ਇਸ ਸਿਲਸਿਲੇ ਦੇ ਰਾਹੀਂ ਜਿੱਥੇ ਅਸੀਂ ਗੁਰੂ ਇਤਿਹਾਸ ਦੇ ਉੱਤੇ ਜ਼ਰੂਰ ਇੱਕ ਝਾਤ ਪਾਉਣੀ ਹੈ ਉੱਥੇ ਨਾਲ ਹੀ ਨਾਲ ਇੱਕ ਵਿਸ਼ਾ ਖਾਸ ਤੌਰ ਦੇ ਉੱਤੇ ਅਸੀਂ ਰੱਖਿਆ ਗੱਲਬਾਤ ਆ ਉਹ ਹੈ ਕਿ ਗੁਰਦੁਆਰਾ ਸਾਹਿਬ ਦੀ ਲੋੜ ਜਿਹੜੀ ਹੈ ਸੰਗਤਾਂ ਦੇ ਲਈ ਕਿਉਂ ਅਤੇ ਇਸ ਦੇ ਲਈ ਸਾਡਾ ਸਹਿਯੋਗ ਕਿਉਂ ਜ਼ਰੂਰੀ ਇਸ ਦੌਰਾਨ ਸਾਡੇ ਨਾਲ ਜੁੜੇ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਸਾਡੇ ਨੁਮਾਇੰਦੇ ਜਿਹੜੇ ਉੱਥੋਂ ਦੇ ਨੁਮਾਇੰਦੇ ਨੇ ਭਾਈ ਇੰਦਰਜੀਤ ਸਿੰਘ ਵੀ ਇਸ ਵੇਲੇ ਸਕਰੀਨ ਤੇ ਤੁਸੀਂ ਉਹਨਾਂ ਨੂੰ ਵੀ ਦੇਖ ਪਾ ਰਹੇ ਹੋ ਔਰ ਉਹਨਾਂ ਦੇ ਨਾਲ ਜਿਹੜੇ ਬਾਕੀ ਵੀ ਕਮੇਟੀ ਦੇ ਹੋਰ ਮੈਂਬਰਸ ਨੇ ਉਹ ਵੀ ਉਹਨਾਂ ਦੇ ਨਾਲ ਸੰਗਤ ਕਰ ਰਹੇ ਆ ਤੇ ਮੈਂ ਬਹੁਤ ਬਹੁਤ ਨਿੱਘਾ ਸੱਦਾ ਤੁਹਾਨੂੰ ਦਿੰਦੀ ਹਾਂ ਤਹਿ ਦਿਲ ਤੋਂ ਜੀਆਂ ਨੂੰ ਕਹਿੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਈ ਸਾਹਿਬ ਜੀ ਸੋ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਚ ਤੁਹਾਨੂੰ ਜੀਆਂ ਆ ਕਹਿੰਦੇ ਹੋਏ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਘੱਟ ਹੁੰਦਾ ਕਿ ਅਸੀਂ ਜਿਹੜੇ ਕੋਈ ਬਾਹਰੋਂ ਵੀ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਨੂੰ ਵੀ ਨਾਲ ਨਾਲ ਅਸੀਂ ਸ਼ਾਮਿਲ ਕਰੀਏ ਇਸ ਸਿਲਸਿਲੇ ਚ ਕਿਉਂਕਿ ਅਸੀਂ ਇਸ ਸਿਲਸਿਲੇ ਦੇ ਰਾਹੀਂ ਵਿਰਸੇ ਦੀ ਬਾਤ ਪਾਉਂਦੇ ਹਾਂ ਔਰ ਸਾਡੀ ਕੌਮ ਦੇ ਨਾਲ ਜਾਂ ਸਿੱਖ ਇਤਿਹਾਸ ਦੇ ਨਾਲ ਜਿਹੜੀਆਂ ਜੁੜੀਆਂ ਗੱਲਾਂ ਬਾਤਾਂ ਜਾਂ ਜਿਹੜੇ ਵਿਸ਼ੇ ਉਹ ਅਸੀਂ ਸ਼ਾਮਿਲ ਕਰਦੇ ਹਾਂ ਜੀ ਭਾਈ ਸਾਹਿਬ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਸਿਪਾਹੀ ਸਾਹਿਬ ਅੱਜ ਜੀ ਅੱਜ ਜਿਵੇਂ ਅਸੀਂ ਜਿਹੜੀ ਜਿਸ ਵਿਸ਼ੇ ਉੱਤੇ ਗੱਲਬਾਤ ਕਰਨੀ ਹੈ ਤਾਂ ਕਰਨੀ ਕਰਨੀ ਹੈ ਪਰ ਨਾਲ ਹੀ ਨਾਲ ਜੇ ਅਸੀਂ ਇਤਿਹਾਸ ਫਰੋਲੀਏ ਤਾਂ ਕੱਲ੍ਹ ਆਉਣ ਵਾਲਾ ਕੱਲ੍ਹ ਜਿਹੜਾ 26 ਮਕਰ ਦਾ ਉਸ ਦਿਨ ਬਾਬਾ ਫਤਿਹ ਸਿੰਘ ਹੋਰਾਂ ਦਾ ਜਿਹੜਾ ਜਨਮ ਦਿਹਾੜਾ ਉਹ ਵੀ ਆ ਰਿਹਾ ਤੇ ਇਸ ਗੱਲਬਾਤ ਨੂੰ ਮੈਨੂੰ ਲੱਗਦਾ ਕਿ ਅਸੀਂ ਸ਼ੁਰੂ ਅੱਜ ਉਹਨਾਂ ਦੇ ਇਸ ਖਾਸ ਦਿਹਾੜੇ ਨੂੰ ਕਰਕੇ ਹੀ ਕਰੀਏ ਕਿਉਂਕਿ ਜ਼ਰੂਰੀ ਹੋ ਜਾਂਦਾ ਸਾਡੇ ਲਈ ਕਿ ਅਸੀਂ ਉਹ ਇਤਿਹਾਸ ਜ਼ਰੂਰ ਸਾਂਝਾ ਕਰਦੇ ਰਹੀਏ ਔਰ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਸ ਇਤਿਹਾਸ ਤੋਂ ਜਾਣੂ ਜ਼ਰੂਰ ਕਰਵਾਈਏ ਜੀ। ਜੀ ਜੀ জি ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਬਹੁਤ ਬਹੁਤ ਜੀ ਵਾਹ ਜੀ
ਬਾਬਾ ਫਤਿਹ ਸਿੰਘ ਜੀ ਦਾ ਜਨਮ ਮਾਤਾ ਜੀਤ ਕੌਰ ਜੀ ਕੁੱਖ ਤੋਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗ੍ਰਹਿ ਵਿਖੇ ਹੋਇਆ। ਸੋ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸੋ ਦੂਸਰੀ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਣ ਸੰਗਤਾਂ ਬੈਠੀਆਂ ਨੇ, ਸਿੱਖ ਘਰ ਦੇ ਅੰਦਰ ਜਿੱਥੇ ਵੀ ਗੁਰੂ ਕਾ ਸਿੱਖ ਜਾਂਦਾ ਹੈ ਉਹਨੂੰ ਜ਼ਰੂਰੀ ਹੋ ਜਾਂਦਾ ਹੈ ਕਿ ਸਿਰ ਝੁਕਾਉਣ ਵਾਸਤੇ, ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲਾਪ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਸਤੇ ਕੋਈ ਨਾ ਕੋਈ ਨਿਵੇਕਲਾ ਸਥਾਨ ਜਿਹੜਾ ਹੈ ਉਹ ਸਾਨੂੰ ਬਣਾਉਣਾ ਪੈਂਦਾ ਹੈ, ਜਿਸ ਨੂੰ ਕਿ ਆਪਾਂ ਗੁਰੂ ਘਰ ਦਾ ਦਰਜਾ ਦਿੰਦੇ ਹਾਂ ਕਿ ਗੁਰਦੁਆਰਾ। ਸੋ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਣ ਸੰਗਤਾਂ ਬੈਠੀਆਂ ਨੇ, ਸੰਗਤਾਂ ਨੇ ਚਾਹੇ ਉਹ ਥੋੜੀ ਗਿਣਤੀ ਦੇ ਵਿੱਚ ਹਨ, ਉਹ ਘਰ ਦੇ ਵਿੱਚ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ, ਸੰਗਤਾਂ ਜਿਹੜੀਆਂ ਹਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਉੱਤੇ ਸੁਖਮਨ ਸਾਹਿਬ ਪਾਉਂਦੀਆਂ ਨੇ, ਜਾਂ ਸਹਿਜ ਪਾਠ ਜਾਂ ਅਖੰਡ ਪਾਠ ਜਾਂ ਗੁਰੂ ਕੇ ਲੰਗਰ ਚਲਾਉਂਦੀਆਂ ਹਨ। ਸੋ ਜਿਹੜਾ ਸਾਡਾ ਇਹ ਬੋਲਣਗਾਉਂਗ ਅਤੇ ਸਾਊਥ ਕੋਸਟ ਨੋਰਾ ਦਾ ਜਿਹੜਾ ਏਰੀਆ ਹੈਗਾ, ਇਸ ਇਲਾਕੇ ਦੇ ਅੰਦਰ ਬੜੀ ਦੇਰ ਤੋਂ ਸੰਗਤਾਂ ਦੀ ਇਹ ਡਿਮਾਂਡ ਸੀ। ਸੰਗਤਾਂ ਵਿਚਾਰਾ ਕਰਦੀਆਂ ਰਹਿੰਦੀਆਂ ਸੀ ਕਿ ਸਾਨੂੰ ਗੁਰੂ ਘਰ ਜਿਹੜਾ ਹੈ ਉਹ ਕੋਈ ਨਾ ਕੁਛ ਅਸੀਂ ਉਪਰਾਲਾ ਕਰਕੇ ਬਣਾ ਲਈਏ
ਜੀ।
ਹਾਂਜੀ
ਜੀ।
ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜਿੱਥੇ ਸੰਗਤਾਂ ਨੂੰ ਪਹਿਲਾਂ ਸਿੱਖਣੀ ਮਿੰਟੋ ਗੁਰਦੁਆਰਾ ਸਾਹਿਬ ਹੈ, ਗਲੈਨਵੁੱਡ ਸਾਹਿਬ ਹੈ, ਪਾਰਕ ਲਈ ਗੁਰਦੁਆਰਾ ਸਾਹਿਬ, ਉੱਥੇ ਜਾਣ ਦਾ ਜਿਹੜਾ ਸੁਭਾਗ ਮਿਲਦਾ ਸੀ, ਦੂਰ ਪੈਂਦਾ ਸੀ, ਬੱਚਿਆਂ ਨੂੰ ਲੈ ਕੇ ਜਾਣਾ ਬੜਾ ਪਾਉਂਦਾ ਸੀ
ਜੀ।
ਸੋ ਪਿਛਲੇ ਸਾਲ ਸਾਰੀਆਂ ਸੰਗਤਾਂ ਨੇ ਸਾਰਾ ਇਕੱਠ ਕਰਕੇ ਵਿਚਾਰ ਵਟਾਂਦਰਾ ਕੀਤਾ ਕਿ ਕਿਉਂ ਨਾ ਹੋਵੇ ਆਪਾਂ ਗੁਰਦੁਆਰਾ ਸਾਹਿਬ ਜੋ ਹੈ ਉਹ ਸਾਰੀ ਕੀਤੀ ਜਾਵੇ
ਜੀ।
ਸੋ ਪਿਛਲੀ ਜਨਵਰੀ 2023 ਦੇ ਵਿੱਚ ਆਰੰਭਤਾ ਦੇ ਵਿੱਚ ਨੌਰਾ ਦੀਆਂ ਸਮੁੱਚੀਆਂ ਸੰਗਤਾਂ ਨੇ, ਬੋਲਣਗੋਂਗ ਦੀਆਂ ਸਮੁੱਚੀਆਂ ਸੰਗਤਾਂ, ਜਿਹੜੇ ਵੀ ਛੋਟੇ ਛੋਟੇ ਟੋਨ ਪੈਂਦੇ ਨਾਲ, ਇਹਨਾਂ ਨੇ ਸਾਰੇ ਨੂੰ ਉਪਰਾਲਾ ਕਰਕੇ ਪਹਿਲਾਂ ਕਮਿਊਨਿਟੀ ਹਾਲ ਲੈ ਕੇ ਉੱਥੇ ਸੁਖਮਨ ਸਾਹਿਬ ਦੇ ਪਾਠ ਆਰੰਭ ਕੀਤੇ, ਲੰਗਰ ਦੀ ਸੇਵਾ ਸ਼ੁਰੂ ਕੀਤੀ
ਜੀ।
ਤੇ ਫਿਰ ਥੋੜਾ ਹੋਰ ਉਪਰਾਲਾ ਕੀਤਾ ਸੰਗਤਾਂ ਨੇ, ਹੱਲਾ ਮਾਰਿਆ, ਫਿਰ ਅਸੀਂ ਰੈਂਟ ਤੇ ਜਗ੍ਹਾ ਲੈ ਕੇ ਗੁਰਦੁਆਰਾ ਸਾਹਿਬ ਦੀ ਕੋਈ ਬਿਲਡਿੰਗ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ
ਜੀ।
ਤੇ ਫਿਰ ਸੰਗਤਾਂ ਨੇ ਬੜਾ ਦਿਖਾਇਆ, ਸੰਗਤਾਂ ਨੂੰ ਪਿਆਰ ਮਿਲਿਆ ਸੰਗਤਾਂ ਵੱਲੋਂ ਸਾਨੂੰ, ਤੇ ਗੁਰਦੁਆਰਾ ਸਾਹਿਬ ਵਿਖੇ ਨੇਤਾ ਪ੍ਰਤੀ ਜੋ ਨਿਤਨੇਮ ਹੋਣ ਲੱਗ ਪਿਆ, ਗੁਰੂ ਘਰ ਲੰਗਰ ਚੱਲਣ ਲੱਗ ਪਿਆ
ਜੀ।
ਸੋ ਅੱਜ ਅਸੀਂ ਹੁਣ ਕੋਸ਼ਿਸ਼ ਕੀਤੀ ਹੈ ਕਿ ਪੱਕੇ ਤੌਰ ਤੇ ਜੋ ਗੁਰੂ ਘਰ ਦੀ ਇਮਾਰਤ ਹੈ ਉਹ ਬਣਾਉਣ ਵਾਸਤੇ
जी
सो जो नौरा दे विच 116 स्क्रिप्ट ते जो नवीं जगह है,
जी
सो उसदी विचार की जा रही है कि पक्के तौर ते गुरु का स्थान जिहड़ा है वह बन जाए, है नहीं?
जी जी भाई साहब,
सो
मैं हरिद्वार
अज
से।
सारी संगत इकट्ठी हुई है,
जी
सो इस
जी
वास्ते विचार करने
जी मैं लगता मेरी आवाज थोड़े तक लेट पहुंच रही है,
कुछ
सो
कहना
इसे
चाहते हो
करके
कुछ?
थोड़ा जिहा हाँ जी वक्फा जड़ा वो गलबात दौरान साडा बन रहा। मैं यही पूछना चाहती सी, वैसे तो शुरू च असी विषय की भी गल की सी कि गुरुद्वारा साहिब की जिहड़ी उसारी है किसी भी इलाके दे विच जदों असी सोचते हाँ तां जिथे भी संगत जिहड़ी है वह वड्डी गिणती दे विच हुंदी है तां उत्थे उहनां दे लई इह वी इक बहुत वड्डी लोड़ है बाकी समाजिक लोड़ां दे नाल नाल, है ना। ते जिथे भी सिख जड़े वसदे आ उहनां दे लई इह बहुत जरूरी है। तुसीं शुरुआत दे विच ही दस दित्ता कि अपने गुरु दे अगे सिर झुकाउण दे लई, है ना, जां नतमस्तक होण दे लई जदों उहनां ने जाणा है तां उह जरूर इक गुरद्वारा साहिब दी जिहड़ी होंद है वह उन्हां दी लोड़ बन जाती है, जरूरी लोड़ बन जाती है ना। ते जिवें तुसीं दस्सिया कि ये जिहड़ा इलाका है वो लुगोंग
हाँ जी,
और जिहड़ा साउथ कोस्ट का इलाका है, इत्थों गुरद्वारा साहिब जे लोग जाना चाहते हैं तो 2 घंटे की शायद ड्राइव है क्योंकि नेड़े कोई भी गुरद्वारा साहिब जिहड़ा वो नहीं है। सो इस करके
हाँ
इस गुरुद्वारा साहब की जिहड़ी उसारी है वह बेहद लोड़ींदी है जिसनों तुसीं इस वेले एक किराए की इमारत दे विच चला रहे हो। सो थोड़ा जिहा जरूर दस्सियो कि इस गुरुद्वारा साहिब की उसारी दे लई किस तरह के जिहड़े यतन है वह हो रहे और किन्नी क जिहड़ी कम्यूनिटी है उत्थे अपनी सिख कम्यूनिटी सिख भाईचारा जिहड़ा आ वह किन्नी क गिणती दे विच वसदा है ते जिहड़ी बाहरों तुहानूं मदद की जिहड़ी लोड़ है वो किन्नी को है ऑस्ट्रेलिया भर विच, क्योंकि इस वेले बहुत सारे जिहड़े साडे नाल श्रोते जुड़दे आ ऑस्ट्रेलिया भर तों तां जुड़दे जुड़दे ऑस्ट्रेलिया तों बाहरों भी जुड़दे आ। सो अज जदों असीं गुरद्वारा साहिबान की लोड़ जिहड़ी है
हाँ
संगतां दे लई क्यों जरूरी और साडा जिहड़ा सहयोग है वह की होना चाहीदा है इहदे बारे आपां गल कर रहे हां तां थोड़ा जिहा तुसीं इह वी सानूं जरूर दस्सो कि उत्थे किन्ना क अपना भाईचारा वसदा है और उस भाईचारे दे लई गुरुद्वारा साहिब जिहड़ा आ वह होर भी जिहड़ियां लोड़ां आ वह किस तरह पूरियां करेगा।
सो देखो, पहली गल है भी साढ़े को जरा गुरद्वारा साहब गुरु नानक दरबार साउथ पोस्ट का जरा मतलब फाइनैशली फंड हैगा वो ज्यादा स्ट्रोंग नहीं है,
जी
सो साढ़े को ज्यादा माया नहीं है। हम संगतान ने उपराला किया पिछले समय जो अभी गुरद्वारा साहब की जगह लैन की कोशिश की है, जितने थोड़ी फंड
जी
दिते है लैन वास्ते जगह, तो संगतान ने आप ही हल्ला मारे जिनी संगत लोकल सी,
जी
सो तकरीबन 250-300 के करीब जी संगत है इस इलाके के अंदर गुरद्वारा साहब जो प्रोग्राम होंगे तो आए सारे रल मिल के, है
जी
ना, संगत जीडिया ने हमने असं फंड लेने शुरू किए हैं संगत के सहयोग के नाल के गुरद्वारा साहब की पक्की जगह लगी जाए। साढ़े को जरा बड़ा स्ट्रोंोंग फंड जो नहीं है,
जी
जिस तरह के जिन्या आस्ट्रेलिया के अंदर सिख संगत बैठिया ने हरमन रेडियो ने सुन रही ने,
जी
जे होर भी आसे पासे बैठी संगत साड़ी कंट्री तो बाहर ने, उन्होंने भी
जी
असं हाथ जोड़ के बेनती कर करते हैं कि साढ़े को गुरुद्वारा साहब की बिल्डिंग बनाने वास्ते कोई बहुता वाला फंड नहीं है, ते ना ही साढ़े को कुछ अजे बैलेंस हैगा भी असं ला के तो उन्होंने जगह खरीद लीए।
जी
यतन शुरू किए हैं ता कि सानू संगत का सहयोग मिल सके, संगत के सहयोग के नाल ही असं जी अगली कार्रवाई है वो असं शुरू करनी है, इसे करके तुहाडे माध्यम दे राही संगत नूं असीं बेनती करने वास्ते लाइव होए हाँ कि
जी
सारिया संगत जो वो सानू सहयोग दौ, क्योंकि
जी
ये कला भी नॉर्थ नौरा जां साउथ कोस्ट दी संगतां दा उपराला नहीं है, ये सारिया समुचिया सिख संगतां दा उपराला है।
जी
ते कई बार हुण मेलबर्न तो लोग इत्थे आउंदे ने तो कुछ अपना एंजॉय करने वास्ते, ते वो भी इत्थे आके सर को ठहर देने, इसमें लंगर पाने की भी जिहड़ी है सहूलत देने भी सारी संगत आवे तिरंगा छक के जावे,
जी
है
जी
सो आने वाले समय से जो साढ़े को पक्की तौर पर जगह बन जाएगी गुरु का दरबार बन जाएगा गुरुद्वारा साहब की इमारत जी है सोहनी बन जाएगी गुरु
जी
ग्रंथ साहब का प्रकाश हो जाएगा, फिर उत्थे असीं कंटिन्यू जो 7 डे है वो लंगर गुरु का जोड़ा है वो शुरू कर देवे, ताकि जी बाहरों संगत आँदी है उन्होंने लंगर की सहूलत जी है वह मिल सके, है ना, जिते
जी
उन्होंने गुरु नमस्कार करनी है उत्थे लंगर के बैठ के अपना प्रशादा चाह पानी छक के जा,
जी
है
जी बिल्कुल
ना जी, ਤਾਂ ਕਿ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈਗੀ ਨਵੇਂ ਬੱਚੇ ਜਿਹੜੇ ਹਨ ਸਾਡੇ ਇਲਾਕੇ ਦੇ ਅੰਦਰ, ਕਿਉਂਕਿ ਬੱਚੇ ਜਿਹੜੇ ਜ਼ਿਆਦਾ ਦੂਰ ਜਾ ਕੇ ਰਾਜ਼ੀ ਨਹੀਂ ਹੈ
ਜੀ।
ਸੋ ਹੁਣ ਜਿਹੜੇ ਮਾਂ ਪਿਓ ਨੇ ਜਿੰਨੇ ਸਾਡੇ ਇੱਥੇ ਸਿੱਖ ਸਰਦਾਰ ਬੈਠੇ ਨੇ, ਸਾਡੀ ਕਮਿਊਨਿਟੀ ਬੈਠੀ ਹੈ, ਇਹ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ। ਅਸੀਂ ਆਉਣ ਵਾਲੇ ਸਮੇਂ 'ਚ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਰਹੇ ਹਾਂ, ਗੁਰੂ ਘਰ ਬਣਾ ਰਹੇ ਹਾਂ, ਉੱਥੇ ਅਸੀਂ ਨਾਲ ਗੱਤਕੇ ਦੀਆਂ ਕਲਾਸਾਂ ਜਿਹੜੀਆਂ ਹਨ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ, ਤੇ ਪੰਜਾਬੀ ਸਕੂਲ ਜਿਹੜਾ ਹੈਗਾ ਉਹ ਵੀ ਅਸੀਂ ਇਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ, ਪੰਜਾਬੀ ਨਾਲ ਨਾਲ ਸ਼ੁਰੂ ਕੀਤਾ ਜਾਵੇ। ਤੇ ਸਾਡੇ ਸਰਤਾਜੋ ਡਾਕਟਰ ਗੁਰਦੀਪ ਸਿੰਘ ਜੀ ਜਿਹੜੇ ਕਿ ਇਸ ਵੇਲੇ ਮੈਡੀਕਲ ਸੈਂਟਰ ਚਲਾ ਰਹੇ ਹਨ ਆਪਣੇ ਤੌਰ ਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਨਾਲ ਇੱਕ ਗੁਰਦੁਆਰਾ ਸਾਹਿਬ ਵਿਖੇ ਡਿਸਪੈਂਸਰੀ ਦੇ ਰੂਪ ਦੇ ਵਿੱਚ ਜਿਹੜੇ ਕਿ ਸਾਡੇ ਸਟੂਡੈਂਟ ਨੇ ਜਾਂ ਸਾਡੇ ਪੇਰੈਂਟਸ ਆਉਂਦੇ ਨੇ ਉਹਨਾਂ ਨੂੰ ਜਿਹੜੀ ਸਹੂਲਤ ਹੈ ਫ੍ਰੀ ਮੁਹੱਈਆ ਕਰਾਈ ਜਾਵੇ ਮੈਡੀਕਲ ਨੂੰ। ਇਹ ਸਾਡੇ ਜਿਹੜੇ ਯਤਨ ਨੇ ਜਾਰੀ ਨੇ, ਬਾਕੀ ਅਸੀਂ ਸੰਗਤਾਂ ਨੂੰ ਫਿਰ ਸਹਿਯੋਗ ਮੰਗਦੇ ਹਾਂ, ਆਸ ਕਰਦੇ ਹਾਂ ਕਿ ਸਾਰੀ ਜਿੰਨੀ ਸਕਲ ਸੁਣਦੀ ਪਈ ਹੈ ਆਸਟ੍ਰੇਲੀਆ ਦੀ ਜਾਂ ਬਾਹਰੋਂ ਵੀ ਸੁਣਦੇ ਪਏ ਨੇ ਉਹ ਸਾਨੂੰ ਜ਼ਰੂਰ ਸਹਿਯੋਗ ਦੇਣ ਦੀ ਕਿਰਪਾਲਤਾ ਕਰਨਗੇ ਜੀ।
ਜੀ ਜੀ ਜ਼ਰੂਰ ਭਾਈ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਪਣੀ ਅਗਲੀ ਪੀੜ੍ਹੀ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ, ਆਪਣੀ ਭਾਸ਼ਾ ਦੇ ਨਾਲ ਬੋਲੀ ਦੇ ਨਾਲ ਜੋੜੀ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਹਨਾਂ ਮੁਲਕਾਂ ਦੇ ਵਿੱਚ ਆ ਕੇ। ਔਰ ਇਹ ਮੈਨੂੰ ਲੱਗਦਾ ਕਿ ਇੱਕ ਬਹੁਤ ਬਹੁਮੁੱਲੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਲੋੜ ਹੈ ਕਿ ਬੱਚੇ ਜਿਹੜੇ ਆ ਉਹ ਜੁੜੇ ਰਹਿਣ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ, ਹਨਾ। ਪਰ ਇਹਦੇ ਲਈ ਇਹ ਮੈਨੂੰ ਲੱਗਦਾ ਕਿ ਬੜਾ ਅਹਿਮ ਇੱਕ ਮਸਲਾ ਵੀ ਆ ਕਿ ਤੁਸੀਂ ਜਦੋਂ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਣਾ, ਜੇਕਰ ਟਰੈਵਲ ਟਾਈਮ ਵੀ ਤੁਹਾਨੂੰ 2 ਘੰਟੇ ਦਾ ਤਾਂ ਬਹੁਤ ਵਾਰ ਜਿਹੜੇ ਬੱਚੇ ਆ ਉਹ ਪਿੱਛੇ ਹਟ ਜਾਂਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਸਾਰੇ ਹੀ ਜਦੋਂ ਇਹੋ ਜਿਹੀਆਂ ਜਿਹੜੀਆਂ ਸਾਡੀਆਂ ਲੋੜਾਂ ਸਾਡੇ ਭਾਈਚਾਰੇ ਦੀਆਂ ਮੁੱਖ ਬੁਨਿਆਦੀ ਲੋੜਾਂ ਦੇ ਵਿੱਚ ਹੀ ਇਹਨਾਂ ਨੂੰ ਅਸੀਂ ਸ਼ੁਮਾਰ ਕਰ ਸਕਦੇ ਹਾਂ, ਤੇ ਉੱਥੇ ਸਾਡਾ ਸਾਰਿਆਂ ਦਾ ਸਹਿਯੋਗ ਵੀ ਬਣਦਾ। ਔਰ ਜਿਵੇਂ ਤੁਸੀਂ ਕਿਹਾ ਕਿ ਆਸਟ੍ਰੇਲੀਆ ਭਰ ਤੋਂ ਜਿੱਥੋਂ ਵੀ ਸਾਡੇ ਸਰੋਤੇ ਸੁਣ ਵਾਲੇ ਜਾਂ ਸੰਗਤ ਜਿਹੜੀ ਹੈ ਉਹ ਸੁਣ ਰਹੀ ਆ, ਤਾਂ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਲਈ ਜਾਂ ਇਮਾਰਤ ਦੇ ਲਈ ਜੋ ਵੀ ਸਹਿਯੋਗ ਬਣਦਾ ਉਹ ਜ਼ਰੂਰ ਦੇਵੇ। ਅਸੀਂ ਵੀ ਆਪਣੇ ਇਸ ਸਮਾਜ ਤੋਂ ਜ਼ਰੂਰ ਗੁਜ਼ਾਰਿਸ਼ ਕਰਦੇ ਹਾਂ, ਕਿਉਂਕਿ ਹਰਮਨ ਰੇਡੀਓ ਹਮੇਸ਼ਾ ਹੀ ਇਸ ਪੱਖ ਤੋਂ ਸਹਿਯੋਗ ਕਰਦਾ ਹੈ ਕਿ ਜਿੱਥੇ ਵੀ ਕੋਈ ਚੰਗਾ ਜਾਂ ਸੁਹਿਰਦ ਉਪਰਾਲਾ ਹੁੰਦਾ ਉਹਦੇ ਲਈ ਅਸੀਂ ਸੁਚੇਤ ਵੀ ਹੋਵੀਏ, ਔਰ ਉੱਥੇ ਜਿਹੜੇ ਵੀ ਸਾਡੇ ਸੁਣਨ ਵਾਲੇ ਆ ਉਹਨਾਂ ਤੱਕ ਅਸੀਂ ਸੁਨੇਹਾ ਪਹੁੰਚਾ ਕੇ ਜੇਕਰ ਕਿਸੇ ਵੀ ਮਦਦ ਦੇ ਲਈ ਹਿੱਸਾ ਪਾ ਸਕੀ ਤਾਂ ਜ਼ਰੂਰ ਪਾਈਏ। ਸੋ ਭਾਈ ਸਾਹਿਬ, ਜੇਕਰ ਕੋਈ ਵੀ ਸੁਣਨ ਵਾਲਾ ਇਸ ਵੇਲੇ ਜਿਹੜੇ ਵੀ ਸੰਗਤ ਦੇ ਰੂਪ ਦੇ ਵਿੱਚ ਵੀ ਜੁੜੇ ਹੋਣਗੇ, ਜੇਕਰ ਉਹ ਆਸਟ੍ਰੇਲੀਆ ਦੇ ਵੱਖ ਵੱਖ ਹਿੱਸਿਆਂ ਤੋਂ ਆਪਣਾ ਸਹਿਯੋਗ ਦੇਣਾ ਚਾਹੁਣ ਤਾਂ ਕਿਸ ਤਰ੍ਹਾਂ ਉਹ ਤੁਹਾਨੂੰ ਕੰਟੈਕਟ ਕਰ ਸਕਦੇ ਆ, ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਨਾਲ ਰਾਬਤਾ ਜਿਹੜਾ ਆ ਉਹ ਬਣਾ ਸਕਦੇ ਹੋ?
ਸਾਡਾ ਜੀ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਬੈਂਕ ਸਾਈਡ ਦੇ ਉੱਤੇ ਸਾਡਾ ਅਕਾਊਂਟ ਬਣਿਆ ਹੋਇਆ, ਯੂਟਿਊਬ ਦੇ ਉੱਤੇ ਵੀ ਬਣਿਆ, ਫੇਸਬੁੱਕ ਤੇ ਵੀ ਬਣਿਆ ਹੋਇਆ, ਤੇ ਉਹਦੇ ਵਿੱਚ ਗੁਰਦੁਆਰਾ ਸਾਹਿਬ ਦਾ ਅਕਾਊਂਟ ਨੰਬਰ ਵੀ ਹੈਗਾ, ਬੈਂਕ ਦਾ ਅਕਾਊਂਟ ਜਿਹੜਾ ਹੈਗਾ
ਜੀ।
ਤੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਵੀ ਜ਼ਰੂਰੀ ਪਰਸਨਲ ਤੌਰ ਤੇ ਕਿਸੇ ਨੇ ਮੀਟਿੰਗ ਕਰਨੀ ਹੈ ਤੇ ਉਹ ਸਾਡੇ ਸਰਕਾਰ ਜੋ ਡਾਕਟਰ ਗੁਰਦੀਪ ਸਿੰਘ ਜੀ, ਸਾਡੀ ਸਮੁੱਚੀ ਟੀਮ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੀ ਬੈਠੀ ਹੈ, ਸੰਗਤਾਂ ਵੀ ਬੈਠੀਆਂ ਨੇ ਤੇ ਜਿਹੜੇ ਮੇਰੇ ਵੀ ਸਾਰੇ ਪ੍ਰਬੰਧ ਚਲਾ ਰਹੇ ਨਾਲ ਨਾਲ ਉਹ ਵੀ ਬੈਠੇ ਨੇ
ਜੀ।
ਸੋ ਸਾਡੇ ਨਾਲ ਵੀ ਕੰਟੈਕਟ ਕਰਦੇ ਨੇ ਦਾਸ ਭਾਈ ਇੰਦਰਜੀਤ ਸਿੰਘ ਜੀ, ਇਸ ਤੋਂ ਪਹਿਲਾਂ ਦਾਸ ਨੇ ਡਿਊਟੀ ਨਿਭਾਈ ਗੁਰਦੁਆਰਾ ਕੈਨੋੜਾ ਵਿਖੇ
ਜੀ,
ਉੱਥੇ ਕਾਫੀ ਸਮਾਂ ਸੰਗਤਾਂ ਦਾ ਪਿਆਰ ਮਿਲਿਆ, ਸੇਵਾ ਕਰਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਸੀ ਤੇ ਹੁਣ ਇੱਥੇ ਗੁਰੂ ਨੇ ਕਿਰਪਾ ਕੀਤੀ ਹੈ, ਇਸ ਦਰਬਾਰ ਦੀ ਸੇਵਾ ਮਿਲੀ ਹੈ। ਸੋ ਜਿਹੜੇ ਮੇਰੇ ਵੀ ਲਾਈਵ ਦੇਖ ਰਹੇ ਹਨ ਉਹ ਸ਼ਾਇਦ ਚਾਹੁੰਦੇ ਹੋਣਗੇ ਸਾਰੇ, ਸੋ ਸਾਡੇ ਨਾਲ ਉਹ ਸੰਪਰਕ ਕਰ ਸਕਦੇ ਹਨ, ਤੇ ਜੇ ਕਿਸੇ ਨੇ ਅਕਾਊਂਟ ਦੇ ਵਿੱਚ ਮਾਇਆ ਪਾਣੀ ਹੈ ਤੇ ਉਹ ਫੇਸਬੁੱਕ ਤੇ ਵੀ ਸਾਡਾ ਅਕਾਊਂਟ ਬਣਿਆ ਹੋਇਆ ਤੇ ਯੂਟਿਊਬ ਉੱਤੇ ਵੀ ਸਾਡਾ ਅਕਾਊਂਟ ਜਿਹੜਾ ਗੁਰਦੁਆਰਾ ਸਾਹਿਬ ਦਾ ਬਣਿਆ ਹੋਇਆ, ਉਹਦੇ ਵਿੱਚ ਵੀ ਮਾਇਆ ਜਿੰਨੀ ਹੈ ਉਹ ਤੁਸੀਂ ਭੇਜ ਕੇ ਧੰਨਵਾਦ ਬਣ ਸਕਦੇ ਹੋ, ਕਿਉਂਕਿ ਗੁਰੂ ਦੀ ਸੇਵਾ ਹੈ ਨਾ ਸਾਡੀ ਹੈ ਨਾ ਤੁਹਾਡੀ ਹੈ, ਇਹ ਤਾਂ ਗੁਰੂ ਦੀ ਕਿਰਪਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਆਪਾਂ ਸਾਰੇ ਜਿਹੜੇ ਕਾਰਜ ਹਨ ਉਹ ਚਲਾ ਰਹੇ ਹਾਂ ਤੇ ਸੰਗਤਾਂ ਤੇ ਸਾਨੂੰ ਮਾਣ ਹੈ ਵੀ ਸੰਗਤਾਂ ਜਿੱਥੇ ਵੀ ਸੇਵਾ ਦਾ ਇਹ ਕੁੰਭ ਚੱਲਦਾ ਹੈ ਤੇ ਸੰਗਤਾਂ ਬੜੀਆਂ ਵੱਧ ਚੜ ਕੇ ਸੇਵਾ ਕਰਦੀਆਂ ਹਨ ਤੇ ਸਾਨੂੰ ਵੀ ਆਸ ਹੈ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਇਸ ਸਥਾਨ ਦੇ ਵਾਸਤੇ ਵੀ ਵੱਧ ਚੜ ਕੇ ਜਿਹੜਾ ਦਾਨ ਹੈ ਉਹ ਕਰਨ ਦੀ ਕਿਰਪਾਲਤਾ ਕਰਨਗੀਆਂ ਜੀ।
ਜੀ ਜ਼ਰੂਰ, ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਤੁਸੀਂ ਦੱਸਿਆ ਕਿ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਸਾਊਥ ਕੋਸਟ ਦਾ ਜਿਹੜਾ ਫੇਸਬੁੱਕ ਪੇਜ ਜਾਂ ਯੂਟਿਊਬ ਦੇ ਉੱਤੇ ਜਿਹੜਾ ਲਿੰਕ ਹੈ ਜੀ ਉਸਨੂੰ ਕਲਿੱਕ ਕਰਕੇ ਉੱਥੇ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਇਸ ਗੁਰਦੁਆਰਾ ਸਾਹਿਬ ਦੇ ਅਕਾਊਂਟ ਦੇ ਬਾਬਤ ਤੁਸੀਂ ਲੈ ਸਕਦੇ ਹੋ। ਔਰ ਜਿਸ ਤਰ੍ਹਾਂ ਵੀ ਤੁਸੀਂ ਆਪਣਾ ਜਿਹੜਾ ਹਿੱਸਾ ਹੈ ਉਹ ਪਾਉਣਾ ਚਾਹੁੰਦੇ ਹੋ, ਜਿੰਨਾ ਵੀ ਪਾਉਣਾ ਚਾਹੁੰਦੇ ਹੋ ਉਹ ਜ਼ਰੂਰ ਪਾਓ, ਤਾਂ ਕਿ ਉਸ ਖੇਤਰ ਦੇ ਵਿੱਚ ਵੀ ਸੰਗਤਾਂ ਦੇ ਲਈ ਸੁਖਾਲਾ ਹੋ ਸਕੇ ਕਿ ਉਹ ਰੈਗੂਲਰ ਤੌਰ ਦੇ ਉੱਤੇ ਲਗਾਤਾਰਤਾ ਜਿਹੜੀ ਹੈ ਉਹ ਬਣਾ ਕੇ ਰੱਖਣ, ਬਾਣੀ ਦੇ ਨਾਲ ਜੁੜਨ ਦੇ ਲਈ, ਬਾਣੀ ਦੇ ਨਾਲ ਜੁੜਨ ਦੇ ਲਈ, ਔਰ ਨਾਲ ਹੀ ਨਾਲ ਆਪਣੀ ਜਿਹੜੀ ਪੀੜ੍ਹੀ ਹੈ ਉਸ ਨੂੰ ਆਪਣੀ ਜਿਹੜੀ ਪਰੰਪਰਾ ਹੈ ਉਸ ਦੇ ਨਾਲ ਜੋੜੀ ਰੱਖਣ ਦੇ ਲਈ। ਸੋ ਵਿਰਸਾ ਦੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਜੋ ਵਿਰਸਾ ਹੈ, ਸਾਡੀ ਜੋ ਵਿਰਾਸਤ ਹੈ ਹਨਾ, ਉਸ ਦੇ ਬਾਰੇ ਅਸੀਂ ਗੱਲ ਕਰੀਏ ਔਰ ਉਹਦੇ ਨਾਲ ਜੁੜੇ ਹੋਏ ਜਿਹੜੇ ਵਿਸ਼ੇ ਆ ਉਹਨਾਂ ਨੂੰ ਵੀ ਜ਼ਰੂਰ ਛੂਹੀਏ। ਸੋ ਇਹ ਵੀ ਇੱਕ ਵਿਸ਼ਾ ਹੈ ਕਿਸੇ ਵੀ ਖੇਤਰ ਦੇ ਵਿੱਚ, ਜਦੋਂ ਕਿਸੇ ਵੀ ਮੁਲਕ ਦੇ ਵਿੱਚ ਕਹਿ ਲਓ ਆਪਾਂ, ਮੈਨੂੰ ਲੱਗਦਾ ਕਿ ਦੁਨੀਆਂ ਦੇ ਹਰ ਮੁਲਕ ਦੇ ਵਿੱਚ ਹੁਣ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ ਵੱਧਦੀ ਜਾ ਰਹੀ ਹੈ ਹਨਾ, ਔਰ ਜਦੋਂ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ, ਜਾਂ ਜਦੋਂ ਇੰਗਲੈਂਡ ਦਾ, ਖੈਰ ਬਹੁਤ ਪੁਰਾਣਾ ਇੱਕ ਮੁਲਕ ਹੈ ਜਿੱਥੇ ਸਾਡੇ ਪੰਜਾਬੀ ਜਿਹੜੇ ਉਹ ਪਹਿਲਾਂ ਪਹੁੰਚੇ, ਸਿੱਖ ਪਹੁੰਚੇ, ਔਰ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਅਸੀਂ ਬਹੁਤ ਪੁਰਾਣੀਆਂ ਪੀੜ੍ਹੀਆਂ ਜਿਹੜੀਆਂ ਹਨਾ ਉਹ ਸਾਡੀਆਂ ਰਹਿ ਚੁੱਕੀਆਂ, ਪਰ ਆਸਟ੍ਰੇਲੀਆ ਦੇ ਬਹੁਤ ਸਾਰੇ ਇਹੋ ਜਿਹੇ ਇਲਾਕੇ ਆ ਜਿਹੜੇ ਸਾਡੇ ਲਈ ਅਜੇ ਨਵੇਂ ਆ, ਪਰ ਉੱਥੇ ਵੀ ਸਾਡੇ ਜਿਹੜੇ ਸਿੱਖ ਲੋਕ ਆ, ਸਿੱਖ ਸੰਗਤ, ਸਿੱਖ ਭਾਈਚਾਰਾ ਜਿਹੜਾ ਆ ਉਹ ਆਬਾਦ ਹੋ ਰਿਹਾ। ਸੋ ਜਦੋਂ ਕੋਈ ਵੀ ਭਾਈਚਾਰਾ ਆਬਾਦ ਹੁੰਦਾ ਤਾਂ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਜਿਹੜੀਆਂ ਉਹ ਪਹਿਲਾਂ ਹੁੰਦੀਆਂ, ਪਰ ਉਸ ਦੇ ਨਾਲ ਨਾਲ ਜਿਹੜੀਆਂ ਦੂਜੀਆਂ ਸਮਾਜਿਕ ਜਾਂ ਧਾਰਮਿਕ ਲੋੜਾਂ ਜਿਹੜੀਆਂ ਉਹ ਵੀ ਬਹੁਤ ਜ਼ਰੂਰੀ ਹੋ ਜਾਂਦੀਆਂ। ਸੋ ਮੈਨੂੰ ਲੱਗਦਾ ਕਿ ਬਹੁਤ ਸੋਹਣਾ ਕਾਰਜ ਤੁਸੀਂ ਉਲੀਕ ਰਹੇ ਹੋ, ਔਰ ਇਸ ਨੂੰ ਵੱਡੇ ਪੱਧਰ ਦੇ ਉੱਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਛੇਤੀ ਨੇਪਰੇ ਚਾੜਿਆ ਜਾਵੇਗਾ। ਅਸੀਂ ਇਹ ਅਰਦਾਸ ਵੀ ਕਰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ। ਸੋ ਭਾਈ ਸਾਹਿਬ, ਜਾਂਦੇ ਜਾਂਦੇ ਕੋਈ ਹੋਰ ਇਹੋ ਜਿਹਾ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਪੁੱਛਣਾ ਭੁੱਲ ਗਈ ਹੋਵਾਂ, ਜ਼ਰੂਰ ਦਿਓ।
ਸੋ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਸਦੀਆਂ ਖੁਸ਼ੀਆਂ ਮਨਾਉਂਦੇ ਹਾਂ, ਜਿੰਨੇ ਵੀ ਸਾਡੇ ਸਿੱਖ ਇਤਿਹਾਸ ਦਿਹਾੜੇ ਆਉਂਦੇ ਨੇ ਉਹਨੂੰ ਆਪਾਂ ਮਨਾਉਂਦੇ ਹਾਂ। ਹੁਣ ਸਾਡੇ ਸ਼ਹੀਦੀ ਦਿਹਾੜੇ ਆ ਰਹੇ ਆ
ਜੀ,
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆ ਰਹੀ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆ ਰਹੀ ਹੈ
ਜੀ।
ਸੋ ਉਹ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਉਣੀ ਹੈ, ਤੇ ਆਪਾਂ ਨੂੰ ਉੱਥੋਂ ਕੋਈ ਨਾ ਕੋਈ ਸੇਧ ਲੈਣੀ ਚਾਹੀਦੀ ਹੈ
ਜੀ।
ਤੇ ਜਿੱਥੇ ਆਪਾਂ ਗੁਰੂ ਘਰ ਮਨਾਉਂਦੇ ਹਾਂ ਵੀ ਸੰਗਤਾਂ ਦਾ ਜਿਹੜਾ ਦਿਲ ਖੁੱਲ ਹੈ, ਸੰਬੰਧ ਹੈ, ਉਹ ਗੁਰੂ ਕੇ ਲੇਖੇ ਵਿੱਚ ਲੱਗ ਜਾਵੇ ਤੇ ਸੰਗਤਾਂ ਉਤਸ਼ਾਹ ਦੇ ਨਾਲ ਸੇਵਾ ਕਰਦੀਆਂ ਹਨ। ਸਾਡਾ ਉਪਦੇਸ਼ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਦੇ ਨਾਲ ਜੁੜ ਕੇ ਜਦੋਂ ਅਸੀਂ ਰਵਾਂਗੇ ਤੇ ਸਾਡੇ ਵਿੱਚ ਵੀ ਏਕਤਾ ਪੈਦਾ ਹੋ ਜਾਵੇਗਾ। ਅੱਜ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਸੱਚ ਤੋਂ ਬਿਨਾਂ ਕੁਛ ਨਹੀਂ ਹੈਗਾ। ਜਿੱਥੇ ਆਪਾਂ ਬੜੇ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਾਂ ਤੇ ਸੇਵਾ ਕਰਕੇ ਫਿਰ ਆਪਾਂ ਗੁਰੂ ਦੀ ਖੁਸ਼ੀਆਂ ਲੈਣੇ ਚਾਹੁੰਦੇ ਹਾਂ, ਤੇ ਜਦੋਂ ਸਾਡੇ ਵਿੱਚ ਕੋਈ ਦੁਵਿਧਾ ਫੈਲ ਜਾਂਦੀ ਹੈ ਤੇ ਫਿਰ ਅਸੀਂ ਇੱਕ ਦੂਜੇ ਦੇ ਔਗਲ ਫਲੋਣ ਲੱਗ ਪੈਂਦੇ ਹਾਂ
ਜੀ।
ਸੋ ਮੇਰੀ ਬੇਨਤੀ ਹੱਥ ਜੋੜ ਕੇ ਇਹੀ ਹੈ ਸਾਰੀ ਸਿੱਖ ਕੌਮ ਨੂੰ, ਸਾਰੀਆਂ ਸਮੁੱਚੀਆਂ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਕਿ ਆਪਸ ਵਿੱਚ ਇੱਕ ਰੱਖੀਏ, ਇੱਕ ਬਣ ਕੇ ਇੱਕੋ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ। ਜਿਹੜੇ ਆਉਣ ਵਾਲੇ ਸ਼ਹੀਦੀ ਦਿਹਾੜੇ ਨੇ ਉਹਨਾਂ ਤੋਂ ਅਸੀਂ ਕੁਛ ਨਾ ਕੁਛ ਸੇਧ ਲਈਏ ਕਿ ਗੁਰੂ ਸਾਨੂੰ ਕਿਹੜੇ ਮਾਰਗ ਤੇ ਤੋਰ ਰਿਹਾ ਹੈ, ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚ ਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਸਾਰੀਆਂ ਸੰਗਤਾਂ ਜਿਹੜੀਆਂ ਹਨ ਹੁਣ ਅੰਮ੍ਰਿਤਧਾਰੀ ਹੋਣ ਅਤੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰਨ। ਅਸੀਂ ਗਿਆਨੀ ਸੰਤੋਖ ਸਿੰਘ ਜੀ ਨੂੰ ਪਿੱਛੇ ਬੁਲਾਇਆ ਸੀਗਾ ਗੁਰਦੁਆਰ ਸਾਹਿਬ ਕੇ, ਉਹ ਵੀ ਸੰਗਤਾਂ ਨੂੰ ਬੇਨਤੀ ਕਰਕੇ ਗਏ ਨੇ ਤੇ ਆਉਣ ਵਾਲੇ ਸਮੇਂ ਜਦੋਂ ਤੁਹਾਡੇ ਨਾਲ ਉਹ ਲਾਇਵ ਹੋਣਗੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਸਿੱਖ ਸੰਗਤਾਂ ਨੂੰ ਜਿਹੜੇ ਗੁਰਦੁਆਰ ਸਾਹਿਬ ਦੀ ਸਾਰੀ ਹੈ ਉਹ ਜਾਣਕਾਰੀ ਦੇਣਗੇ। ਸਾਡਾ ਬੜਾ ਪਿਆਰਾ ਗਿਆਨੀ ਸੰਤੋਖ ਸਿੰਘ ਨਾਲ ਉਹ ਤਕਰੀਬਨ ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਹਨ। ਸੋ ਉਹਨਾਂ ਨੂੰ ਵੀ ਬੇਨਤੀ ਕੀਤੀ, ਅੱਜ ਕੱਲ੍ਹ ਉਹ ਮੈਨੂੰ ਲੱਗਦਾ ਇੰਡੀਆ ਗਏ ਹੋਏ, ਉਹਨਾਂ ਨੂੰ ਬੇਨਤੀ ਕਰਾਂਗੇ, ਉਹ ਵੀ ਸੰਗਤਾਂ ਨੂੰ ਬੇਨਤੀ ਕਰ ਦੇਣਗੇ। ਸੋ ਸਾਰੀਆਂ ਸੰਗਤਾਂ ਦਾ, ਹਰਮਨ ਰੇਡੀਓ ਦਾ, ਸੋਚੇ ਸਾਡੇ ਇਸ ਗੁਰੂ ਨਾਨਕ ਦਰਬਾਰ ਸਾਊਥ ਪੁੱਤ ਦੀਆਂ ਸੰਗਤਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਦੀ ਸਾਡੀ ਆਵਾਜ਼ ਪਹੁੰਚੀ ਹੈ। ਸੋ ਗੁਰੂ ਪਾਤਸ਼ਾਹ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਮੁੱਚੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਡੀ ਸਮੂਹ ਗੁਰੂ ਨਾਨਕ ਦਰਬਾਰ ਸਾਊਥ ਪੁੱਤ ਦੀਆਂ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਸ਼ੁਕਰਾਨੇ, ਬਹੁਤ ਬਹੁਤ ਧੰਨਵਾਦ ਭਾਈ ਇੰਦਰਜੀਤ ਸਿੰਘ ਜੀ, ਔਰ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਜਿਸ ਮੰਤਵ ਦੇ ਨਾਲ, ਜਿਸ ਮਕਸਦ ਦੇ ਨਾਲ ਅਸੀਂ ਅੱਜ ਦਾ ਸਿਲਸਿਲਾ ਸਾਂਝਾ ਕੀਤਾ ਸੰਗਤਾਂ ਦੇ ਨਾਲ, ਉਸ ਮੰਤਵ ਦੇ ਵਿੱਚ ਜ਼ਰੂਰ ਤੁਸੀਂ ਕਾਮਯਾਬ ਹੋਵੋਗੇ, ਔਰ ਸੰਗਤਾਂ ਦਾ ਜਿਹੜਾ ਸਹਿਯੋਗ ਹੈ ਆਸਟ੍ਰੇਲੀਆ ਭਰ ਤੋਂ ਤੁਹਾਨੂੰ ਮਿਲੇਗਾ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ।
ਜਿਹੜੇ ਕਿ ਮੈਡੀਕਲ ਸੈਂਟਰ ਚਲਾਉਂਦੇ ਨੇ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ ਸਾਰੀ ਟੀਮ ਨੂੰ ਨਾਲ ਲੈ ਕੇ ਚਲਾ ਰਹੇ ਹੈ ਜੀ। ਇਹ ਵੀ ਫਤਿਹ ਸਾਂਝੀ ਕਰਨਗੇ ਤੁਹਾਡੇ ਨਾਲ ਜੀ।
ਜੀ ਜੀ ਜ਼ਰੂਰ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਨਾਲ ਨਾਲ ਮੈਂ ਜ਼ਿਕਰ ਕਰਾਂ ਨਰਿੰਦਰ ਸਿੰਘ ਰਠੌਰ ਹੋਰਾਂ ਦਾ, ਜਿਹੜੇ ਕਿ ਸਾਡੇ ਰੈਗੂਲਰ ਲਿਸਨਰ ਵੀ ਨੇ, ਇਹਨਾਂ ਦਿਨਾਂ ਦੇ ਵਿੱਚ ਮੈਂ ਲੱਗਦਾ ਇੰਡੀਆ ਗਏ ਹੋਏ ਆ, ਔਰ ਉਹਨਾਂ ਨੇ ਹੀ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਚ ਔਰ ਇੱਥੇ ਹੁੰਦੀ ਜਿਹੜੀ ਸੇਵਾ ਉਹਦੇ ਬਾਰੇ ਚ ਦੱਸਿਆ ਸੀਗਾ। ਸੋ ਬਿਲਕੁਲ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਗੁਰੂ ਦੇ ਨਾਲ ਜੁੜਦੇ ਆ, ਤੁਹਾਡੇ ਸਾਰਿਆਂ ਦੀ ਸੇਵਾ ਸਕਦਾ। ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ, ਤੇ ਉਮੀਦ ਕਰਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਹੀ ਇੱਕ ਦੂਜੇ ਦਾ ਸਹਿਯੋਗ ਕਰਕੇ ਇਹਨਾਂ ਸੰਸਥਾਵਾਂ ਦੀ ਉਸਾਰੀ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ, ਔਰ ਗੁਰੂ ਤੇ ਗੁਰੂ ਦੀ ਬਾਣੀ ਜਿਹੜੀ ਹੈ ਉਹ ਵੀ ਆਪਣੀ ਅਗਲੀ ਪੀੜ੍ਹੀ ਤੱਕ ਜੋੜਨ ਦੇ ਲਈ ਉਪਰਾਲੇ ਕਰ ਸਕੀਏ। ਸੋ ਸ਼ੁਕਰੀਆ ਇੱਕ ਵਾਰ ਫਿਰ ਤੋਂ। ਅੱਜ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਆਪਾਂ ਸਨਮਾਨ ਕਰਦੇ ਹਾਂ, ਕਿਉਂਕਿ ਅਗਲੇ ਹੋਰ ਜਿਹੜੇ ਸਿਲਸਿਲੇ ਆ ਹਰਮਨ ਰੇਡੀਓ ਤੇ ਚੱਲਦੇ ਰਹਿਣੇ ਆ। ਇਹ ਸਿਲਸਿਲਾ ਫੇਸਬੁੱਕ ਦੇ ਉੱਤੇ ਅਸੀਂ ਲਾਈਵ ਲੈ ਕੇ ਹਾਜ਼ਰ ਹੋਏ ਸਾਂ, ਪਰ ਅਗਲੇ ਸਿਲਸਿਲੇ ਜਿਹੜੇ ਫੇਸਬੁੱਕ ਦੇ ਉੱਤੇ ਨਹੀਂ ਹੋਣਗੇ, ਉਹ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਇਸ ਸਿਲਸਿਲੇ ਚੋਂ ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਗੱਲਬਾਤ ਅਸੀਂ ਕੀਤੀ ਆ ਉਹਦੀ ਸ਼ੁਰੂਆਤ ਵਿੱਚ ਸ਼ਾਇਦ ਜਿਹੜੀ ਆਵਾਜ਼ ਸੀ ਉਹ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਨਹੀਂ ਸੀ ਪਹੁੰਚ ਰਹੀ, ਪਰ ਮੈਨੂੰ ਲੱਗਦਾ ਕਿ ਬਾਅਦ ਵਿੱਚ ਇਹ ਜਿਹੜਾ ਮਸਲਾ ਸੀ ਉਹ ਹੱਲ ਹੋ ਗਿਆ ਸੀ। ਧਨੀ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ, ਬਹੁਤ ਪਿਆਰ ਕਰੇ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਚ ਅਗਲਾ ਜਿਹੜਾ ਸਿਲਸਿਲਾ ਬਹੁਤ ਛੇਤੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਹਾਲ ਚਾਲ ਆਸਟ੍ਰੇਲੀਆ, ਪਰ ਉਸ ਤੋਂ ਪਹਿਲਾਂ ਇੱਕ ਗੀਤ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ। ਔਰ ਜਿਵੇਂ ਅੱਜ ਵਿਰਸਾ ਇਤਿਹਾਸ ਸਿਲਸਿਲੇ ਚ ਅਸੀਂ ਗੱਲ ਕੀਤੀ ਸੀਗੀ ਕਿ ਬਾਬਾ ਫਤਿਹ ਸਿੰਘ ਹੋਰਾਂ ਦਾ ਜਿਹੜਾ ਜਨਮ ਦਿਹਾੜਾ ਉਹ ਆਉਣ ਵਾਲੇ ਕੱਲ ਹੈ, ਔਰ ਉਹਨਾਂ ਨੂੰ ਹੀ ਸਮਰਪਿਤ ਕਰਦੇ ਹਾਂ ਅਗਲਾ ਗੀਤ, ਤੇ ਆਉਂਦੇ ਹਾਂ ਬਹੁਤ ਜਲਦ ਵਾਪਸ। ਲੋ ਜੀ ਦਿਲਜੀਤ ਦੁਸਾਂਝ ਦੀ ਵਾਰਸ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਗੋਬਿੰਦ ਦੇ ਨਾਲ ਸੋਬਿਆ ਸਮਝੀ ਨਾ ਡਰ ਜਾਂਦੇ ਹਨ। ਸੋ ਇਹੀ ਇੱਕ ਦਲੇਰੀ, ਇਹੀ ਬਹਾਦਰੀ, ਇਹੀ ਹਿੰਮਤ ਜਿਹੜੀ ਹੈ ਉਹ ਸਾਡੇ ਆਪਣੇ ਬੱਚਿਆਂ ਦੇ ਵਿੱਚ ਵੀ ਲੋੜੀਂਦੀ ਹੈ। ਸੋ ਇਸੇ ਕਰਕੇ ਉਹਨਾਂ ਦੇ ਜੀਵਨ ਨੂੰ ਅਸੀਂ ਦੁਹਰਾਉਂਦੇ ਹਾਂ, ਯਾਦ ਕਰਦੇ ਹਾਂ, ਇਤਿਹਾਸ ਨੂੰ ਯਾਦ ਕਰਦੇ ਹਾਂ, ਚਾਹੇ ਉਹ ਦਿਹਾੜੇ ਸ਼ਹੀਦੀ ਦੇ ਹੋਣ, ਚਾਹੇ ਉਹ ਦਿਹਾੜੇ ਜਨਮ ਦਿਹਾੜੇ ਹੋਣ। ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹਨਾਂ ਸਿਲਸਿਲਿਆਂ ਦੇ ਰਾਹੀਂ ਅਸੀਂ ਉਹ ਇਤਿਹਾਸ ਜਿਹੜਾ ਜ਼ਰੂਰ ਸਾਂਝਾ ਕਰਦੇ ਰਹੀਏ। ਫਿਰ ਇੱਕ ਵਾਰ ਫਿਰ ਤੋਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਪ੍ਰੋਗਰਾਮ ਲਹਿਰਾਂ ਚੱਲ ਰਿਹਾ ਸਾਡਾ ਮਾਰਨਿੰਗ ਸ਼ੋਅ, ਔਰ ਅੱਜ ਦਾ ਮਾਰਨਿੰਗ ਸ਼ੋਅ ਜਿਹੜਾ ਹੈ ਉਹ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਛੋਟਾ ਹੋਣਾ ਹੈ। ਕਾਰਨ ਇਹ ਹੈ ਕਿ ਅੱਜ ਮੈਨੂੰ ਜਾਣਾ ਪੈਣਾ ਜਲਦੀ, ਔਰ ਇੱਥੇ ਵੀ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਉਸਾਰੀ ਹੈ ਉਹ ਹੋਈ ਹੈ। ਔਰ ਕਈ ਵਾਰ ਕੀ ਹੁੰਦਾ ਕਿ ਇਹੋ ਜਿਹੇ ਕੰਮਾਂ ਦੇ ਉੱਤੇ ਵੀ ਅਸੀਂ ਬਹੁਤ ਵਾਰ ਕਿੰਤੂ ਪਰੰਤੂ ਕਰਦੇ ਹਾਂ, ਹੈ ਨਾ। ਔਰ ਦੇਖੋ ਅਸੀਂ ਆਪਣੇ ਮੰਚ ਤੋਂ ਦੋਵੇਂ ਜਿਹੜੇ ਪੱਖ ਆ ਉਹ ਸੁਣਨਾ ਵੀ ਚਾਹੁੰਦੇ ਹੁੰਦੇ ਹਾਂ, ਗੱਲਬਾਤ ਵੀ ਕਰਨਾ ਚਾਹੁੰਦੇ ਹੁੰਦੇ ਹਾਂ, ਤਾਂ ਕਿ ਹੋਰ ਜ਼ਿਆਦਾ ਸਪੱਸ਼ਟਤਾ ਜਿਹੜੀ ਆ ਉਹ ਬਣੇ ਆਮ ਲੋਕਾਂ ਦੇ ਲਈ, ਹੈ ਨਾ। ਅਤੇ ਬਹੁਤ ਵਾਰ ਇਹ ਸੁਣਨ ਦੇ ਵਿੱਚ ਆਉਂਦਾ ਕਿ ਗੁਰਦੁਆਰਾ ਸਾਹਿਬ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਣਦੇ ਜਾ ਰਹੇ ਆ ਅਤੇ ਸਿੱਖਾਂ ਨੂੰ ਹੋਰ ਜਿਹੜੀਆਂ ਲੋੜਾਂ ਆ ਉਹ ਦਿਖਾਈ ਨਹੀਂ ਹੁੰਦੀਆਂ, ਬਸ ਗੁਰਦੁਆਰਾ ਸਾਹਿਬ ਦੀ ਉਸਾਰੀ ਜਿਹੜੀ ਹੈ ਉਹ ਜਿੱਥੇ ਵੀ ਪਹੁੰਚਦੇ ਉੱਥੇ ਕਰਨੀ ਸ਼ੁਰੂ ਕਰ ਦਿੰਦੇ ਆ, ਜਾਂ ਜਿੱਥੇ ਹੈਗੇ ਆ ਗੁਰਦੁਆਰੇ ਉੱਥੇ ਵੀ ਨਵਾਂ ਗੁਰੂ ਘਰ ਜਿਹੜਾ ਆ ਉਹ ਉਸਾਰਿਆ ਜਾਂਦਾ। ਪਰ ਇਹ ਜ਼ਰੂਰ ਦੇਖਣ ਦੇ ਵਿੱਚ ਆਉਂਦਾ ਹੈ ਦੋਸਤੋ ਕਿ ਜਦੋਂ ਸਿੱਖ ਸੰਗਤ ਜਿਹੜੀ ਹੈ ਉਹ ਵੱਧਦੀ ਹੈ, ਹੁਣ ਅਸੀਂ ਦੇਖਦੇ ਹਾਂ ਕਿ ਸਾਡਾ ਭਾਈਚਾਰਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਸੈਟਲਡ ਹੋ ਗਿਆ, ਹੈ ਨਾ। ਤੇ ਹੁਣ ਕੀ ਹੁੰਦਾ ਹੈ ਕਿ ਜਦੋਂ ਕੋਈ ਭਾਈਚਾਰਾ ਸੈਟਲਡ ਹੋ ਜਾਂਦਾ ਆ, ਸਥਾਪਿਤ ਹੋ ਜਾਂਦਾ ਆ, ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਅਗਲੀਆਂ ਲੋੜਾਂ ਆ ਨਾ ਉਹ ਵੀ ਉਹਨਾਂ ਦੇ ਨਾਲ ਜੁੜਦੀਆਂ, ਹੈ ਨਾ। ਸੋ ਜਦੋਂ ਅਗਲੀਆਂ ਲੋੜਾਂ ਜਿਹਨਾਂ ਦੇ ਵਿੱਚ ਅਸੀਂ ਸਮਾਜਿਕ ਲੋੜਾਂ ਹੀ ਭਾਵੇਂ ਕਹਿ ਲਈਏ, ਹੈ ਨਾ, ਜਦੋਂ ਵਿਆਹ ਸ਼ਾਦੀ ਦੇ ਸਮਾਗਮ ਨੇ ਜਾਂ ਫਿਰ ਜਦੋਂ ਮਰਗ ਦੇ ਸਮਾਗਮ ਨੇ, ਹੈ ਨਾ, ਤਾਂ ਕੀ ਹੁੰਦਾ ਕਿ ਵੱਡੀ ਗਿਣਤੀ ਦੇ ਵਿੱਚ ਭਾਈਚਾਰੇ ਦੇ ਵਿੱਚ ਬਹੁਤ ਕੁਛ ਵਾਪਰਦਾ ਰਹਿੰਦਾ ਆਏ ਦਿਨ। ਸੋ ਆਏ ਦਿਨ ਉਹ ਜੋ ਕੁਛ ਵੀ ਵਾਪਰਦਾ ਹੈ ਉਹ ਸਿੱਧੇ ਤੌਰ ਦੇ ਉੱਤੇ ਗੁਰਦੁਆਰਾ ਸਾਹਿਬਾਨ ਦੇ ਨਾਲ ਵੀ ਜੁੜਦਾ, ਕਿਉਂਕਿ ਇਹ ਇੱਕ ਭਾਈਚਾਰਕ ਸੰਸਥਾ ਦੇ ਤੌਰ ਦੇ ਉੱਤੇ ਵੀ ਗੁਰਦੁਆਰਾ ਸਾਹਿਬਾਨ ਜਿਹੜੇ ਉਹ ਕੰਮ ਕਰਦੇ ਆ, ਹੈ ਨਾ। ਤੇ ਇਸ ਕਰਕੇ ਆਪਣੇ ਭਾਈਚਾਰੇ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਪ੍ਰਾਇਓਰਿਟੀ ਬੇਸ ਦੇ ਉੱਤੇ ਉਹਨਾਂ ਨੂੰ ਪੂਰਾ ਕਰਨਾ ਵੀ ਉਹਨਾਂ ਦਾ ਇੱਕ ਫਰਜ਼ ਬਣ ਜਾਂਦਾ ਹੁੰਦਾ। ਸੋ ਇਸ ਕਰਕੇ ਜਦੋਂ ਕਿਸੇ ਵੀ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੀ ਸਥਾਪਤੀ ਹੁੰਦੀ ਆ, ਉਸਾਰੀ ਹੁੰਦੀ ਆ, ਤਾਂ ਇਹ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਉਹ ਲੋੜਾਂ ਨੂੰ ਵੀ ਧਿਆਨ ਦੇ ਵਿੱਚ ਰੱਖੀਏ। ਕਈ ਵਾਰ ਹੁੰਦਾ ਕਿ ਇੱਕ ਦਿਨ ਦੇ ਵਿੱਚ ਹੀ ਇੰਨੇ ਸਾਰੇ ਜਿਹੜੇ ਸਮਾਗਮ ਹੈ, ਹੈ ਨਾ, ਸਾਡੀ ਆਪਣੀ ਭਾਈਚਾਰਕ ਗਿਣਤੀ ਦੇ ਵਿੱਚੋਂ ਆ ਜਾਂਦੇ ਆ ਕਿ ਇੱਕੋ ਹੀ ਦਿਨ ਦੇ ਵਿੱਚ ਕਿਸੇ ਦਾ ਵਿਆਹ ਦਾ ਵੀ ਭੋਗ ਹੈ, ਕਿਸੇ ਦਾ ਮਾਰਗ ਦਾ ਵੀ ਕੋਈ ਸਮਾਗਮ ਹੈ, ਹੈ ਨਾ। ਸੋ ਇਸ ਤਰ੍ਹਾਂ ਇੱਕੋ ਹੀ ਦਿਨ ਦੇ ਵਿੱਚ, ਇੱਕੋ ਹੀ ਖੇਤਰ ਦੇ ਵਿੱਚ, ਇੱਕੋ ਹੀ ਇਲਾਕੇ ਦੇ ਵਿੱਚ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹ ਜਿਹੜੇ ਦਿਨ ਆ ਉਹ ਫੁੱਲੀ ਬੁੱਕਡ ਹੁੰਦੇ ਆ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜੇ ਸਮਾਗਮ ਰੱਖੇ ਜਾਂਦੇ ਆ ਉਹਨਾਂ ਸਮਾਗਮਾਂ ਦੇ ਵਿੱਚ ਵੀ ਗੁਰਦੁਆਰਾ ਸਾਹਿਬਾਨ ਤੋਂ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਜਾਂਦਾ ਹੈ, ਰਾਗੀ ਢਾਡੀ, ਹੈ ਨਾ, ਜਾਂ ਜਿਹੜੇ ਗੁਰੂ ਘਰ ਦੇ ਸੇਵਕ ਨੇ, ਹੈ ਨਾ, ਉਹਨਾਂ ਨੂੰ ਵੀ ਉੱਥੇ ਹਾਜ਼ਰੀ ਭਰਨੀ ਪੈਂਦੀ ਹੈ। ਜਾਂ ਜਦੋਂ ਅਸੀਂ ਕਥਾ ਵਾਚਕ ਦੀ ਗੱਲ ਕਰਦੇ ਹਾਂ ਜਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਜਿਹਨਾਂ ਨੇ ਸੇਵਾਵਾਂ ਘਰਾਂ ਦੇ ਵਿੱਚ ਜਾ ਕੇ ਵੀ ਦੇਣੀਆਂ ਹੁੰਦੀਆਂ, ਤਾਂ ਇਸ ਕਰਕੇ ਉਹ ਲੋੜਾਂ ਜਿਹੜੀਆਂ ਉਹ ਜ਼ਰੂਰੀ ਹੀ ਹੁੰਦੀਆਂ। ਪਰ ਕਈ ਵਾਰ ਸਾਡਾ ਧਿਆਨ ਜਿਹੜਾ ਉੱਧਰ ਨਹੀਂ ਜਾਂਦਾ, ਸੋ ਅਸੀਂ ਕਿੰਤੂ ਪ੍ਰੰਤੂ ਦੇ ਵਿੱਚ ਵੀ ਪੈਂਦੇ ਹਾਂ। ਸੋ ਜਿਹੜੇ ਸਵਾਲ ਜਵਾਬ ਹੋਣੇ ਜ਼ਰੂਰੀ ਵੀ ਹੈ, ਕਿਉਂਕਿ ਅਸੀਂ ਇਸ ਮੰਚ ਤੋਂ ਸਿਰਫ ਇੱਕ ਪਾਸੇ ਦੀ ਗੱਲ ਨਹੀਂ ਕਰਦੇ, ਸਵਾਲ ਜਵਾਬ ਜਿਹੜੇ ਆ ਜ਼ਰੂਰ ਹੋਣੇ ਚਾਹੀਦੇ ਆ, ਪਰ ਉਹਨਾਂ ਦਾ ਨਿਤਾਰਾ ਵੀ ਹੋਣਾ ਚਾਹੀਦਾ, ਔਰ ਇੱਕ ਜਿਹੜੀ ਸਪੱਸ਼ਟਤਾ ਆ, ਹੈ ਨਾ, ਉਹ ਵੀ ਲੋਕਾਂ ਦੇ ਲਈ ਸਾਹਮਣੇ ਰਹਿਣੀ ਚਾਹੀਦੀ ਹੈ, ਤਾਂ ਕਿ ਇੱਕ ਕਲੀਅਰ ਜਿਹੜੀ ਪਿਕਚਰ ਹੈ ਉਹ ਲੋਕਾਂ ਨੂੰ ਦਿਸਦੀ ਰਹੇ। ਬਾਕੀ ਕਿਉਂਕਿ ਜਦੋਂ ਤੁਸੀਂ ਕੋਈ ਵੀ ਉਪਰਾਲਾ ਕਰਦੇ ਆ ਤਾਂ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਓਪੀਨੀਅਨਸ ਆ, ਦੋਨੋਂ ਤਰ੍ਹਾਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਤੁਹਾਨੂੰ ਜ਼ਰੂਰ ਸੁਣਨ ਨੂੰ ਮਿਲਣੀ ਹੈ, ਔਰ ਮੈਨੂੰ ਲੱਗਦਾ ਹੁੰਦਾ ਕਿ ਜ਼ਰੂਰੀ ਵੀ ਬਹੁਤ ਹੈ ਜਦੋਂ ਤੁਸੀਂ ਅੱਗੇ ਵੱਧਦੇ ਆ। ਜੇਕਰ ਹਮੇਸ਼ਾ ਹਰ ਕੋਈ ਜਿਹੜਾ ਆ ਉਹ ਸਿਰਫ ਤੇ ਸਿਰਫ ਤੁਹਾਡੇ ਪੱਖ ਦੀ ਵੀ ਗੱਲ ਕਰਦਾ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਸੁਧਾਰ ਕਿੱਥੇ ਕਰਨਾ, ਹੈ ਨਾ। ਤੇ ਜੇਕਰ ਕੋਈ ਤੁਹਾਨੂੰ ਰੋਕ ਕੇ ਤੁਹਾਡੀ ਕੌਣ ਤਾਂ ਹੀ ਦੱਸ ਦਿੰਦਾ ਨਾ, ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਵੱਡੀ ਗੱਲ ਹੁੰਦੀ ਆ। ਜੇ ਉਹ ਤੁਹਾਨੂੰ ਦੱਸਦਾ ਪਰ ਜਦੋਂ ਅਸੀਂ ਉਹਨਾਂ ਨੂੰ ਉਣਤਾਈ ਨਹੀਂ ਦੱਸਦੇ ਜਿਹਨਾਂ ਨੂੰ ਸੁਧਾਰ ਦੀ ਲੋੜ ਹੈ, ਤਾਂ ਫਿਰ ਅਸੀਂ ਆਪਸ ਦੇ ਵਿੱਚ ਹੀ ਜੇ ਨਿੰਦਿਆ ਦੇ ਵਿੱਚ ਪੈ ਜਾਂਦੇ ਹਾਂ ਤਾਂ ਫਿਰ ਉਹਦਾ ਕੋਈ ਜ਼ਿਆਦਾ ਵੱਡਾ ਅਸਰ ਨਹੀਂ ਹੁੰਦਾ, ਜਾਂ ਕਹਿ ਲਓ ਵੀ ਉਹ ਸੁਧਾਰ ਦੇ ਵਿੱਚ ਬਹੁਤਾ ਯੋਗਦਾਨ ਨਹੀਂ ਪਾਉਂਦੀ। ਹਾਂ, ਜਦੋਂ ਅਸੀਂ ਕੁਛ ਇਹੋ ਜਿਹਾ ਜੋ ਸਾਨੂੰ ਲੱਗਦਾ ਕਿ ਹਾਂ ਇੱਥੇ ਸੁਧਾਰ ਹੋਣਾ ਚਾਹੀਦਾ ਜਾਂ ਇਹੋ ਜਿਹਾ ਸੋਚਦੇ ਹਾਂ, ਤਾਂ ਉਸ ਨੂੰ ਸਾਂਝਾ ਕਰਨਾ ਜਿਹੜਾ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਗਲਤ ਹੁੰਦਾ ਹੈ। ਸੋ ਇਸ ਕਰਕੇ ਆਲੋਚਨਾ ਜਿਹੜੀ ਹੈ ਉਹ ਹੈਲਦੀ ਕ੍ਰਿਟੀਸਿਜ਼ਮ ਵਜੋਂ ਹੋਣੀ ਜ਼ਰੂਰੀ ਵੀ ਹੈ। ਅਤੇ ਅਸੀਂ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਜਿਹੜੀ ਗੱਲਬਾਤ ਹੈ ਗਾਹੇ ਵਗਾਹੇ ਕਰਦੇ ਵੀ ਰਹਿੰਦੇ ਹਾਂ। ਅਤੇ ਅੱਜ ਵੀ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੀ ਉਸਾਰੀ ਹੋਈ ਹੈ ਉਸਦਾ ਉਦਘਾਟਨ ਵੀ ਹੈ ਵੈਸਟ ਦੇ ਮੈਲਬਨ ਦੇ ਵੈਸਟ ਏਰੀਏ ਦੇ ਵਿੱਚ। ਸੋ ਉੱਥੇ ਵੀ ਅੱਜ ਪਹੁੰਚਾਂਗੇ ਅਤੇ ਕੋਸ਼ਿਸ਼ ਰਹੇਗੀ ਕਿ ਉੱਥੋਂ ਕੁਛ ਜਿਹੜੀਆਂ ਤਸਵੀਰਾਂ ਆ ਉਹ ਵੀ ਅਸੀਂ ਸਾਂਝੀਆਂ ਕਰ ਸਕੀਏ ਉਸ ਸਮਾਗਮ ਦੀਆਂ, ਅਤੇ ਤੁਹਾਡੇ ਨਾਲ ਫੇਸਬੁੱਕ ਪੇਜ ਦੇ ਰਾਹੀਂ ਉਹ ਸਾਂਝ ਜਿਹੜੀ ਆ ਅਸੀਂ ਪਾ ਸਕੀਏ। ਚਲੋ ਫਿਰ ਅਗਲਾ ਜਿਹੜਾ ਸਿਲਸਿਲਾ ਜੀ ਉਹ ਹੈ ਕੀ ਹਾਲ ਚਾਲ ਆਸਟ੍ਰੇਲੀਆ ਦਾ, ਅਤੇ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਸਾਂਝ ਪਾਉਂਦੇ ਨੇ ਰਘਬੀਰ ਸਿੰਘ ਧੰਜਲ ਹੋਰੀ, ਇਸ ਵੇਲੇ ਜੁੜ ਚੁੱਕੇ ਨੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਧੰਜਲ ਸਾਹਿਬ,
ਹਾਲ ਚਾਲ ਵਧੀਆ ਜੀ, ਕਿਉਂਕਿ ਤੁਹਾਨੂੰ ਪਤਾ ਹੀ ਆਸਟ੍ਰੇਲੀਆ ਦੇ ਮੈਲਬਨ ਦੇ ਸ਼ਹਿਰ ਦੀ ਜੇ ਗੱਲ ਕਰੀਏ ਤੇ ਇੱਕ ਦਿਨ ਦੇ ਚਾਰ ਮੌਸਮਾਂ ਵਾਲੀ ਜਿਹੜੀ ਕਹਾਵਤ ਆ ਕੋਈ ਬਾਹਲੀ ਝੂਠੀ ਨਹੀਂ ਲੱਗ ਰਹੀ
ਜੀ।
ਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਰਸਾਤ ਤੇ ਕੜਾਕੇ ਦੀ ਗਰਮੀ, ਤੇ ਇਹ ਇੱਕ ਬੜਾ ਇੱਕ ਚਿੰਤਾ ਦਾ ਵਿਸ਼ਾ ਕਿਉਂਕਿ ਇਹਦੇ ਨਾਲ ਜਿਹੜੀਆਂ ਸਿਹਤ ਤੇ ਬੜਾ ਪ੍ਰਭਾਵ ਪੈ ਰਿਹਾ ਕਿ ਲੋਕਾਂ ਨੂੰ ਫਲੂ ਤੇ ਖਾਂਸੀ ਜ਼ੁਕਾਮ ਨਜ਼ਲਾ ਜਿਹੜਾ ਆਮ ਹੋ ਰਿਹਾ ਆ। ਤਾਂ ਇਹ ਮਤਲਬ ਅੱਜ ਕੱਲ੍ਹ ਮੈਨੂੰ ਲੱਗਦਾ ਨਹੀਂ ਅਸੀਂ ਸਾਨੂੰ ਅਸੀਂ ਵੈਸੇ ਤਾਂ ਗਰਮੀ ਹੋਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਨਹੀਂ ਜੀ ਅਸੀਂ ਗਰਮੀ ਦੇ ਮੌਸਮ ਦੇ ਵਿੱਚ ਹੈਗੇ ਹਾਂ।
ਬਿਲਕੁਲ, ਅੱਜ ਸਵੇਰੇ ਜਦੋਂ ਮੈਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਰਹੀ ਸੀ ਤੇ ਮੈਂ ਇਹੀ ਦੱਸ ਰਹੀ ਸੀ ਕਿਉਂਕਿ ਹਰ ਹਫ਼ਤੇ ਹੀ ਇਸ ਤਰ੍ਹਾਂ ਹੁੰਦਾ ਕਿ ਜਿਸ ਦਿਨ ਆਪਾਂ ਮਾਰਨਿੰਗ ਸ਼ੋ ਕਰਦੇ ਹਾਂ ਉਸ ਤੋਂ ਪਹਿਲਾਂ ਮੀਂਹ ਪੈ ਕੇ ਹਟਿਆ ਹੁੰਦਾ, ਪਰ ਅੱਜ ਦੇਖੋ ਕੱਲ੍ਹ ਵੀ ਮੀਂਹ ਪੈ ਰਿਹਾ ਸੀਗਾ, ਮੌਸਮ ਜਿਹੜਾ ਹੈ ਉਹ ਗਿੱਲਾ ਗਿੱਲਾ ਹੀ ਰਿਹਾ ਕਿਉਂਕਿ ਮੀਂਹ ਕਣੀ ਜਿਹੜੀ ਉਹ ਲਗਾਤਾਰ ਲੱਗੀ ਹੋਈ ਹੈ ਹਨਾ। ਤੇ ਅੱਜ ਦਾ ਜਿਹੜਾ ਦਿਨ ਹੈ ਉਹ ਵੀ ਬੱਦਲਬਾਈ ਵੀ ਬਣੀ ਹੋਈ ਹੈ, ਹੋ ਸਕਦਾ ਵਿੱਚ ਵਿੱਚ ਬਰਸਾਤ ਵਰਗਾ ਵੀ ਮੌਸਮ ਜਿਹੜਾ ਦੇਖਣ ਨੂੰ ਮਿਲੇ। ਸੋ ਇਸ ਕਰਕੇ ਵਾਕਈ ਗਰਮੀ ਦੇ ਮੌਸਮ ਦੇ ਵਿੱਚ ਏਦਾਂ ਅਜੇ ਤੱਕ ਮਹਿਸੂਸ ਤਾਂ ਨਹੀਂ ਹੋਇਆ, ਇੱਕ ਅੱਧਾ ਦਿਨ ਕੋਈ ਇਹੋ ਜਿਹਾ ਗਿਆ, ਪਰ ਗਰਮੀ ਗਰਮੀ ਵਰਗੀ ਨਹੀਂ ਆਈ ਅਜੇ ਮੈਲਬਨ ਦੇ ਵਿੱਚ ਖਾਸ ਤੌਰ
ਗਰਮੀ ਗਰਮੀ
ਜੀ
ਜੀ ਗਰਮੀ ਦੇ ਵਿੱਚ ਵੀ ਲੋਕਾਂ ਨੇ ਆਪਣੀਆਂ ਰਜਾਈਆਂ ਨਹੀਂ ਸਾਂਭੀਆਂ ਹਲੇ, ਤੇ ਏਦਾਂ ਦੀ ਗਰਮੀ ਹੈ
ਜੀ ਜੀ ਬਿਲਕੁਲ। ਪਰ ਮੌਸਮ ਨੂੰ ਲੈ ਕੇ ਨਾ ਕਾਫੀ ਤਰ੍ਹਾਂ ਦੇ ਪਹਿਲਾਂ ਜਿੱਦਾਂ ਭਵਿੱਖਬਾਣੀ ਵੀ ਪਹਿਲਾਂ ਕੀਤੀ ਗਈ ਔਰ ਪਹਿਲਾਂ ਤੋਂ ਮੌਸਮ ਵਿਭਾਗ ਵੱਲੋਂ ਵੀ ਜਾਂ ਜਿਹੜੀਆਂ ਸਟੇਟ ਐਮਰਜੈਂਸੀ ਸਰਵਿਸਿਸ ਆ ਉਹਨਾਂ ਵੱਲੋਂ ਵੀ ਪਲੈਨ ਐਂਡ ਪ੍ਰਿਪੇਅਰ ਰਹਿਣ ਦੇ ਜਿਹੜੇ ਆਦੇਸ਼ ਆ ਉਹ ਦਿੱਤੇ ਗਏ ਆ। ਤੇ ਜਿਹੜਾ ਕੁਈਨਸਲੈਂਡ ਦੇ ਵਿੱਚ ਕਹਿੰਦੇ ਵੀ ਲੋਕਾਂ ਨੇ ਬੜੀ ਅਫੜਾ ਤਫਰੀ ਮਚਾਤੀ, ਕਹਿੰਦੇ ਵੀ ਸਟੋਰਾਂ ਦੀਆਂ ਜਿਹੜੀਆਂ ਸ਼ੈਲਫਸ ਆ ਉਹ ਖਾਲੀ ਹੋ ਗਈਆਂ ਕਿਉਂਕਿ ਲੋਕਾਂ ਨੇ ਗਰੋਸਰੀ ਸ਼ੋਪਿੰਗ ਵਗੈਰਾ ਕਰ ਲਈ। ਕਾਰਨ ਕੀ ਸੀ ਕਿ ਉੱਥੇ ਜੈਸਪਰ ਨਾਮ ਦਾ ਜਿਹੜਾ ਤੂਫਾਨ ਆ ਉਹ ਆਉਣ ਦਾ ਇੱਕ ਜਿਹੜਾ ਖਤਰਾ ਆ ਉਹ ਬਣਿਆ ਹੋਇਆ
ਜੀ
ਜੀ।
ਤੇ ਨਹੀਂ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ, ਹਾਂਜੀ ਇਹ ਜਿਹੜਾ ਖਤਰਾ ਇਹ ਖਤਰੇ ਦੇ ਨਾਲ ਅਫੜਾ ਤਫੜੀ ਬਾਜ਼ਾਰ ਦੇ ਵਿੱਚ ਕੋਈ ਵੀ ਐਸੀ ਖਬਰ ਹੋਵੇ ਜਿਹਦੇ ਨਾਲ ਤੁਹਾਡਾ ਜਨ ਜੀਵਨ ਜਿਹੜਾ ਆ ਪ੍ਰਭਾਵਿਤ ਹੋਣਾ ਆ, ਤਾਂ ਇਹ ਜਾਂ ਇਹ ਕਹਿ ਲਈਏ ਵੀ ਜਿਹੜੇ ਆਸਟ੍ਰੇਲੀਅਨ ਲੋਕ ਨੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਓਨੇ ਗਹਿਰੇ ਸੰਕਟ ਨਹੀਂ ਦੇਖੇ, ਤੇ ਚਾਹੇ ਉਹ ਕੋਰੋਨਾ ਕਾਲ ਦੀ ਗੱਲ ਹੋਵੇ ਟੋਇਲਟ ਪੇਪਰਾਂ ਨੂੰ ਸ਼ੈਲਫਾਂ ਤੋਂ ਚੱਕਣ ਦੀ ਗੱਲ ਹੋਵੇ, ਤੇ ਚਾਹੇ ਕਿਸੇ ਹੋਰ ਐਸੀ ਕੋਈ ਚੇਤਾਵਨੀ ਆ ਜਾਵੇ ਜਿਹਦੇ ਕਰਕੇ ਵੀ ਤੁਹਾਨੂੰ ਚਾਰ ਦਿਨ ਪਾਣੀ ਨਹੀਂ ਮਿਲਣਾ ਤੇ ਹਫੜਾ ਦਫੜੀ ਮਚਣੀ, ਅਸਲ ਜ਼ਿੰਦਗੀ ਮੂਲ ਜ਼ਿੰਦਗੀ ਜਿਹੇ ਜਿਹੀਆਂ ਸਮੱਸਿਆਵਾਂ ਅਸੀਂ ਜਿਵੇਂ ਗੋਰੇ ਕਹਿੰਦੇ ਨੇ ਥਰਡ ਵਰਲਡ ਕੰਟਰੀ ਜਿਹੜੀਆਂ ਅਸੀਂ ਦੇਖ ਕੇ ਉਹ ਪ੍ਰੋਬਲਮਾਂ ਦੇਖ ਕੇ ਆਏ ਹਾਂ, ਸਾਨੂੰ ਸ਼ਾਇਦ ਇਹ ਸਮੱਸਿਆਵਾਂ 2 ਦਿਨ ਜੇ ਖਾਣਾ ਨਾ ਮਿਲੂ ਤਾਂ ਕੋਈ ਇਹ ਸਮੱਸਿਆ ਕੋਈ ਬਾਹਲੀ ਵੱਡੀ ਨਹੀਂ ਲੱਗਦੀ।
ਬਿਲਕੁਲ ਜੀ, ਬਿਜਲੀ ਪਾਣੀ ਵੀ ਕਈ ਵਾਰ ਹੁੰਦਾ ਨਾ ਵੀ ਆਪਣਾ ਤਾਂ ਆਦਤ ਪਈ ਹੁੰਦੀ ਆ ਵੀ ਬਿਜਲੀ ਦਾ ਕੱਟ ਲੱਗਣਾ ਤੇ ਅੱਜ ਇੰਨੇ ਘੰਟੇ ਦਾ ਲੱਗਣਾ ਹੀ ਆ, ਪਰ ਇੱਥੇ ਜਦੋਂ ਕੋਈ ਇਹੋ ਜਿਹੀ ਵਿਪਤਾ ਅਚਾਨਕ ਆ ਜਾਂਦੀ ਆ ਤਾਂ ਉਹ ਫਿਰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਕਿਉਂਕਿ ਜਨ ਜੀਵਨ ਜਿਹੜਾ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਜਾਂਦਾ। ਤੇ ਇਹ ਕਿਹਾ ਜਾ ਰਿਹਾ ਹੈ ਕਿ ਕੇਨਸ ਦੇ ਨੇੜੇ ਤੱਕ ਕੁਛ ਜਿਹੜੇ ਸਬਰਬ ਆ ਸ਼ਹਿਰ ਜਿਹੜੇ ਆ ਉਹ ਹਿੱਟ ਹੋ ਸਕਦੇ ਆ, ਹਾਈ ਰਿਸਕ ਦੇ ਉੱਤੇ ਆ, ਕੇਪ ਮੈਲਵਿਨ, ਲਸੈਂਡਾ, ਕੁਕ ਟਾਊਨ ਤੇ ਕੇਨਸ ਦਾ ਆਪਣਾ ਵੀ ਜਿਹੜਾ ਇਲਾਕਾ ਆ ਉਹ ਵੀ ਜਿਹੜਾ ਹਿੱਟ ਹੋ ਸਕਦਾ ਆ ਇਸ ਤੂਫਾਨ ਦੇ ਨਾਲ। ਪਰ ਅੱਜ ਸ਼ਾਮ ਤੱਕ ਕਹਿੰਦੇ ਇਹਦਾ ਅਸਰ ਜਿਹੜਾ ਆ ਉਹ ਘਟਣਾ ਵੀ ਆ, ਪਰ ਮੰਗਲਵਾਰ ਨੂੰ ਦੁਬਾਰਾ ਇਹਦਾ ਜਿਹੜਾ ਖਤਰਾ ਆ ਉਹ ਬਣਿਆ ਹੋਇਆ ਆ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਰਕਾਰ ਵੱਲੋਂ ਵੀ ਕਿਹਾ ਗਿਆ ਆ ਕਿ ਜਿਹੜੇ ਲੋਕ ਆ ਉਹ ਸ਼ਾਂਤ ਰਹਿਣ। ਪਰ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਉਦੋਂ ਕੋਵਿਡ ਦੇ ਦੌਰਾਨ ਜਦੋਂ ਟੋਇਲਟ ਪੇਪਰ ਦੀ ਤੰਗੀ ਆ ਗਈ ਸੀ, ਇੱਥੋਂ ਤੱਕ ਕਿ ਬਹੁਤ ਸਾਰੀਆਂ ਹੋਰ ਚੀਜ਼ਾਂ ਦੀ ਵੀ ਬਹੁਤ ਵੱਡੇ ਪੱਧਰ ਤੇ ਤੰਗੀ ਆਈ ਸੀ, ਤੇ ਹੁਣ ਵੀ ਕਹਿੰਦੇ ਲੋਕਾਂ ਨੇ ਨਾ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਪਲਾਨ ਕੀਤੀਆਂ ਹੋਈਆਂ ਸੀ ਹਨਾ, ਕਿਉਂਕਿ ਅੱਗੇ ਛੁੱਟੀਆਂ ਆ ਰਹੀਆਂ ਆ ਤੇ ਕੁਇਨਜ਼ਲੈਂਡ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਪਲਾਨ ਕੀਤੀਆਂ ਹੋਈਆਂ ਸੀਗੀਆਂ, ਔਰ ਕੁਇਨਜ਼ਲੈਂਡ ਨੂੰ ਵੀ ਜ਼ਿਆਦਾ ਇਸ ਚੀਜ਼ ਦਾ ਜਿਹੜਾ ਖਤਰਾ ਆ ਉਹ ਤੰਗ ਕਰ ਰਿਹਾ ਆ, ਤੇ ਉਹ ਜਿਹੜੇ ਪਲਾਨ ਆ ਉਹ ਜ਼ਰੂਰ ਪ੍ਰਭਾਵਿਤ ਹੋਏ ਆ, ਕਿਉਂਕਿ ਜਿਹੜੇ ਹੁੰਦੇ ਨਾ ਫੈਰੀਆਂ ਚੱਲਦੀਆਂ ਆ ਹਨਾ, ਜਾਂ ਫਿਰ ਸਮੁੰਦਰ ਦੇ ਵਿੱਚ ਵੀ ਕੁਛ ਜਿਹੜੀਆਂ ਗਤੀਵਿਧੀਆਂ ਆ ਉਹਨਾਂ ਨੂੰ ਵੀ ਖਾਸ ਤੌਰ ਦੇ ਉੱਤੇ ਰੋਕ ਦੇਣ ਦੀ ਜਿਹੜੀ ਚੇਤਾਵਨੀ ਲੋਕਾਂ ਨੂੰ ਜਾਰੀ ਕੀਤੀ ਗਈ ਆ, ਤੇ ਨਾਲ ਹੀ ਨਾਲ ਜਿਹੜੇ ਖੇਤਰਾਂ ਦੇ ਵਿੱਚ ਉਹ ਰਹਿੰਦੇ ਆ ਉੱਥੇ ਵੀ ਉਹਨਾਂ ਨੂੰ ਸੁਚੇਤ ਹੋ ਕੇ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
ਜੀ ਜੀ ਠੀਕ ਹੈ ਜੀ, ਅੱਗੇ ਵਧਦੇ ਆ ਜੀ, ਆਪਾਂ ਇੱਕ ਜਿਹੜਾ ਸਮਾਜਿਕ ਵਿਸ਼ਾ ਆ ਉਹਦੇ ਉੱਤੇ ਗੱਲ ਕਰਦੇ ਆ। ਸਰਕਾਰ ਚਾਹੇ ਕੋਈ ਵੀ ਹੋਵੇ, ਜਿਹੜੇ ਮਰਜ਼ੀ ਮੁਲਕ 'ਚ ਹੋਵੇ, ਸਰਕਾਰਾਂ ਹਮੇਸ਼ਾ ਹੀ ਇਹ ਦਿਖਾਉਂਦੀਆਂ ਨੇ ਕਿ ਅਸੀਂ ਲੋਕ ਪੱਖੀ ਫੈਸਲੇ ਲੈਂਦੇ ਹਾਂ ਤੇ ਲੋਕਾਂ ਦੇ ਹੱਕ 'ਚ ਅਸੀਂ ਕੰਮ ਕਰ ਰਹੇ ਹਾਂ, ਤੇ ਜਿੰਨਾ ਵੀ ਸਰਕਾਰੀ ਜੰਤਰ ਤੰਤਰ ਹੁੰਦਾ ਆ ਉਹ ਮੌਜੂਦਾ ਸਰਕਾਰ ਦੇ ਥੱਲੇ ਹੀ ਹੁੰਦਾ ਆ। ਤੇ ਇਹਦੇ ਇਹ ਕੁਛ ਪਿਛਲੇ ਕਈ ਦਿਨਾਂ ਤੋਂ ਮੈਂ ਅਖਬਾਰਾਂ ਚਾਹੇ ਉਹ ਡੀ ਏ ਜਾਂ ਚਾਹੇ ਹੈਰਲਡ ਸਨ ਆ, ਜਦੋਂ ਵੀ ਆਪਾਂ ਜੇ ਆਪਾਂ ਰੋਜ਼ ਅਖਬਾਰ ਤੇ ਨਜ਼ਰ ਮਾਰੀਏ ਤੇ ਉਹਦੇ ਵਿੱਚ ਖਬਰ ਰੋਜ਼ ਆ ਰਹੀ ਆ ਤਕਰੀਬਨ ਬਈ ਜਿਹੜੀ ਘਰਾਂ ਦੀ ਘਾਟ ਆ, ਕਿਰਾਏ ਤੇ ਘਰ ਮਿਲਣੇ ਜਾਂ ਖਰੀਦਣੇ ਘਰ, ਤੇ ਘਰਾਂ ਦੀ ਜਿਹੜੀ ਕਿੱਲਤ ਆ ਉਹ ਬਹੁਤ ਜ਼ਿਆਦਾ ਆ, ਤੇ ਉਹਨੂੰ ਕਈ ਚੀਜ਼ਾਂ ਦੇ ਨਾਲ ਜੋੜਿਆ ਜਾ ਰਿਹਾ ਆ। ਪਹਿਲਾਂ ਤਾਂ ਇਹ ਜੋੜਿਆ ਜਾ ਰਿਹਾ ਵੱਧਦੀਆਂ ਕੀਮਤਾਂ, ਤੇ ਵੱਧਦੀਆਂ ਕੀਮਤਾਂ ਦੇ ਵਿੱਚ ਉਹ ਕਹਿ ਰਹੇ ਆ ਕਿ ਫੋਰਨ ਇਨਵੈਸਟਮੈਂਟ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਆ, ਜੇ ਫੋਰਨ ਇਨਵੈਸਟਮੈਂਟ ਜ਼ਿਆਦਾ ਹੋ ਰਹੀ ਆ ਤਾਂ ਕੀ ਉਹ ਪ੍ਰੋਪਰਟੀ ਕਿਸੇ ਫੋਰਨ ਇਨਵੈਸਟਰ ਨੇ ਪੈਸਾ ਲਾ ਕੇ ਬਣਾਈ ਹੈ, ਤਾਂ ਉਹ ਬਣਨ ਤੋਂ ਬਾਅਦ ਜੇ ਉਹ ਖਾਲੀ ਪਈ ਆ ਤੇ ਉਹ ਕਿਰਾਏ ਤੇ ਨਹੀਂ ਦਿੱਤੀ, ਤੇ ਉਹਦੇ ਉੱਤੇ ਵੀ 3 ਗੁਣਾ ਟੈਕਸ ਜਿਹੜਾ ਲਾਇਆ ਜਾਊਗਾ।
ਜੀ ਜੀ ਸੋ ਇਹ ਮੈਨੂੰ ਲੱਗਦਾ ਪਹਿਲਾਂ ਹੀ ਲੋਕਾਂ ਦੇ ਜੀ ਜੀ ਮਹਿੰਗਾਈ ਨੇ ਲੱਕ ਤੋੜਿਆ ਹੋਇਆ। ਜੀ
ਦੇਖੋ ਜੀ, ਇਹਦੇ ਵਿੱਚ ਅਸਲ ਦੇ ਵਿੱਚ ਮੈਂ ਤਾਂ ਇਹ ਸਮਝਦਾ ਬਈ ਆਸਟ੍ਰੇਲੀਆਈ ਸਰਕਾਰ ਜਦੋਂ ਦੇ ਆਪਾਂ ਆਏ ਆ, ਮੈਨੂੰ ਲੱਗਦਾ ਨਹੀਂ ਆ ਕਿ ਜੌਨ ਹਾਵਰਡ ਤੋਂ ਬਾਅਦ ਕੋਈ ਇਸ ਮੁਲਕ ਨੂੰ ਕੋਈ ਤਰੀਕੇ ਨਾਲ ਚਲਾ ਸਕਿਆ, ਪਰ ਲੋਕਾਂ ਕੋਲੇ ਦੂਸਰਾ ਜਿਹੜਾ ਆ ਬਦਲ ਕੋਈ ਜ਼ਿਆਦਾ ਨਹੀਂ ਹੁੰਦਾ, ਇਸ ਕਰਕੇ ਕਹਿੰਦੇ ਹੁੰਦੇ ਆ ਗਧੇ ਨੂੰ ਪਿਓ ਕਹੀ ਚੱਲੋ ਜੇ ਨਹੀਂ ਹੈ।
ਜੀ ਬਿਲਕੁਲ ਬਿਲਕੁਲ,
ਤੇ ਇਹ ਉਹੀ ਹਿਸਾਬ ਕਿਤਾਬ ਹੈ ਜੀ ਇਹਨਾਂ ਦੇ ਹੱਥਾਂ 'ਚ, ਸਰਕਾਰਾਂ ਦੇ ਕੋਈ ਆ ਨਹੀਂ ਰਿਹਾ। ਔਰ ਇਸ ਚੀਜ਼ ਨੂੰ ਦੂਸਰੀ ਚੀਜ਼ ਦੇ ਨਾਲ ਇਹਨਾਂ ਨੇ ਜੋੜਿਆ ਇਮੀਗ੍ਰੇਸ਼ਨ ਦੇ ਨਾਲ, ਉਹ ਕਹਿੰਦੇ ਆ ਜੀ ਇਮੀਗ੍ਰੇਸ਼ਨ ਜਿਹੜੀ ਆ ਜ਼ਿਆਦਾ ਹੋ ਰਹੀ ਆ ਤੇ ਇਮੀਗ੍ਰੇਸ਼ਨ ਨੂੰ ਘੱਟ ਕੀਤਾ ਜਾਵੇ।
ਜੀ ਬਿਲਕੁਲ
ਹਾਂਜੀ
ਜੀ,
ਤੇ ਜਿਹਦੀ ਜਿਸ ਗੱਲ ਦੀ ਸਿੱਧੀ ਸਿੱਧੀ ਬਿਜਲੀ ਤੇ ਬਿਜਲੀ ਡਿੱਗਣੀ ਆ, ਤੇ ਇਸ਼ਾਰਾ ਇਹ ਕਰ ਰਹੇ ਨੇ ਪਿਛਲੇ ਕਈ ਦਿਨਾਂ ਦੇ ਵਿੱਚ ਉਹ ਇਹ ਸਟੂਡੈਂਟ ਵੀਜ਼ਿਆਂ ਤੇ ਕਰ ਰਹੇ ਨੇ।
ਜੀ ਜੀ ਜੀ, ਅੱਜ ਦੀ ਵੀ
ਕਿੰਨਾ ਕੁ ਅਸਰ ਪਏਗਾ, ਕਿੰਨਾ ਕੁ ਪ੍ਰਭਾਵ ਪਏਗਾ।
ਜੀ
ਹਾਂਜੀ, ਕਿੰਨਾ ਕੁ ਉਹਦਾ ਪ੍ਰਭਾਵ ਪਏਗਾ, ਕਿੰਨਾ ਕੁ ਉਹਦੇ ਮਤਲਬ ਇਹ ਗੱਲ ਸੱਚੀ ਆ, ਇਹ ਤਾਂ ਆਉਣ ਵਾਲੇ ਦਿਨਾਂ 'ਚ ਜਾਂ ਕੋਈ ਮਾਹਿਰ ਹੀ ਦੱਸ ਸਕਦਾ ਆ। ਪਰ ਕਹਿੰਦੇ ਹੁੰਦੇ ਨੇ ਵੀ ਜੇ ਗੱਲਬਾਤ ਸ਼ੁਰੂ ਹੋ ਜਾਵੇ, ਮੰਗਣ ਗੱਲਾਂ ਬਾਤਾਂ ਦੇਖ ਸਕਈਆ ਸ਼ੁਰੂ ਹੋ ਜਾਵੇ, ਤਾਂ ਮੁੰਡੇ ਦੇ ਵਿਆਹ ਦੀ ਗੱਲ ਤਾਂ ਚੱਲ ਹੀ ਪੈਂਦੀ ਹੁੰਦੀ ਆ, ਇਹ ਜੇ ਕੋਈ ਮੁੱਦਾ ਸ਼ੁਰੂ ਕਰ ਲਿਆ ਉਹਦੇ ਮਗਰ ਤਾਂ ਫਿਰ ਪੈਣਾ ਹੀ ਹੁੰਦਾ।
ਜੀ ਜੀ, ਵੈਸੇ ਕੰਜਲ ਸਾਹਿਬ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜਦੋਂ ਵੀ ਸਟੂਡੈਂਟ ਵੀਜ਼ਿਆਂ ਦੇ ਉੱਤੇ ਰੋਕ ਲੱਗੀ ਆ ਤਾਂ ਜਿਹੜੀ ਆਰਥਿਕਤਾ ਆ ਆਸਟ੍ਰੇਲੀਆ ਦੀ ਖਾਸ ਤੌਰ ਤੇ ਉੱਤੇ ਬਹੁਤ ਡਾਵਾਂਡੋਲ ਵੀ ਰਹੀ ਆ ਹਨਾ, ਤੇ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਦੁਬਾਰਾ ਜਿਹੜੇ ਵੀਜ਼ੇ ਆ ਉਹਨਾਂ ਨੂੰ ਖੋਲਣਾ ਪੈਂਦਾ ਆ। ਪਤਾ ਨੀ ਬਾਕੀ ਹਨਾ ਸਮਾਂ ਦੱਸੇਗਾ, ਹਾਲਾਤ ਦੱਸਣਗੇ ਕਿ ਕਿਸ ਤਰ੍ਹਾਂ ਦੇ ਬਣਦੇ ਆ, ਜੇਕਰ ਕੋਈ ਇਹੋ ਜਿਹੀ ਜਿਹੜੀ ਰੋਕ ਲੱਗਦੀ ਆ। ਵੈਸੇ ਪੂਰੀ ਰੋਕ ਤਾਂ ਨਹੀਂ ਲਗਾਉਣਗੇ, ਪਰ ਫਿਰ ਵੀ ਜ਼ਰੂਰ ਘਟਾ ਦੇਣਗੇ ਮੈਨੂੰ ਲੱਗਦਾ ਕਿ ਜਿਹੜੇ ਵੀਜ਼ੇ ਆ, ਤੇ ਜਿਹਦੇ ਨਾਲ ਅਸਰ ਜਿਹੜਾ ਆ ਉਹ ਦੋਨਾਂ ਪਾਸੇ ਕਿਸੇ ਵੀ ਪਾਸੇ ਜਾ ਸਕਦਾ ਹਨਾ, ਉਲਟ ਕਹਿੰਦੇ ਕਿਸੇ ਵੀ ਕਰ ਬੈਠ ਸਕਦਾ। ਜੀ
ਬਿਲਕੁਲ ਬਿਲਕੁਲ, ਭੈਣ ਜੀ ਦੇਖੋ ਇਹਦੇ ਵਿੱਚ ਏਦਾਂ ਹੈ ਕਿ ਆਪਾਂ ਤਾਂ ਆਮ ਲੋਕ ਆ, ਆਪਾਂ ਕੋਈ ਅਰਥ ਸ਼ਾਸਤਰੀ ਜਾਂ ਉਹ ਤਾਂ ਹੈ ਨਹੀਂ, ਆਪਾਂ ਨੂੰ ਬਹੁਤ ਜ਼ਿਆਦਾ ਆਪਾਂ ਨੂੰ ਮਤਲਬ ਅਰਥ ਵਿਵਸਥਾ ਬਾਰੇ ਕੋਈ ਮਹਾਰਤ ਹਾਸਲ ਆ, ਪਰ ਜਿੰਨਾ ਕੁ ਆਪਾਂ ਆਲੇ ਦੁਆਲੇ ਦੇਖਦੇ ਹਾਂ ਜਾਂ ਖਬਰਾਂ ਪੜ੍ਹਦੇ ਹਾਂ ਜਾਂ ਜਿੰਨੀ ਕੁ ਸੂਝ ਬੂਝ ਰੱਖਦੇ ਹਾਂ ਉਹਦੇ ਵਿੱਚ, ਉਹਦੇ ਵਿੱਚ ਆਸਟ੍ਰੇਲੀਆ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜੀ ਅਰਥ ਵਿਵਸਥਾ ਜਿਹੜੀ ਆ ਉਹ ਸਿਰਫ ਜਿਹੜੀ ਆਇਰਨ ਐਂਡ ਔਰ ਦੇ ਉੱਤੇ ਰਹਿ ਜਾਊਗੀ, ਜਿੰਨਾ ਕਿਸੇ ਜ਼ਮੀਨ ਦੇ ਥੱਲਿਓਂ ਕੱਢਦੇ ਨੇ ਸਮਾਨ ਉਹਦੇ ਆਸਰੇ ਹੀ ਰਹਿ ਜਾਣੇ, ਕਿਉਂਕਿ ਆਪਾਂ ਤੁਸੀਂ ਇਹ ਗੱਲ ਸੁਣ, ਆਪਾਂ ਸ਼ਾਇਦ ਅੱਗੇ ਵੀ ਇਹ ਗੱਲ ਕੀਤੀ ਆ ਤੇ ਤੁਸੀਂ ਸੁਣ ਕੇ ਹੈਰਾਨ ਹੋ ਗਏ, ਰਹਿੰਦੇ ਅਸੀਂ ਆਸਟ੍ਰੇਲੀਆ ਚ ਆ, ਪਾਸਪੋਰਟ ਸਾਡੇ ਕੋਲ ਆਸਟ੍ਰੇਲੀਆ ਦੇ ਆ, ਰੋਡ ਸਾਡੇ ਆਸਟ੍ਰੇਲੀਆ ਦੇ ਨੇ, ਪਰ ਅਸੀਂ ਅਸਲ ਦੇ ਵਿੱਚ ਰੂਲ ਫੋਲੋ ਕਰ ਰਹੇ ਹਾਂ ਚਾਈਨਾ ਦੇ ਉੱਤੇ, ਜੋ ਖਰਚਾ ਪਾਣੀ ਆ, ਜੋ ਅਸੀਂ ਪੇ ਕਰ ਰਹੇ ਹਾਂ, ਅਦਾ ਕਰ ਰਹੇ ਹਾਂ, ਉਹ ਅਸੀਂ ਅਮੈਰੀਕਨ ਡਾਲਰ ਦੇ ਵਿੱਚ ਕਰ ਰਹੇ ਹਾਂ ਤੇ ਕਮਾਈ ਅਸੀਂ ਆਸਟ੍ਰੇਲੀਅਨ ਡਾਲਰ ਦੇ ਵਿੱਚ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਚ ਅਕਸਰ ਦੁਨੀਆਂ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਆਸਟ੍ਰੇਲੀਆ ਚ ਕਮਾਈ ਬਹੁਤ ਆ, ਪਰ ਜਿੰਨੀ ਕਮਾਈ ਆ ਉਹਦੇ ਨਾਲ ਖਰਚੇ ਜੇ ਦੇਖੇ ਜਾਣ, ਤੇ ਜਦੋਂ ਅਮੈਰੀਕਨ ਡਾਲਰ ਦੇ ਨਾਲ ਅਸੀਂ ਅਰਥ ਵਿਵਸਥਾ ਨੂੰ ਕੰਪੇਅਰ ਕਰਦੇ ਹਾਂ, ਦੇਖੋ ਇਸ ਟਾਈਮ ਤਕਰੀਬਨ 63-65 ਸੈਂਟ ਦੇ ਆਸ ਪਾਸ ਅਮੈਰੀਕਨ ਆਸਟ੍ਰੇਲੀਅਨ ਡਾਲਰ ਅਮੈਰੀਕਾ ਦੇ ਹਿਸਾਬ ਨਾਲ ਖਰੀਦ ਰਿਹਾ ਆ, ਜਦੋਂ ਇੰਨਾ ਥੱਲੇ ਜਾਊ ਤਾਂ ਮਹਿੰਗਾਈ ਦਾ ਆਉਣਾ ਸੁਭਾਵਿਕ ਆ, ਤੇ ਇੰਟਰਸਟ ਰੇਟ ਵਧਾਉਣੇ, ਕਿਉਂਕਿ ਇੰਟਰਸਟ ਰੇਟ ਜਦੋਂ ਵਧਾਏ ਜਾਣਗੇ ਉਦੋਂ ਆਸਟ੍ਰੇਲੀਅਨ ਰੇਟ, ਆਸਟ੍ਰੇਲੀਅਨ ਡਾਲਰ ਦਾ ਰੇਟ ਅਮੈਰੀਕਨ ਡਾਲਰ ਦੇ ਨੇੜੇ ਤੇੜੇ ਪੁੱਜੇਗਾ, ਤੇ ਜਦੋਂ ਬਿਲਕੁਲ ਨੇੜੇ ਤੇੜੇ ਪੁੱਜੇਗਾ ਉਹਦੇ ਨਾਲ ਲੋਕਾਂ ਨੂੰ ਤਾਂ ਰਾਹਤ ਜਿਹੜੀ ਮਿਲਣੀ ਮਿਲਣੀ ਆ ਬਾਹਰੋਂ, ਤੇ ਪਰ ਅੱਜ ਦੀ ਰੇਟ ਦੇ ਵਿੱਚ ਉਮੀਦ ਇਹ ਹੁੰਦੀ ਆ ਡਾਲਰ ਘਟਾਉਣ ਦੀ ਕਿ ਬਾਹਰੋਂ ਫੋਰਨ ਇਨਵੈਸਟਮੈਂਟ ਆਵੇ, ਤੇ ਉਹ ਜੇ ਫੋਰਨ ਇਨਵੈਸਟਮੈਂਟ ਆ ਰਹੀ ਆ ਤੇ ਉਹ ਕਹਿੰਦੇ ਆ ਹੁਣ ਇਹ ਘਰ ਬਣਾਉਂਦੇ ਨੇ ਤੇ ਘਰਾਂ ਦੇ ਉੱਤੇ ਟੈਕਸ ਲਾ ਦੋ, ਮਤਲਬ ਮੈਨੂੰ ਤਾਂ ਇਹ ਨੀ ਸਮਝ ਲੱਗਦਾ ਸੱਪ ਦੇ ਮੂੰਹ ਚ ਕਿਰਲੀ ਆਈ ਆ ਵੀ ਕੀ ਚੱਲ ਰਿਹਾ ਆ, ਵੀ ਕਿਸੇ ਨੂੰ ਸਮਝੋ ਬਾਹਰ ਹੋਈ ਪਈ ਆ ਕਹਾਣੀ ਸਾਰੀ।
ਬਿਲਕੁਲ ਬਿਲਕੁਲ ਜੀ, ਤੇ ਇਹ ਹੀ ਆ ਫਿਰ ਹਾਲ ਚਾਲ ਆਸਟ੍ਰੇਲੀਆ ਦਾ ਅੱਜ।
ਆਸਟ੍ਰੇਲੀਆ ਦਾ ਹਾਲ ਚਾਲ ਇਹੀ ਹੈ ਜੀ, ਦੇਖੋ ਹੁਣ ਕ੍ਰਿਸਮਸ ਆ ਰਹੀ ਆ, ਕ੍ਰਿਸਮਸ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਗਹਿਮਾ ਗਹਿਮੀ ਤਾਂ ਹੈਗੀ ਆ, ਲੋਕੀ ਕਹਿੰਦੇ ਪੈਸੇ ਹੈ ਨੀ ਪਰ ਗਹਿਮਾ ਗਹਿਮੀ ਪੂਰੀ ਆ।
ਜੀ 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 ਬਿਲਕੁਲ ਜੀ, ਮੈਂ ਦੇਖਦੀ ਹਾਂ ਕਿ ਟਰਾਲੀਆਂ ਦੀਆਂ ਟਰਾਲੀਆਂ ਭਰ ਭਰ ਕੇ ਵੀ ਜਾ ਰਹੀਆਂ, ਪਰ ਇੱਕ ਹੋਰ ਗੱਲ ਜਿਹੜੀ ਧੰਦਰ ਸਾਹਿਬ ਸਾਹਮਣੇ ਆ ਰਹੀ ਹੈ ਕਿ ਸਟੋਰਾਂ ਦੇ ਵਿੱਚ ਚੋਰੀਆਂ ਬਹੁਤ ਵੱਧ ਗਈਆਂ, ਤੇ ਇਸੇ ਕਰਕੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਗਰੋਸਰੀ ਸਟੋਰਸ ਆ ਉਹਨਾਂ ਨੇ ਆਪਣੇ ਸਿਕਿਉਰਿਟੀ ਸਿਸਟਮ ਜਿਹੜੇ ਬੜੇ ਟਾਈਟ ਕਰ ਦਿੱਤੇ ਆ, ਤੇ ਬਹੁਤ ਜ਼ਿਆਦਾ ਸੈਂਸਰ ਲੱਗ ਗਏ ਆ ਹਨਾ ਐਂਟਰੀ ਤੇ, ਤੇ ਇਹਦੇ ਬਾਵਜੂਦ ਵੀ ਕਹਿੰਦੇ ਕਿ ਜਿਹੜੀਆਂ ਚੋਰੀਆਂ ਜਾ ਰਹੀ ਆ, ਮੈਨੂੰ ਲੱਗਦਾ ਕਾਰਨ ਇਹੀ ਆ ਕਿ ਲੋਕਾਂ ਕੋਲ ਪੈਸਾ ਤਾਂ ਹੈ ਨੀ, ਪਰ ਉਹ ਵੀ ਆ ਵੀ ਸੈਲੀਬ੍ਰੇਸ਼ਨ ਕਰਨ ਦੀ ਜਿਹੜੀ ਇੱਛਾ ਆ ਉਹ ਤਾਂ ਹੈ ਨਾ, ਸੋ ਉਸੇ ਤਹਿਤ ਇਹ ਸਾਰਾ ਕੁਛ ਹੋ ਰਿਹਾ, ਨਾ ਸਿਰਫ ਗਰੋਸਰੀ ਸਟੋਰਸ, ਜਿਹੜੇ ਦੂਸਰੇ ਸਟੋਰਸ ਆ ਉੱਥੇ ਵੀ, ਜਨਰਲ ਸਟੋਰਸ ਜਿਹੜੇ ਆ ਉੱਥੇ ਵੀ ਕਹਿੰਦੇ ਚੋਰੀਆਂ ਦੀਆਂ ਜਿਹੜੀਆਂ ਘਟਨਾਵਾਂ ਆ ਬਹੁਤ ਵੱਧ ਰਹੀਆਂ ਆ।
ਜੀ ਤੇ ਇਹ ਭੈਣ ਜੀ ਅਸਲ ਦੇ ਵਿੱਚ ਕਹਾਣੀ ਪਤਾ ਕੀ ਆ, ਕਹਾਣੀ ਜਿਹੜੀ ਹੈਗੀ ਲੋਕ ਜਿਹੜੀ ਅਰਥ ਵਿਵਸਥਾ ਆ ਉਹਨੇ ਸਾਡਾ ਜਿਹੜਾ ਜੀਵਨ ਤੇ ਜਿਹੜਾ ਦਿਮਾਗੀ ਸੰਤੁਲਨ ਉਹਨੇ ਵਿਗਾੜ ਰੱਖਿਆ ਹੋਇਆ ਆ, ਪਰ ਸਾਡਾ ਜਿਹੜਾ ਮਨ ਆ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨੀ ਹੈਗਾ ਵੀ ਕੁਛ ਵੀ ਸਭ ਕੁਛ ਠੀਕ ਨਹੀਂ ਆ ਇਹ ਮੰਨਣ ਨੂੰ।
ਜੀ ਜੀ ਜੀ
ਹਾਂਜੀ
ਜੀ,
ਤਾਂ ਜਿਹੜਾ ਸਾਡਾ ਵਿਹਾਰ ਆ, ਜਿਹੜਾ ਰਹਿਣਾ ਖਰਚਣਾ ਜਾਣਾ ਆਉਣਾ, ਉਹ ਸਾਡੀਆਂ ਆਦਤਾਂ ਜਿਹੜੀਆਂ ਆ ਆਦਤਾਂ ਉਸੇ ਤਰ੍ਹਾਂ ਹੀ ਚੱਲਦੀਆਂ ਨੇ, ਤੇ ਇਸ ਕਰਕੇ ਥੋੜਾ ਜਿਹਾ ਇਹ ਗੋਰਿਆਂ ਦੇ ਕਹਿਣ ਵਾਂਗੂ ਵੀ ਨਿਊ ਨੋਰਮਲ ਹੁੰਦੇ ਹੁੰਦੇ ਨੂੰ ਕਾਫੀ ਟਾਈਮ ਲੱਗ ਜਾਣਾ।
ਹਾਂਜੀ ਬਿਲਕੁਲ। ਅੱਛਾ ਇਹ ਗੱਲ ਜਿਹੜੀ ਹੈ ਸਿਰਫ ਦੇਖ ਲਓ ਆਸਟ੍ਰੇਲੀਆ ਦੀ ਨਹੀਂ, ਖੈਰ ਆਪਾਂ ਤਾਂ ਇਸ ਸਿਲਸਿਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਗੱਲਬਾਤ ਜਿਹੜੀ ਆ ਆਸਟ੍ਰੇਲੀਆ ਦੀ ਕਰਦੇ ਹਾਂ, ਆਸਟ੍ਰੇਲੀਆ ਦੇ ਹਾਲ ਚਾਲ ਨੂੰ ਅਸੀਂ ਸਾਂਝਾ ਕਰਦੇ ਹਾਂ, ਪਰ ਦੇਖੋ ਅਮੈਰੀਕਾ ਦੇ ਵਿੱਚ ਵੀ ਇਹ ਜਿਹੜੀ ਸਮੱਸਿਆ ਹੈ ਨਾ ਉਹ ਸਾਹਮਣੇ ਆਈ ਆ ਵੀ ਉੱਥੇ ਵੀ, ਖੈਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਪਤਾ ਲੱਗਦਾ ਹੈ ਕਿ ਉੱਥੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ, ਪਰ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਕ੍ਰਿਸਮਸ ਦੇ ਨੇੜੇ ਜਾ ਕੇ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਜਾਂ ਇਹੋ ਜਿਹੀਆਂ ਘਟਨਾਵਾਂ ਚੋਰੀਆਂ ਦੀਆਂ ਜਿਹੜੀਆਂ ਨਾ ਉਹ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੋ ਰਹੀਆਂ। ਇੱਥੇ ਵੀ ਹੁਣ ਜਿਵੇਂ ਕੋਲਸ ਹੋ ਗਿਆ, ਮਾਇਰ ਹੋ ਗਿਆ, ਜਿਹੜੇ ਬਹੁਤ ਵੱਡੇ ਸਟੋਰ ਨੇ ਹਨਾ, ਉੱਥੇ ਉਹਨਾਂ ਵੱਲੋਂ ਇਹ ਸ਼ਿਕਾਇਤਾਂ ਜਿਹੜੀਆਂ ਆ ਦਰਜ ਕਰਵਾਈਆਂ ਜਾ ਰਹੀਆਂ ਆ। ਸੋ ਬਿਲਕੁਲ ਗੱਲ ਇਹੀ ਆ ਕਿ ਸਾਡੀ ਜਿਹੜੀ ਇੱਕ ਮਾਨਸਿਕ ਸਥਿਰਤਾ ਜਿਹੜੀ ਹੈ ਨਾ ਉਹ ਕਾਫੀ ਪ੍ਰਭਾਵਿਤ ਹੋਈ ਆ, ਸੋ ਉਹ ਸਥਿਰ ਨਾ ਹੋਣ ਕਰਕੇ ਇਹ ਜਿਹੜੇ ਹਾਲਾਤ ਆ ਉਹ ਬਣ ਰਹੇ ਆ। ਪਰ ਤੁਹਾਡਾ ਕਹਿਣਾ ਜਿਹੜਾ ਬਿਲਕੁਲ ਸਹੀ ਆ ਵੀ ਅਸੀਂ ਮੰਨਣ ਦੇ ਲਈ ਤਿਆਰ ਨਹੀਂ ਹੈਗੇ, ਤੇ ਅਸੀਂ ਉਦਾਂ ਹੀ ਆ ਵੀ ਸਾਰਾ ਕੁਛ ਠੀਕ ਆ ਏਦਾਂ ਹੀ ਦਿਖਾਉਣਾ ਚਾਹੁੰਦੇ ਆ, ਪਰ ਅਸਲ ਦੇ ਵਿੱਚ ਬਹੁਤ ਕੁਛ ਪਿੱਛੇ ਠੀਕ ਨਹੀਂ ਆ।
ਜੀ ਤੇ ਇਸ ਤੋਂ ਬਾਅਦ ਭੈਣ ਜੀ ਮੈਂ ਇੱਕ ਜਰਨਲ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ ਆ ਕਿ ਉਹ ਜਿਹੜੀ ਚਰਚਾ ਆ ਕ੍ਰਿਸਮਸ ਆ ਰਹੀ ਆ, ਕ੍ਰਿਸਮਸ ਦੇ ਵਿੱਚ ਸਾਲ ਖਤਮ ਹੋਣ ਜਾ ਰਿਹਾ ਤੇ ਹਰ ਬੰਦਾ ਮਤਲਬ ਕੀ ਕਹਿੰਦੇ ਹੁੰਦੇ ਆ ਫੈਸਟੀਵਲ ਮੂਡ ਦੇ ਵਿੱਚ ਲੱਗ ਰਿਹਾ ਆ, ਪਰ ਤੁਸੀਂ ਇੱਕ ਚੀਜ਼ ਨੋਟਿਸ ਕਰੋ, ਕਿਉਂਕਿ ਆਪਾਂ ਆਸਟ੍ਰੇਲੀਆ ਦੇ ਹਾਲ ਚਾਲ ਦੀ ਗੱਲ ਕਰ ਰਹੇ ਹਾਂ, ਤਾਂ ਮੈਂ ਇਹਦੇ ਵਿੱਚ ਥੋੜਾ ਜਿਹਾ ਉਹਨਾਂ ਲੋਕਾਂ ਦੀ ਗੱਲ ਕਰਨਾ ਚਾਹੁੰਦਾ ਜਿਹੜੇ ਬਿਲਡਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀਆਂ ਜਿਹੜੀਆਂ, ਕਿਉਂਕਿ ਅਕਸਰ ਹੀ ਜਿਹੜੇ ਮਤਲਬ ਚਾਹੇ ਕੋਈ ਇਲੈਕਟ੍ਰੀਸ਼ਨ ਹੈ, ਚਾਹੇ ਕੋਈ ਪਲੰਬਰ ਆ, ਚਾਹੇ ਕੋਈ ਕਿਸੇ ਵੀ ਟਰੇਡਸਮੈਨ ਦਾ ਪਰਸਨ ਆ, ਜਦੋਂ ਉਹਦੇ ਨਾਲ ਕੋਈ ਦੋ ਚਾਰ ਮਿੰਟ ਗੱਲ ਕਰਦੇ ਆ, ਤਾਂ ਇਹ ਸੁਣ ਕੇ ਬੜਾ ਦੁੱਖ ਹੁੰਦਾ ਕਿ ਜੀ ਮੇਰੇ ਫਲਾਨੇ ਬਿਲਡਰ ਕੋਲੇ ਲੱਖ ਪਿਆ ਆ, ਮੇਰੇ ਫਲਾਨੇ ਬਿਲਡਰ ਕੋਲੇ 50,000 ਪਿਆ ਆ, ਫਲਾਨੇ ਕੋਲੇ ਮੇਰਾ 80,000 ਪਿਆ ਆ, ਤੇ ਮਤਲਬ ਫੇਰ ਇਹ ਗੱਲਾਂ ਸੁਣਦੇ ਜਦੋਂ ਉਹ ਬੰਦੇ ਬਾਰੇ ਸੋਚਦੇ ਆ, ਤਾਂ ਉਹ ਬੰਦੇ ਨੇ ਜੀ ਅਜੇ ਤਾਂ ਪਿਛਲੇ ਵੀਕ ਹੀ ਵੈਂਟਲੀ ਕਢਾਈ ਹੁੰਦੀ ਆ, ਪਿਛਲੇ ਵੀਕ ਹੀ ਮਰਸਰੀ ਕਢਾਈ ਹੁੰਦੀ ਆ, ਤਾਂ ਗੱਡੀਆਂ ਨਵੀਆਂ ਨਵੀਆਂ ਕਢਾਈਆਂ, ਤੇ ਮਤਲਬ ਦੇਖ ਕੇ ਉਹਨਾਂ ਦੇ ਹਾਲਾਤਾਂ ਤੇ ਵੀ, ਟਰੇਡਸਮੈਨ ਦੇ ਹਾਲਾਤ ਤੇ ਵੀ ਤਰਸ ਆਉਂਦਾ, ਤੇ ਫਿਰ ਗੁੱਸਾ ਵੀ ਆਉਂਦਾ ਵੀ ਜਦ ਤੁਹਾਨੂੰ ਪਤਾ ਆ ਵੀ ਤੁਹਾਡਾ ਜਿਹੜਾ ਸਾਰਾ ਜਿਹੜਾ ਕਾਰੋਬਾਰ ਫਾਈਨੈਂਸ਼ੀਅਲ ਸਿਸਟਮ ਨਹੀਂ ਚੱਲ ਰਿਹਾ, ਤੁਸੀਂ ਆਪਣੇ, ਤੁਸੀਂ ਠੀਕ ਆ ਰੋਜ਼ ਕੰਮ ਕਰਦੇ ਹੋ, ਪਰ ਆਪਣੇ ਕਾਰੋਬਾਰ ਦਾ ਤਰੀਕਾ ਵੀ ਫਿਰ ਬਦਲਣਾ ਪੈਣਾ ਆ, ਕਿਉਂ ਨਹੀਂ ਬਦਲ ਰਹੇ?
ਬਿਲਕੁਲ ਬਿਲਕੁਲ ਹਾਂ, ਜੇਕਰ ਤੁਹਾਡੇ ਆਪਣੇ ਖਰਚੇ ਪੂਰੇ ਹੋ ਰਹੇ ਆ, ਤਾਂ ਫਿਰ ਅੱਗੇ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਹਨਾ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਦੇਣਾ, ਮੈਨੂੰ ਲੱਗਦਾ ਕਿ ਉਹ ਆਪਣੇ ਤੌਰ ਦੇ ਉੱਤੇ, ਨਿੱਜੀ ਤੌਰ ਦੇ ਉੱਤੇ ਵੀ ਉਹਨਾਂ ਦੇ ਲਈ ਮੈਨੂੰ ਲੱਗਦਾ ਵੀ ਗਲਤ ਆ, ਪਰ ਇਸ ਤਰ੍ਹਾਂ ਕਿਉਂ ਹੋ ਰਿਹਾ ਆ ਔਰ ਇਹਦੇ ਉੱਤੇ ਉਹਨਾਂ ਨੂੰ ਵੀ ਝਾਤ ਜ਼ਰੂਰ ਪਾਉਣੀ ਚਾਹੀਦੀ ਹੈ ਵੈਸੇ।
ਜੀ ਪਿਛਲੇ ਦਿਨੀ ਆਹੀ ਇਸ ਵੀਕ ਦੇ ਵਿੱਚ ਮੈਨੂੰ ਇੱਕ ਗੋਰਾ ਕੰਕਰੀਟਰ ਮਿਲਿਆ ਔਰ ਮੈਨੂੰ ਬੜੇ ਉਹਨੇ ਆਪਣੀਆਂ ਗੱਲਾਂ ਬਾਤਾਂ ਦੱਸੀਆਂ, ਤੇ ਫਿਰ ਉਹ ਆਪਣੇ ਭਾਈਚਾਰੇ ਦੀ ਗੱਲ ਕਰਨ ਲੱਗ ਗਿਆ, ਫਿਰ ਉਹਨੇ, ਮੈਂ ਚਲੋ ਨਾਮ ਤਾਂ ਨੀ ਲੈਂਦਾ, ਫਿਰ ਉਹਨੇ ਇੱਕ ਬੜੇ ਨਾਮੀ ਗ੍ਰਾਮੀ ਇੱਕ ਬਿਲਡਰ ਦਾ ਨਾਮ ਲਿਆ ਤੇ ਕਹਿੰਦਾ ਤੁਸੀਂ ਉਹਨੂੰ ਜਾਣਦੇ ਹੋ? ਮੈਂ ਕਿਹਾ ਹਾਂਜੀ ਮੈਂ ਉਹਨੂੰ ਜਾਣਦਾ ਆ, ਤੇ ਕਹਿੰਦਾ ਜੀ ਮੇਰੇ ਮਤਲਬ ਐਕਸ ਅਮਾਊਂਟ ਆਫ ਫਿਗਰ ਜਿਹੜੀ ਮੇਰੀ ਆ, ਕਹਿੰਦਾ ਉਹਦੇ ਲਈ ਫਸੀ ਹੋਈ ਸੀਗੀ, ਅਸੀਂ ਉਹਨੂੰ ਬਹੁਤ ਤਰਲੇ ਮਿੰਨਤ ਕੀਤੇ, ਕਹਿੰਦਾ ਅਸੀਂ ਬਹੁਤ ਤਰਲਾ ਮਿੰਨਤਾਂ ਕੀਤੀਆਂ ਉਹਦੀਆਂ ਵੀ ਸਾਡਾ ਭਾਈ ਸਾਹਿਬ ਸਾਡੇ ਪੈਸੇ ਦੇ ਦਿਓ, ਕਿਸ ਕ੍ਰਿਸਮਸ ਆ ਰਹੀ ਆ, ਅਸੀਂ ਵੀ ਅੱਗੇ ਆਪਣੇ ਮੁਲਾਜ਼ਮਾਂ ਨੂੰ ਦੇਣੇ ਆ, ਸਪਲਾਇਰਾਂ ਨੂੰ ਦੇਣੇ ਆ, ਅਸੀਂ ਵੀ ਆਪਣਾ ਕੈਸ਼ ਫਲੋ ਕਰਾਉਣਾ ਆ, ਤੇ ਜਿਹੜੀ ਸਾਨੂੰ ਮਾਨਸਿਕ ਪਰੇਸ਼ਾਨੀ ਪਈ ਆ, ਕਿਉਂਕਿ ਤੰਗੀ ਦਾ ਟਾਈਮ ਆ, ਜੇ ਤੇਰੇ ਕੋਲ ਨਹੀਂ ਹੈਗੇ ਸਮਾਂ ਲੈ ਲਾ, ਟਾਈਮ ਲੈ ਲਾ, ਪੇਮੈਂਟ ਪਲਾਨ ਬਣਾ ਲਾ, ਤੇ ਕਹਿੰਦੇ ਜੀ ਨਹੀਂ ਤੋਂ ਕਿਸੇ ਗੱਲ ਤੇ ਹੀ ਨੀ ਆ ਰਿਹਾ ਗਾ, ਤੇ ਮਤਲਬ ਬੜਾ ਕਹਿੰਦਾ ਦੁੱਖ ਹੋਇਆ ਵੀ ਇਹ ਸੁਣ ਕੇ ਵੀ ਵਾਰ ਵਾਰ ਉਹਨੂੰ ਟਰਾਈ ਕਰਦੇ ਆ। ਫਿਰ ਜੀ ਫਿਰ ਮੈਂ ਕਹਾਣੀ ਲਿਖਣ ਲੱਗਿਆ ਸੀ ਫੇਸਬੁੱਕ ਤੇ, ਵੀ ਸੁਣਿਆ ਵੀ ਕਿਸੇ ਬਿਲਡਰ ਦੀ ਚਿਮਨੀ ਚੋਂ ਸੈਂਟ ਇੱਕ ਇਟਾਲੀਅਨ ਕੰਕਰੀਟਰ ਸੈਂਟਾ ਬਣ ਕੇ ਉਤਰਿਆ ਆ।
ਅੱਛਾ ਅੱਛਾ
ਹਾਂਜੀ, ਤੇ ਫਿਰ ਉਹ ਚਿਮਨੀ ਚੋਂ ਜਦੋਂ ਇਹ ਸੈਂਟ ਆਇਆ ਜੀ, ਇਹ ਸੈਂਟ ਆਇਆ ਸਾ ਸੀਗਾ, ਕਿਉਂਕਿ ਇਟਾਲੀਅਨ ਸੈਂਟਾ ਸੀਗਾ, ਇਹ ਸੈਂਟਾ ਲੈ ਕੇ ਤਾਂ ਕੁਛ ਨੀ ਆਉਂਦਾ ਜੀ, ਇਹ ਤਾਂ ਲੈ ਕੇ ਗਿਆ ਹੋਊਗਾ।
ਜੀ 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 ਬਿਲਕੁਲ
ਹਾਂਜੀ, ਤੇ ਫਿਰ ਉਹ ਕਹਿੰਦਾ ਜੀ, ਫਿਰ ਉਹ ਕਹਿੰਦਾ ਜੀ ਅਸੀਂ ਕਹਿੰਦਾ ਜਦੋਂ ਇਸ ਪੱਧਰ ਤੱਕ ਆ ਗਏ, ਤਾਂ ਕਹਿੰਦਾ ਸਾਡੀ ਸਾਰੀ ਪੇਮੈਂਟ ਬਾਹਰ ਆ ਗਈ, ਹੁਣ ਇਸ ਗੱਲ ਨੂੰ ਕੀ ਸਮਝੀਏ?
ਮੈਂ ਥੋੜਾ ਜਿਹਾ ਜ਼ਰੂਰ ਜਾਣਨਾ ਚਾਹਾਂਗੀ ਕਿ ਇਹ ਜਿਹੜੀ ਬਿਲਡਿੰਗ ਇੰਡਸਟਰੀ ਆ ਦੇ ਵਿੱਚ ਹਰ ਭਾਈਚਾਰੇ ਦੇ ਨਾਲ ਜਿਹੜੇ ਸੰਬੰਧਿਤ ਲੋਕ ਆ ਉਹ ਤਕਰੀਬਨ ਇਸੇ ਤਰ੍ਹਾਂ ਦਾ ਵਿਵਹਾਰ ਕਰ ਰਹੇ ਆ, ਜਾਂ ਫਿਰ ਇਹ ਖਾਸ ਤੌਰ ਦੇ ਉੱਤੇ ਸਾਡੇ ਭਾਈਚਾਰੇ ਦੇ ਵਿੱਚ ਲੋਕ ਆ?
ਭੈਣ ਜੀ ਮੈਂ ਇੱਕ ਗੱਲ ਬੜੀ ਇੱਥੇ ਮਤਲਬ ਬੜੇ ਮੈਂ ਵਿਚਾਰ ਕੀਤੀ ਆ, ਮੈਂ ਉਸ ਗੱਲ ਬਾਰੇ ਕਹਿਣਾ ਚਾਹੂੰਗਾ, ਜਿਵੇਂ ਕਿ ਚਲੋ ਹੁਣ ਪੋਰਟਰ ਡੇਵਿਸ ਮਾਰਕੀਟ ਦੇ ਵਿੱਚੋਂ ਚਲਿਆ ਗਿਆ, ਜੇ ਆਪਾਂ ਮੈਲਬਨ ਦੀ ਗੱਲ ਕਰਦੇ ਹਾਂ, ਜੇ ਉਹ ਮਾਰਕੀਟ ਦੇ ਵਿੱਚੋਂ ਚਲਿਆ ਗਿਆ, ਉਹ ਵੱਡਾ ਬਿਲਡਰ ਸੀਗਾ, ਉਹਦੇ ਕੋਲ ਉਨੀ ਇੰਸ਼ੋਰੈਂਸ ਵੀ ਹੋਊਗੀ, ਉਹਨੇ ਟਰੇਡਸਮੈਨ ਸਾਰਾ ਕੁਛ ਕੀਤਾ ਹੋਊਗਾ, ਕਿਉਂਕਿ ਕੋਈ ਵੀ ਉਹਦਾ ਜਿਹੜਾ ਡਾਇਰੈਕਟਰ ਆ ਕੁਛ ਵੀ, ਉਹ ਜੇਲ੍ਹ ਤਾਂ ਜਾਣਾ ਪਸੰਦ ਕਰੂਗਾ ਨਹੀਂ, ਤਾਂ ਇਸ ਕਰਕੇ ਉਹਨਾਂ ਨੇ ਇੰਸ਼ੋਰੈਂਸ ਤਾਂ ਉਸ ਲੈਵਲ ਦੀ ਲਈ ਹੋਊਗੀ ਕਿ ਟਰੇਡੀਆਂ ਦੇ ਜਿਹੜੇ ਪੈਸੇ ਨੇ ਉਹ ਦਿੱਤੇ ਗਏ ਹੋਣ। ਠੀਕ ਆ ਜੀ, ਤੇ ਉਹ ਜਦੋਂ ਮਾਰਕੀਟ ਦੇ ਵਿੱਚ ਚਲੇ ਗਏ, ਉਹ ਕੰਮ ਖਤਮ ਹੋ ਗਿਆ। ਹੁਣ ਜਦੋਂ ਆਪਣੇ ਕਿਸੇ ਵੀ ਬੰਦੇ ਨੂੰ ਤੁਸੀਂ ਮਿਲਦੇ ਹੋ ਜੀ, ਸੂਟ ਬੂਟ ਪਾਏ ਹੋਏ ਨੂੰ, ਵਧੀਆ ਗੱਡੀ 'ਚ ਉਤਰਦੇ ਨੂੰ, ਤਾਂ ਉਹ ਕਹਿੰਦੇ ਦੇਖੋ ਜੀ ਅਸੀਂ ਤਾਂ ਮਾਰਕੀਟ ਦੇ ਵਿੱਚ ਖੜੇ ਹਾਂ, ਸਾਡਾ ਤਾਂ ਸਿਸਟਮ ਚੱਲ ਰਿਹਾ ਆ, ਸਾਡੇ ਤਾਂ ਅਸੀਂ ਤਾਂ ਘਰ ਬਣਾ ਰਹੇ ਹੈਗੇ ਹਾਂ, ਦੇਖੋ ਏਡਾ ਵੱਡਾ ਪੋਸਟਰ ਡੇਵਿਸ ਸੀ ਉਹ ਤਾਂ ਬਸਟ ਹੋ ਗਿਆ ਜੀ, ਉਹ ਤਾਂ ਚਲਿਆ ਗਿਆ। ਫਿਰ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ, ਮੈਂ ਕਿਹਾ ਗੱਲ ਇਉਂ ਆ ਬਈ ਆਪਣੇ ਭਾਈਚਾਰੇ ਕਰਕੇ ਹੀ ਕੰਮ ਚੱਲੀ ਜਾ ਰਿਹਾ, ਕਿਉਂਕਿ ਜਿਹੜੇ ਟਰੇਡਸਮੈਨ ਨੇ ਭਾਈਚਾਰੇ ਦੇ ਵਿੱਚ ਜ਼ਿਆਦਾਤਰ ਭਾਈਚਾਰੇ ਦੇ ਹੁੰਦੇ ਆ, ਉਹ ਮੂੰਹ ਮੁਲਾਜੇ ਨੂੰ ਹੀ, ਜੇ ਤੁਸੀਂ ਉਹਨਾਂ ਸਾਰਿਆਂ ਦੇ ਸਮੇਂ ਸਿਰ ਭੁਗਤਾਨ ਕਰਨਾ ਹੋਵੇ ਵੀ ਸ਼ਾਇਦ ਤੁਸੀਂ ਪੋਰਟਰ ਡੇਵਿਸ ਤੋਂ ਪਹਿਲਾਂ ਚਲੇ ਗਏ ਹੁੰਦੇ।
ਬਿਲਕੁਲ ਬਿਲਕੁਲ ਜੀ ਜੀ ਜੀ, ਸਿਰਫ ਮੂੰਹ ਮੁਲਾਜੇ ਕਰਕੇ ਹੀ ਅਸੀਂ ਇੱਕ ਦੂਜੇ ਦਾ ਮਤਲਬ ਸਪੋਰਟ ਕਰਦੇ ਹਾਂ, ਸਹਿਯੋਗ ਕਰਦੇ ਹਾਂ ਕਿ ਚਲੋ ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਪਰ ਜਦੋਂ ਮੈਨੂੰ ਲੱਗਦਾ ਕਿ ਫਿਰ ਪਾਣੀ ਹਨਾ ਕਹਿੰਦੇ ਹੁੰਦੇ ਸਿਰ ਦੇ ਉੱਤੋਂ ਦੀ ਲੰਘ ਜਾਂਦਾ, ਤਾਂ ਫਿਰ ਆਖਿਰਕਾਰ ਫਿਰ ਉਹ ਸੈਂਟਾ ਬਣਨਾ ਹੀ
ਹੋਣਾ। ਇਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਹਾਂ ਜੀ ਮਿਊਚੁਅਲ ਰਿਸਪੈਕਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਕਿ ਕਿਹੜਾ ਬੰਦਾ ਤੁਹਾਡੇ ਨਾਲ ਕਿਸ ਤਰ੍ਹਾਂ ਪੇਸ਼ ਆ ਰਿਹਾ ਆ, ਕਿਹੜੀ ਉਹਦੀ ਸ਼ਰਾਫਤ ਆ, ਕਿਸ ਤਰ੍ਹਾਂ ਤੁਹਾਨੂੰ ਕੰਮ ਕਰ ਰਿਹਾ ਹੈ, ਕਿਉਂਕਿ ਨਾਲੇ ਲੋੜਾਂ ਸਭ ਦੀਆਂ ਨੇ, ਤੁਹਾਡੀਆਂ ਵੀ ਲੋੜਾਂ ਨੇ, ਸਾਡੀਆਂ ਵੀ ਲੋੜਾਂ ਨੇ, ਜਿਹੜਾ ਤੀਸਰਾ ਬੰਦਾ ਸਾਡੇ ਨਾਲ ਕੰਮ ਕਰ ਰਿਹਾ ਲੋੜਾਂ ਉਹਨਾਂ ਦੀਆਂ ਵੀ, ਲੋੜਾਂ ਸਭ ਦੀਆਂ ਨੇ
ਜੀ ਬਿਲਕੁਲ।
ਇਹ ਗੱਲਾਂ ਸੁਣ ਕੇ ਮੈਨੂੰ ਬਾਹਲੀ ਕੋਈ ਮਾਣ ਜਿਹਾ ਮਹਿਸੂਸ ਨਹੀਂ ਹੋਇਆ, ਤੇ ਕਿਉਂਕਿ ਮੈਂ ਨਿੱਜੀ ਤੌਰ ਤੇ ਉਸ ਬੰਦੇ ਦਾ ਜਿਹਦਾ ਨਾਮ ਲਿਆ ਗਿਆ ਮੈਂ ਉਸ ਬੰਦੇ ਨੂੰ ਜਾਣਦਾ ਆ, ਤੇ ਮੈਨੂੰ ਮਤਲਬ ਇਹ ਚੀਜ਼, ਮੈਂ ਕਿਹਾ ਜੀ, ਮੈਂ ਕਿਹਾ ਬੜੀ ਦੁੱਖ ਦੀ ਗੱਲ ਆ, ਮੈਂ ਫਿਰ ਹੁਣ ਕੀ ਕਹਿ ਸਕਦਾ ਸੀਗਾ। ਮੈਂ ਕਿਹਾ ਦੇਖੋ ਜੀ, ਠੀਕ ਆ ਤੁਹਾਡਾ ਕਾਰੋਬਾਰ ਆ, ਬਿਜ਼ਨਸ ਆ, ਜੇ ਤੁਸੀਂ ਉਹ ਤੁਹਾਡੀ ਡੀਲਿੰਗ ਤੁਹਾਡੇ ਨਾਲ ਮਤਲਬ ਮੰਨਿਆ ਅਸੀਂ ਨਹੀਂ ਡੀਲਿੰਗ ਕਰਦੇ, ਪਰ ਗੱਲ ਇਹ ਹੈਗੀ ਆ, ਇਹ ਬੜੀ ਸ਼ਰਮਨਾਕ ਗੱਲ ਆ ਕਿ ਅਸੀਂ ਕੋਈ ਕੋਰੇ ਮਤਲਬ ਕਹੀਏ ਵੀ ਸਾਰੇ ਨੀ ਏਦਾਂ ਦੇ ਹੈਗੇ, ਇਹ ਵੀ ਨੀ ਗੱਲ ਕਹਿੰਦਾ, ਸਾਡੇ ਸਾਡੇ ਭਾਈਚਾਰੇ ਦੇ ਵਿੱਚ ਵੀ ਸਾਰੇ ਲੋਕ ਏਦਾਂ ਦੇ ਨੀ ਹੈਗੇ, ਸਾਡੇ ਭਾਈਚਾਰੇ ਦੇ ਵਿੱਚ ਵੀ ਜ਼ਿਆਦਾ ਲੋਕ ਚੰਗੇ ਨੇ, ਇਹਦੇ ਚ ਕੋਈ ਸ਼ੱਕ ਨਹੀਂ ਆ, ਜ਼ਿਆਦਾ ਲੋਕ, ਪਰ ਜਿਹੜੇ ਦੋ ਕੁਛ ਮਾਤਰ ਲੋਕ ਜਿਹੜੇ ਸਮਾਜ ਦੇ ਵਿੱਚ ਸਮਾਜ ਖਰਾਬ ਕਰਦੇ ਨੇ, ਜੇਕਰ ਉਹਨਾਂ ਪ੍ਰਤੀ ਵੀ ਆਪਾਂ ਲੋਕ ਜਿੰਨੇ ਵੀ ਟ੍ਰੇਡਸਮੈਨ ਨੇ ਜਾਂ ਆਪਾਂ ਇੱਕ ਦੂਸਰੇ ਬਾਰੇ ਗੱਲ ਨਹੀਂ ਕਰਦੇ, ਬੋਲਦੇ ਨੀ, ਆਪਾਂ ਵੀ ਉਹਦੇ ਹੀ ਗੁਨਾਹਗਾਰ ਰਹੇ ਹਾਂ, ਕਿਉਂਕਿ ਆਪਾਂ ਉਸ ਛੱਪੜ ਦੀ ਗੰਦਗੀ ਨੂੰ ਫੈਲਣ ਚ ਉਹਦਾ ਸਾਥ ਦੇ ਰਹੇ ਹਾਂ।
ਜੀ 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 ਬਿਲਕੁਲ ਬਿਲਕੁਲ, ਇਹ ਵੈਸੇ ਉਹੀ ਗੱਲ ਆ ਜਾਂਦੀ ਹੈ ਨਾ ਕਿ ਜਿਵੇਂ ਜਦੋਂ ਅਸੀਂ ਮੂੰਹ ਮੁਲਾਜ਼ੇ ਦੇ ਪੱਖ ਤੋਂ ਦੇਖਦੇ ਹਾਂ ਤਾਂ ਫਿਰ ਕਈ ਵਾਰ ਜਨਤਕ ਤੌਰ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜਾ ਵਿਰੋਧ ਆ ਉਹ ਨਹੀਂ ਹੁੰਦਾ, ਤੇ ਇਸੇ ਨੂੰ ਸ਼ਾਇਦ ਕਮਜ਼ੋਰੀ ਵੀ ਸਮਝ ਲਿਆ ਜਾਂਦਾ ਹੈ ਧੰਜਲ ਸਾਹਿਬ, ਤੇ ਸ਼ਾਇਦ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਅਸੀਂ ਜਿਹੜਾ ਕਸੂਰਵਾਰ ਆ ਨਾ ਉਹਨੂੰ ਵੀ ਫਾਇਦਾ ਕਰ ਰਹੇ ਹੁੰਦੇ ਹਾਂ, ਹਨਾ, ਤੇ ਉਹਦੇ ਨਾਲ ਨੁਕਸਾਨ ਜਿਹੜਾ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਹੁੰਦਾ। ਖੈਰ ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਵੀ ਲੋਕ ਇਸ ਖੇਤਰ ਦੇ ਵਿੱਚ ਹੈਗੇ ਆ ਉਹਨਾਂ ਨੂੰ ਏਕਾ ਕਰਨਾ ਜ਼ਰੂਰੀ ਆ, ਤਾਂ ਕਿ ਇਹੋ ਜਿਹੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਆ ਉਹ ਤਾਂ ਹੀ ਹੋ ਸਕਣਾ।
ਬਿਲਕੁਲ ਸਹੀ ਗੱਲ ਹੈ ਜੀ, ਇੱਕ ਜਿਹਨੇ ਟ੍ਰੇਡ ਪਰਸਨ ਹੁੰਦੇ ਨੇ ਉਹ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਜਿੰਨੇ ਵੀ ਬਿਲਡਰ ਨੇ ਇਹਨਾਂ ਨੇ ਆਪਦਾ ਏਕਾ ਕੀਤਾ ਹੁੰਦਾ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਜਿਹੜੇ ਵੱਡੇ ਬਿਲਡਰ ਨੇ ਉਹ ਜਿਵੇਂ ਰਾਜਨੀਤਿਕ ਸਾਰੇ ਇੱਕੋ ਟੇਬਲ ਤੇ ਇਕੱਠੇ ਬੈਠਦੇ ਨੇ, ਉਹ ਬਿਲਡਰ ਵੀ ਬੈਠਦੇ ਨੇ, ਇੱਕ ਦੂਸਰੇ ਬਾਰੇ ਗੱਲਬਾਤ ਕਰਦੇ ਨੇ, ਸਭ ਹੁੰਦਾ ਆ। ਜਿਹੜੇ ਟ੍ਰੇਡ ਪਰਸਨ ਨੇ ਇਹਨਾਂ ਦਾ ਵੀ ਏਕਾ ਹੋਣਾ ਚਾਹੀਦਾ ਆ, ਇਹਨਾਂ ਦੀ ਵੀ ਇਨਫੋਰਮੇਸ਼ਨ ਜਿਹੜੀ ਇੱਕ ਦੂਸਰੇ ਨਾਲ ਸ਼ੇਅਰ ਇਹਨਾਂ ਨੂੰ ਕਰਨੀ ਚਾਹੀਦੀ ਹੈ, ਜਿਹ ਕਰਕੇ ਉਹ ਇੱਕ ਦੂਸਰੇ ਨੂੰ ਕਵਰ ਕਰ ਸਕਣ, ਮਾਲੀ ਨੁਕਸਾਨ ਤੇ ਜਿਹੜਾ ਮਾਨਸਿਕ ਨੁਕਸਾਨ ਆ ਉਹ ਤੋਂ ਬਚਿਆ ਜਾ ਸਕਦਾ ਹੈ।
ਬਿਲਕੁਲ ਬਿਲਕੁਲ, ਸੋ ਬਹੁਤ ਜ਼ਰੂਰੀ ਹੈ ਕਿ ਜਿਹੜੇ ਇਹੋ ਜਿਹੇ ਸਾਡੇ ਸਮਾਜਿਕ ਮਸਲੇ ਜਾਂ ਭਾਈਚਾਰਕ ਮਸਲੇ ਆ ਨਾ ਉਹਨਾਂ ਨੂੰ ਨਜਿੱਠਣ ਦੇ ਲਈ ਜ਼ਰੂਰ ਘੱਟੋ ਘੱਟ ਅਸੀਂ ਇੱਕ ਹੋ ਗਏ ਕਿਸੇ ਵੀ ਖੇਤਰ ਦੇ ਵਿੱਚ, ਚਾਹੇ ਪਰ ਗੱਲ ਉਹੀ ਆ ਜਾਂਦੀ ਹੈ ਕਿ ਜਿੱਥੇ ਸਾਨੂੰ ਇਸ ਤਰ੍ਹਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਸ਼ਾਇਦ ਹਨਾ ਮੇਰੇ ਇਸ ਤਰ੍ਹਾਂ ਕਰਨ ਦੇ ਨਾਲ ਪਤਾ ਨੀ ਕਿੰਨੇ ਬੰਦੇ ਮੇਰੇ ਅਗੇਂਸਟ ਹੋ ਜਾਣੇ, ਔਰ ਹੁੰਦਾ ਵੀ ਹੈ। ਪਿੱਛੇ ਮੇਰੇ ਕੋਲ 2-3 ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਆਈਆਂ ਸੀਗੀਆਂ, ਔਰ ਜਦੋਂ ਖੜਨ ਦੀ ਗੱਲ ਹੁੰਦੀ ਹੈ ਨਾ ਧੰਜਲ ਸਾਹਿਬ ਉਦੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਿੱਛੇ ਹਟ ਜਾਂਦੇ ਆ ਹਨਾ, ਤੇ ਫਿਰ ਬੰਦਾ ਜਿਹੜਾ ਆ ਉਹ ਇਕੱਲਾ ਹੀ ਆਪਣੀ ਲੜਾਈ ਲੜਦਾ ਹੈ। ਖੈਰ ਇਹ ਬਹੁਤ ਜ਼ਰੂਰੀ ਆ ਕਿ ਲੋਕ ਜਿਹੜੇ ਸਮਝਣ, ਕਿਉਂਕਿ ਜੇਕਰ ਇੱਕ ਦੇ ਨਾਲ ਮਾੜਾ ਹੋਇਆ ਇਹ ਜ਼ਰੂਰੀ ਨਹੀਂ ਹੈ ਕਿ ਦੂਸਰਾ ਬੰਦਾ ਬਚਿਆ ਰਹੂਗਾ, ਆਉਣ ਵਾਲੇ ਸਮੇਂ ਚ ਹੋ ਸਕਦਾ ਕਿ ਉਹ ਵੀ ਇਹੋ ਜਿਹੀਆਂ ਸਮੱਸਿਆਵਾਂ ਦਾ ਸ਼ਿਕਾਰ ਹੋਵੇ। ਸੋ ਇਸ ਕਰਕੇ ਇਕੱਠਿਆਂ ਨਜਿੱਠਣਾ ਜਿਹੜਾ ਆ ਇਹੋ ਜਿਹੀਆਂ ਸਮੱਸਿਆਵਾਂ ਦੇ ਨਾਲ ਬਹੁਤ ਜ਼ਰੂਰੀ ਆ ਜੀ।
ਤੇ ਦੂਸਰੀ ਗੱਲ ਪਤਾ ਕੀ ਹੈ ਭੈਣ ਜੀ, ਜਿਹੜੀ ਸਭ ਤੋਂ ਵੱਧ ਮੈਨੂੰ ਹੈਰਾਨੀ ਹੋਈ ਕਿ ਜਿਸ ਬੰਦੇ ਦੀ ਚਰਚਾ ਹੋ ਰਹੀ ਸੀ, ਉਸ ਬੰਦੇ ਨੂੰ ਦੂਸਰਾ ਕੋਈ ਟ੍ਰੇਡਸਮੈਨ ਜਿਹਨੂੰ ਮੈਂ ਜਾਣਦਾ ਆ ਉਹ ਮੈਨੂੰ ਕਹਿ ਰਿਹਾ ਵੀ ਪਿਛਲੇ 1.5-2 ਸਾਲ ਤੋਂ ਮੈਂ ਉਹਦੇ ਨਾਲ ਮਤਲਬ ਅਦਾਲਤੀ ਹੋ ਰਿਹਾ ਆ ਕਿ ਮੇਰੇ ਜਿਹੜੇ ਫਸੇ ਹੋਏ ਪੈਸੇ ਆ ਜਾਣ, ਤੇ ਅਜੇ ਤੱਕ ਆਏ ਨੀ ਹੈਗੇ। ਤੇ ਮੈਂ ਫਿਰ ਜਦੋਂ ਇਸ ਬੰਦੇ ਦੀ ਗੱਲ ਸੁਣੀ ਮੈਂ ਕਿਹਾ ਫਿਰ ਇਹ ਤਾਂ ਉਹੀ ਗੱਲ ਆ ਬਈ, ਡਾਢੇ ਦਾ ਸੱਤੀ ਵੀ ਸੀ 100।
ਖੈਰ ਪਰਮਾਤਮਾ ਸੋਚੀ ਬਖਸ਼ੇ ਇਹੋ ਜਿਹੇ ਲੋਕਾਂ ਨੂੰ ਵੀ, ਔਰ ਸਮਰੱਥ ਬਖਸ਼ੇ, ਤਾਂ ਕਿ ਹਨਾ ਸਮਾਜ ਦੇ ਵਿੱਚ ਅਸੀਂ ਇੱਕ ਚੰਗੀ ਦਿੱਖ, ਇੱਕ ਚੰਗੀ ਸ਼ਖਸੀਅਤ ਜਿਹੜੀ ਆ ਉਹ ਬਣ ਕੇ ਵਿਚਰੀਏ। ਪਰ ਇੱਕ ਕਹਿੰਦੇ ਹੁੰਦੇ ਆ ਗੰਦੀ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਆ, ਤੇ ਉਹੀ ਉਹਦਾ ਜਿਹੜਾ ਅਸਰ ਹੈ ਬਾਅਦ ਵਿੱਚ ਬਾਕੀਆਂ ਨੂੰ ਭੁਗਤਣਾ ਪੈਂਦਾ। ਤੇ ਚਾਹੇ ਗਿਣਤੀ ਦੇ ਵਿੱਚ ਬਹੁਤ ਥੋੜੇ ਲੋਕ ਇਹੋ ਜਿਹੇ ਹੋਣ, ਪਰ ਉਹਦਾ ਜਿਹੜਾ ਹਰਜਾਨਾ ਆ ਜਾਂ ਉਹਦਾ ਜਿਹੜਾ ਨੁਕਸਾਨ ਆ ਉਹ ਉਹਨਾਂ ਕਰਕੇ ਬਾਕੀਆਂ ਨੂੰ ਵੀ ਕਈ ਵਾਰ ਭੁਗਤਣਾ ਪੈਂਦਾ। ਜੀ
ਜੀ ਬਿਲਕੁਲ
ਜੀ,
ਇੰਨੀਆਂ ਕੁ ਗੱਲਾਂ ਬਾਤਾਂ ਜੀ, ਤੇ ਜਾਂਦੇ ਜਾਂਦੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਕੇ ਜਾਵਾਂਗੇ ਕਿ ਦੇਖੋ ਸਾਲ ਦਾ ਐਂਡ ਆ ਰਿਹਾ, ਤੇ ਉਹ ਜਿਹੜੇ ਵੀ ਕੋਈ ਅਗਰ ਇਸ ਇੰਡਸਟਰੀ ਨਾਲ ਸੰਬੰਧਿਤ ਕੋਈ ਮੇਰਾ ਭੈਣ ਭਰਾ ਕੋਈ ਸੁਣਦਾ ਹੋਵੇ ਤਾਂ ਉਹਨਾਂ ਸਾਰਿਆਂ ਅੱਗੇ ਬੇਨਤੀ ਕਰਾਂਗੇ ਕਿ ਦੇਖੋ ਸਾਰੇ ਖੁਸ਼ੀਆਂ ਮਨਾਓ ਤੇ ਆਪਣੀਆਂ ਚੀਜ਼ਾਂ ਨੂੰ ਇੱਕ ਸਦੀ ਵਧੀਆ ਤਰੀਕੇ ਢੰਗ ਦੇ ਨਾਲ ਉਹਨਾਂ ਨੂੰ ਸੰਭਾਲੋ ਤਾਂ ਕਿ ਦੂਸਰੇ ਦੇ ਘਰ 'ਚ ਵੀ ਖੁਸ਼ੀਆਂ ਫੈਲ ਸਕਣ, ਤੇ ਉਹ ਵੀ ਆਪਣੇ ਬੱਚਿਆਂ ਨਾਲ ਉਸ ਤਰ੍ਹਾਂ ਦਾ ਟਾਈਮ ਗੁਜ਼ਾਰ ਸਕਣ ਜਿਸ ਤਰ੍ਹਾਂ ਤੁਸੀਂ ਗੁਜ਼ਾਰਨਾ ਚਾਹੁੰਦੇ ਹੋ, ਜਿੱਦਾਂ ਜਿਸ ਤਰ੍ਹਾਂ ਸਾਨੂੰ ਆਪਣੇ ਬੱਚੇ ਪਿਆਰੇ ਨੇ, ਜਿਹੜਾ ਤੁਹਾਡੇ ਘਰ ਕੰਮ ਕਰਕੇ ਗਿਆ ਉਹਦੇ ਵੀ ਉਹਨੇ ਬੱਚੇ ਪਿਆਰੇ ਨੇ, ਉਹ ਵੀ ਉਹ ਜਿਹੜਾ ਕਮਾਈ ਚ ਬਰਕਤ ਪਵੇ ਤੇ ਆਪਣੀ ਜਿਹੜੀ ਕਮਾਈ ਵਧੇ ਫੁਲੇ ਘਰ ਲੈ ਕੇ ਜਾਵੇ, ਤਾਂ ਮੈਨੂੰ ਲੱਗਦਾ ਇਹ ਸਾਲ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਹਲਕੇ ਦਿਮਾਗ ਨਾਲ ਹੀ ਹੋਣੀ ਚਾਹੀਦੀ ਹੈ।
ਬਿਲਕੁਲ ਬਿਲਕੁਲ, ਔਰ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਨਵਾਂ ਸਾਲ ਚੜ੍ਹਦਾ ਹੈ ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਨਵੀਂ ਸੋਚ ਜਾਂ ਕੀ ਨਵਾਂ ਲੈ ਕੇ ਅਗਲੇ ਸਾਲ ਦੇ ਵਿੱਚ ਦਾਖਲ ਹੋਣਾ, ਇਹ ਬਹੁਤ ਅਹਿਮ ਹੁੰਦਾ ਹੈ ਨਾ। ਤੇ ਜੋ ਕੁਛ ਮਾੜਾ ਸਾਡੇ ਨਾਲ ਜੁੜਿਆ ਹੁੰਦਾ ਆ ਉਹਨੂੰ ਲਾਉਣਾ ਵੀ ਬਹੁਤ ਜ਼ਰੂਰੀ ਆ, ਤੇ ਜੇ ਅਸੀਂ ਸੁਧਾਰ ਕਰ ਸਕਦੇ ਹਾਂ ਤਾਂ ਕਿਉਂ ਨਾ ਆਪਣੇ ਇਸ ਸੰਕਲਪ ਦੇ ਨਾਲ ਉਸ ਨਵੇਂ ਵਰੇ ਨੂੰ ਵੀ ਜੀ ਆਇਆ ਕਹੀਏ ਆਪਾਂ। ਸੋ ਖੈਰ ਅਗਲੇ ਹਫ਼ਤੇ ਫਿਰ ਆਪਾਂ ਐਤਵਾਰ ਨੂੰ ਇਸੇ ਸੰਕਲਪ ਦੇ ਉੱਤੇ ਗੱਲ ਕਰਾਂਗੇ ਧੰਜਲ ਸਾਹਿਬ, ਕਿ ਨਵੇਂ ਸਾਲ ਦੇ ਵਿੱਚ ਹਰ ਇਨਸਾਨ ਨੂੰ ਇੱਕ ਨਵਾਂ ਅਹਿਦ ਜਿਹੜਾ ਆ ਉਹ ਕਰਨਾ ਚਾਹੀਦਾ ਹੈ ਨਾ, ਤੇ ਸਾਡੇ ਲਈ ਕੀ ਜ਼ਰੂਰੀ ਹੈ ਔਰ ਕੀ ਜਿਹੜਾ ਆ ਉਹ ਜ਼ਰੂਰੀ ਨਹੀਂ ਆ, ਜਾਂ ਕੀ ਗਲਤ ਆ, ਕੀ ਸਾਨੂੰ ਆਪ ਨੂੰ ਇਹਦੀ ਜਿਹੜੀ ਪਛਾਣ ਆ ਉਹ ਕਰਨੀ ਜ਼ਰੂਰੀ ਆ। ਅਸੀਂ ਆਪਣੀ ਗੱਲ ਵੀ ਕਰਦੇ ਹਾਂ ਕਿ ਸਾਨੂੰ ਵੀ ਇਹ ਬਹੁਤ ਜ਼ਰੂਰੀ ਹੁੰਦਾ ਕਿ ਜੋ ਸਾਡੀਆਂ ਕਮੀਆਂ ਹੈ ਨਾ, ਜੋ ਉਣਤਾਈਆਂ ਆ, ਜੇ ਸਾਨੂੰ ਪਤਾ ਆ ਤਾਂ ਸਾਡਾ ਜ਼ਮੀਰ ਤਾਂ ਜਾਣਦਾ ਆ ਨਾ, ਤੇ ਜ਼ਮੀਰ ਦੇ ਨਾਲ ਅਸੀਂ ਹੀ ਕਹਿੰਦੇ ਹੁੰਦੇ ਆ ਕਿ ਰੂਬਰੂ ਹੁੰਦੇ ਆ ਹਨਾ, ਕੋਈ ਬਾਹਰਲਾ ਨਹੀਂ ਹੁੰਦਾ। ਸੋ ਇਸ ਕਰਕੇ ਆਪਣੇ ਜ਼ਮੀਰ ਨੂੰ ਜਿਉਂਦਾ ਰੱਖਣਾ ਵੀ ਬਹੁਤ ਜ਼ਰੂਰੀ ਆ ਜੀ।
ਚੰਗੀਆਂ ਖਬਰਾਂ ਅਖਬਾਰਾਂ ਚ ਛਪਣ ਤੇ ਤਾਂ ਕਿ ਸਾਨੂੰ ਕੋਈ ਬੁਰੀ ਖਬਰ ਜਿਹੜੀ ਆ ਉਹ ਵਿਚਾਰ ਅਧੀਨ ਲਿਆਉਣੀ ਹੀ ਨਾ ਪਵੇ, ਤੇ ਸਭ ਦੀ ਸਿਹਤ ਚੰਗੀ ਸਿਹਤ ਕਾਮਨਾ ਲਈ ਕਰਦੇ ਆ, ਤੇ ਖੁਸ਼ੀਆਂ ਵਾਲੇ ਤਿਉਹਾਰਾਂ ਦੇ ਮਾਹੌਲ ਦੇ ਵਿੱਚ ਸਾਰੇ ਖੁਸ਼ ਖੇੜਿਆਂ ਚ ਰਹਿਣ
ਜੀ। ਜੀ ਬਿਲਕੁਲ, ਸੋ ਬਿਲਕੁਲ ਇਹੀ ਦੁਆ ਕਰਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਮੈਂ ਅੱਜ ਜਲਦੀ ਫਿਨਿਸ਼ ਕਰ ਦੇਣਾ ਹੈ, ਖਤਮ ਕਰ ਦੇਣਾ ਹੈ, ਤੇ ਅਗਲੇ ਹਫ਼ਤੇ ਫਿਰ 8 to 10 PM ਤੱਕ ਹੀ ਲਾਇਆ ਪ੍ਰੋਗਰਾਮ ਜਿਹੜਾ ਲੈ ਕੇ ਆਵਾਂਗੇ। ਸੋ ਕੀ ਹਾਲ ਚਾਲ ਆਸਟ੍ਰੇਲੀਆ ਦੇ ਸਿਲਸਿਲੇ ਦੇ ਵਿੱਚ, ਤੁਸੀਂ ਆਪਣਾ ਸਮਾਂ ਸਾਂਝਾ ਕੀਤਾ ਤੇ ਕੁੱਝ ਖਾਸ ਜਿਹੜੇ ਵਿਸ਼ੇ ਉਹਨਾਂ ਦੇ ਉੱਤੇ ਮਸਲਿਆਂ ਦੇ ਉੱਤੇ ਗੱਲ ਕੀਤੀ ਹੈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਧੰਨਵਾਦ ਅਮਰਜੀਤ ਜੀ, ਧੰਨਵਾਦ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ, ਸ਼ੁਕਰੀਆ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਰਘਬੀਰ ਸਿੰਘ ਤੰਜਲਪੁਰੀ। ਸੋ ਹਾਲਚਾਲ ਆਸਟ੍ਰੇਲੀਆ ਦਾ ਤੁਹਾਡੇ ਨਾਲ ਸਾਂਝਾ ਕੀਤਾ, ਨਾਲ ਹੀ ਨਾਲ ਕੁਛ ਖਾਸ ਮਸਲੇ ਜਿਹੜੇ ਸਾਡੇ ਭਾਈਚਾਰੇ ਦੇ ਨਾਲ ਵੀ ਸਿੱਧੇ ਤੌਰ ਤੇ ਜੁੜਦੇ ਆ ਉਹਨਾਂ ਦੇ ਉੱਤੇ ਵੀ ਜਿਹੜੀ ਗੱਲਬਾਤ ਹੈ ਉਹ ਕੀਤੀ ਗਈ। ਸੋ ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰ ਰਹੇ ਹੋਵੋਗੇ ਇਸ ਸਿਲਸਿਲੇ ਨੂੰ ਵੀ, ਤੇ ਅੱਜ ਦਾ ਇਹ ਸਿਲਸਿਲਾ ਮੈਨੂੰ ਇੱਥੇ ਹੀ ਰੋਕਣਾ ਪੈਣਾ। ਕੁਛ ਕੁ ਖ਼ਬਰਾਂ ਤੁਹਾਨੂੰ ਜ਼ਰੂਰ ਸਾਂਝੀਆਂ ਕਰ ਦੇਣੀਆਂ। ਜੂਨੀਅਰ ਹਾਕੀ ਵਿਸ਼ਵ ਕੱਪ ਦੇ ਵਿੱਚ ਭਾਰਤ ਨੇ ਕੈਨੇਡਾ ਨੂੰ 10-1 ਦੇ ਨਾਲ ਹਰਾ ਦਿੱਤਾ, ਕਿਆ ਬਾਤ ਹੈ। ਸੋ ਉੱਧਰ ਭਾਰਤ ਕੁਸ਼ਤੀ ਸੰਘ ਦੀਆਂ ਜਿਹੜੀਆਂ ਚੋਣਾਂ ਆ ਉਹਨਾਂ ਦਾ ਵੀ ਕਹਿੰਦੇ ਕਿ ਐਲਾਨ ਜਿਹੜਾ ਆ ਉਹ ਹੋ ਰਿਹਾ ਆ। ਤੇ ਉੱਧਰ ਇਜ਼ਰਾਈਲੀ ਹਮਲੇ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਇੱਕ ਵਾਰ ਫਿਰ ਤੋਂ ਨੁਕਸਾਨ ਹੋਣ ਦੀਆਂ ਜਿਹੜੀਆਂ ਖ਼ਬਰਾਂ ਆ ਉਹ ਆ ਰਹੀਆਂ, ਤੇ ਜੰਗਬੰਦੀ ਦੇ ਲਈ ਪਹਿਲਾਂ ਵੀ ਅਪੀਲ ਜਿਹੜੀ ਸੀ ਉਹ ਕੀਤੀ ਜਾ ਚੁੱਕੀ ਸੀ। ਤੇ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਇੰਨਾ ਹੀ, ਤੇ ਚੋਣਾਂ ਜਿਹੜੀਆਂ 21 ਨੂੰ ਆ ਭਾਰਤੀ ਕੁਸ਼ਤੀ ਸੰਘ ਦੀਆਂ, ਤੇ 21 ਨੂੰ ਚੋਣਾਂ ਆ, ਤੇ ਨਤੀਜਿਆਂ ਦਾ ਜਿਹੜਾ ਐਲਾਨ ਆ ਉਹ ਵੀ ਉਸੇ ਦਿਨ ਹੋ ਜਾਣਾ ਹੈ। ਤੇ ਲੋਕ ਫਿਰ ਅੱਜ ਦਾ ਸਿਲਸਿਲਾ ਇੱਥੇ ਰੋਕਦੇ ਹਾਂ, ਜਾਂਦੇ ਜਾਂਦੇ ਇੱਕ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ, ਪਰ ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਨਾਲ ਅੱਜ ਲਈ ਦਿਓ ਇਜਾਜ਼ਤ, ਤੇ ਜੋ ਵੀ ਕਮੀਆਂ ਰਹੀਆਂ ਉਹਦੇ ਲਈ ਮਾਫ਼ੀ, ਤੇ ਫੀਡਬੈਕ ਆਪਣਾ ਜ਼ਰੂਰ ਭੇਜਿਆ ਕਰੋ। ਤੁਸੀਂ ਪ੍ਰੋਗਰਾਮ ਦੇ ਵਿੱਚ ਆਪ ਵੀ ਜ਼ਰੂਰ ਜੁੜਿਆ ਕਰੋ, ਤੇ ਤੁਹਾਡੀ ਸ਼ਮੂਲੀਅਤ ਦੀ ਜਿਹੜੀ ਉਡੀਕ ਹੈ, ਤੁਹਾਡੇ ਸ਼ਾਮਿਲ ਹੋਣ ਦੀ ਜਿਹੜੀ ਉਡੀਕ ਹੈ, ਉਹ ਅਸੀਂ ਹਮੇਸ਼ਾ ਹੀ ਕਰਦੇ ਹਾਂ। ਤੇ ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਨਾਲ ਅੱਜ ਲਈ ਦਿਓ ਇਜਾਜ਼ਤ, ਤੇ ਜਾਂਦੇ ਜਾਂਦੇ ਇਹ ਪਿਆਰਾ ਜਿਹਾ ਗੀਤ ਤੁਹਾਡੇ ਨਜ਼ਰ।
कभी